योग्यता होनी चंगी गल है, पर योग्यता पछानण दी योग्यता अपनी योग्यता होण नालों भी वडेरी योग्यता हुंदी है। चंगे विचारां लई जुड़े रहो हरमन रेडियो आस्ट्रेलिया दे नाल। दिल पंजाबी, जज्बात पंजाबी।
आवाज़ दा खूबसूरत मॉर्निंग संवाद, तुसी सुन रहे हो हरमन रेडियो आस्ट्रेलिया दे संग प्रोग्राम लहरा। दिल पंजाबी, जज्बा पंजाबी।
सत श्री अकाल दोस्तों, हाजरा जी प्रोग्राम लेके लहरा। मैं तुहाडा दोस्त मिंटू बराड़ एडलेट दे स्टूडियो तो। 2 मई है जी 2016 साल आ, जे नानक शाही समत मुताबक गल करिये 20 विसाख 548वां बरा, बिक्रमी समत मुताबक 2072वां साल। आवाज दी दुनिया नाल जिथो जिथो भी जुड़े हैं, उम्मीद है जी तुसी चढ़दी कला चाहोगे। आस करदे हां वी अज दा दिन तुहाडे लई सुहंडना होवे, चढ़दी कला वाला होवे। अरदास करदे हां सरबत दे भले दी। सो सरबत दे भले दी जदों अरदास करदे हां तां इही कहिंदे आ जी, नानक नाम चढ़दी कला ते तेरे भाणे सरबत दा भला। सो उम्मीद करदे हां जी जिथों भी तुसी जुड़े हो, जिथे जिहड़े भी मुल्क दे विचों इस टाइम सानू सुन रहे हो, ते तुसी अपने कम्मां काजां च बिजी हो गए हो। बहुत सारे थावां ते दिन चढ़ रहा, बहुत सारे थावां ते दिन छिप रहा। सो दुनियादारी है जी, इस दुनियादारी दे विच बहुत तेजी नाल जिहड़ा वक्त आ ओ गुजर रहा, ते घड़ी दियां सुईयां कहिंदे आ जिन्नी टिक टिक करदियां उन्ना ही टिक के भी नहीं बैठण दिंदियां। सो टिक के बैठना भी इक मेरे हिसाब नाल किसे भी चीज लई गिव अप कर देना, जां कह सकदे आ अपने हथ खड़े कर देना जी। सो जिन्ना चिक जीवन ते जो असीं चलदे रहांगे तां उही वधिया जी, क्योंकि साडियां कहावतां भी कहिंदे आ वी नगरी बसदी भली ते साधु चलदे भले। ते दूजे पासे असीं अक्सर उदाहरण दिंदे आ पाणी दी वी, वगदे पाणी ही हमेशा चंगे हुंदे आ, खड़े पाणी तां गंदल जांदे आ। सो दोस्तो जे तुसीं फ्रैश रहना चाहुंदे हो, जे तुसीं जिंदगी दे आनंद माणना चाहुंदे हो, जिंदगी च अगे वधना चाहुंदे हो, तुरदे रहना पैना। पर अगे भी इहदे च गां दो ध्यान दीआं गल्लां जी। तुरदे रहण वेले इक तां ध्यान दी गल इह हुंदी आ वी जे जिहड़ा बंदा सहजे नाल तुरदा, सहज नाल मलुकड़े जे पैर चकदा, ओह बंदा जिंदगी दे विच किसे भी मंजिल ते पहुंचण तों पहलां थकदा नहीं, हारदा नहीं, ओह मंजिल ते पहुंच जांदा। पर जिहड़ा बंदा कई वारी दौड़ दे विच लग जांदा, अज जीवन दे विच दौड़ लगी हुई है साडी, ते जे उस दौड़ दे जरिए भज्जण दी कोशिश करदा ਤਾਂ ਉਹ ਦੌੜ ਦੇ ਵਿੱਚ ਹਮੇਸ਼ਾ ਹੀ ਹੱਫ ਜਾਂਦਾ, ਸਾਹ ਚੜ ਜਾਂਦਾ, ਥੱਕ ਜਾਂਦਾ, ਤੇ ਮੰਜ਼ਿਲ ਕਈ ਵਾਰੀ ਸਾਹਮਣੇ ਰਹਿ ਜਾਂਦੀ ਹੈ ਤੇ ਪਰ ਉਹ ਮੰਜ਼ਿਲ ਦੇ ਉੱਤੇ ਪਹੁੰਚਿਆ ਨਹੀਂ ਜਾਂਦਾ। ਸੋ ਇੱਕ ਤਾਂ ਵਰਤਾਰਾ ਤੁਸੀਂ ਯਾਦ ਰੱਖਿਓ ਵੀ ਜਿਹੜਾ ਸਹਿਜ ਜ਼ਰੂਰ ਰੱਖਿਓ ਜੀ ਆਪਣੇ ਇਸ ਜੀਵਨ ਕਾਲ ਦੇ ਵਿੱਚ ਚੱਲਣ ਵੇਲੇ। ਤੇ ਦੂਜੀ ਜਿਹੜੀ ਗੱਲ ਹੈ ਜੀ ਤੁਰਨਾ ਦੀ, ਅਸੀਂ ਗੱਲ ਕਰ ਰਹੇ ਹਾਂ ਤਾਂ ਤੁਰਦਾ ਜਦੋਂ ਬੰਦਾ ਜੇ ਉਹ ਧਰਤੀ ਦੇ ਉੱਤੇ ਤੁਰੇ ਤਾਂ ਉਹ ਹਮੇਸ਼ਾ ਹੀ ਸਫ਼ਰ ਤੈਅ ਕਰ ਲੈਂਦਾ। ਜੇ ਧਰਤੀ ਤੋਂ ਉੱਚਾ ਉੱਠ ਕੇ ਉੱਡਣ ਦੀ ਕੋਸ਼ਿਸ਼ ਕਰੇ, ਇਹ ਵੱਖਰੀ ਗੱਲ ਆ ਵੀ ਅੱਜ ਜਹਾਜ਼ ਬਣ ਗਏ ਆ ਤਾਂ ਅਸੀਂ ਸਫ਼ਰ ਹਵਾ 'ਚ ਵੀ ਤੈਅ ਕਰ ਲੈਂਦੇ ਹਾਂ। ਪਰ ਜੀਵਨ ਦੀ ਇੱਕ ਕੌੜੀ ਸੱਚਾਈ ਹੈ ਜੀ ਵੀ ਜਿਹੜਾ ਬੰਦਾ ਆਪਣੇ ਆਪ ਨੂੰ ਜ਼ਮੀਨ 'ਤੇ ਰੱਖਦਾ, ਆਪਣੇ ਆਪ ਨੂੰ ਨੀਵਾਂ ਰੱਖਦਾ, ਨਿਮਾਣਾ ਰੱਖਦਾ, ਉਹ ਬੰਦਾ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਸਫ਼ਲ ਹੁੰਦਾ ਅਤੇ ਆਪਣੀ ਮੰਜ਼ਿਲ ਹਾਸਲ ਕਰ ਲੈਂਦਾ। ਜਦੋਂ ਤੁਸੀਂ ਹਵਾ 'ਚ ਹੋਏ ਨਹੀਂ, ਹਵਾ 'ਚ ਉੱਡਣ ਲੱਗੇ ਨਹੀਂ, ਨਾਲ ਦੀ ਨਾਲ ਤੁਹਾਡਾ ਜਿਹੜਾ ਵਜੂਦ ਆ ਉਹ ਢੰਨੀਆਂ ਕਲਾਂ ਵਾਲੇ ਪਾਸੇ ਚਲਾ ਜਾਂਦਾ। ਕਿਉਂਕਿ ਮੈਂ ਅਕਸਰ ਦੇਖਦਾ ਇਹਨੀਆਂ ਗੱਲਾਂ ਅੱਜ ਕੱਲ, ਖਾਸ ਕਰ ਅੱਜ ਕੱਲ ਯੂਥ ਦੀਆਂ। ਅੱਜ ਕੱਲ ਬਹੁਤ ਵਧੀਆ ਕਲਾਕਾਰ ਨੇ, ਬਹੁਤ ਸੋਹਣੇ ਲਿਖਾਰੀ ਨੇ, ਗਾਇਕ ਨੇ, ਪਰ ਥੋੜੀ ਜੀ ਜਦੋਂ ਹਵਾ ਚ ਆ ਜਾਂਦੇ ਆ ਤੇ ਨਾਲ ਦੀ ਨਾਲ ਧਰਤੀ ਤੋਂ ਪੈਰ ਚੱਕ ਲੈਂਦੇ ਆਪਦੇ, ਤੇ ਉਹਨਾਂ ਨੂੰ ਲੱਗਦਾ ਵੀ ਸਾਡੇ ਤੋਂ ਚੰਗਾ ਤਾਂ ਕੋਈ ਹੈ ਹੀ ਨਹੀਂ, ਤੇ ਉਹ ਆਪਣੇ ਆਪ ਨੂੰ ਇੱਕ ਉੱਚ ਦਰਜੇ ਦਾ ਸਮਝ ਬੈਠਦੇ ਆ। ਪਰ ਇਹ ਦੁਨੀਆਂ ਉਹੀ ਹੈ ਜੀ ਜਿਹੜੀ ਦੁਨੀਆਂ ਨੇ ਤੁਹਾਨੂੰ ਅੱਖਾਂ ਤੇ ਬਿਠਾਇਆ ਹੁੰਦਾ, ਉਹ ਇੱਕ ਮਿੰਟ ਚ ਥੱਲੇ ਵੀ ਲਾ ਦਿੰਦੀ ਆ। ਸੋ ਦੋਸਤੋ ਕੋਸ਼ਿਸ਼ ਕਰੋ ਜੀ ਜ਼ਿੰਦਗੀ ਦੇ ਵਿੱਚ ਖੜੋ ਨਾ, ਚੱਲਦੇ ਰਹੋ, ਚੱਲਦੇ ਚੱਲਦੇ ਹੀ ਸਾਰੀ ਜ਼ਿੰਦਗੀ ਇਹ ਨਿਕਲਣੀ ਆ। ਤੇ ਚੱਲਣ ਵੇਲੇ ਬਸ ਇਹ ਧਿਆਨ ਰੱਖਣ ਦੀ ਲੋੜ ਆ ਵੀ ਸਹਿਜ ਨਾਲ ਚੱਲੋ ਤੇ ਧਰਤੀ ਨਾਲ ਜੁੜ ਕੇ ਚੱਲੋ। ਉਮੀਦ ਹੈ ਜੀ ਅੱਜ ਦੀ ਇਸ ਗੱਲ ਨਾਲ ਤੁਸੀਂ ਵੀ ਸਹਿਮਤ ਹੋਵੋਗੇ। ਵੈਸੇ ਕੋਈ ਮੇਰਾ ਵਿਚਾਰ ਨਹੀਂ ਸੀ ਇਹ ਗੱਲ ਕਰਨ ਦਾ, ਗੱਲ ਚੋਂ ਗੱਲ ਨਿਕਲੇ ਹੁੰਦੀ ਹੈ, ਗਾਂਹ ਦੀ ਗਾਂਹ ਤੁਰ ਜਾਂਦੀ ਹੈ ਜੀ। ਵਿਚਾਰ ਤਾਂ ਸਾਨੂੰ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਭੇਜ ਦਿੱਤਾ ਜੀ ਮੈਨੂੰ ਲੱਗਦਾ, ਤੇ ਜ਼ਰੂਰ ਉਸ ਵਿਚਾਰ ਦੇ ਉੱਤੇ ਵੀ ਆਪਾਂ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੱਸਦੇ ਹਾਂ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਹੋਊਗਾ ਜੀ, ਮੌਸਮ ਦੀ ਜਾਣਕਾਰੀ ਹੋਊਗੀ, ਥੋੜੀਆਂ ਬਹੁਤੀਆਂ ਖਬਰਾਂ ਵੀ ਸਾਂਝੀਆਂ ਕਰਾਂਗੇ। ਪਰ ਨਾਲ ਨਾਲ ਅੱਜ ਇੱਕ ਮੁਲਾਕਾਤ ਕਰਾਉਣੀ ਹੈ ਤੁਹਾਡੀ ਲਹਿੰਦੇ ਪੰਜਾਬ ਤੋਂ, ਲਹਿੰਦੇ ਪੰਜਾਬ ਤੋਂ ਅਸਗਰ ਪਹਿਲਵਾਨ ਰਹਿਮਾਨੀ ਜਿਨ੍ਹਾਂ ਦਾ ਮੈਂ ਪੋਸਟਰ ਵੀ ਰਾਤੀ ਸਾਂਝਾ ਕੀਤਾ, ਉਹਨਾਂ ਨਾਲ ਅਸੀਂ ਗੱਲਬਾਤ ਕਰਾਉਣੀ ਹੈ ਜੀ। ਬੜੇ ਉੱਘੇ ਸਮਾਜ ਸੇਵਕ ਨੇ, ਸਰਕਾਰ ਵੱਲੋਂ ਉਹਨਾਂ ਨੂੰ ਬਹੁਤ ਵਾਰੀ ਜਿਹੜਾ ਅਵਾਰਡ ਵੀ ਕੀਤਾ ਗਿਆ ਉਹਨਾਂ ਦੀ ਸਮਾਜ ਸੇਵਾ ਬਦਲੇ। ਨਾਲ ਨਾਲ ਚੰਗੇ ਸਪੋਰਟਸਮੈਨ ਨੇ ਅਤੇ ਨਾਲ ਨਾਲ ਸਪੋਰਟਸ ਦੇ ਉਹ ਕਮੈਂਟੇਟਰ ਨੇ, ਖੇਡਾਂ ਦੇ ਵਿੱਚ ਉਹ ਅਕਸਰ ਪੰਜਾਬ ਦੇ ਵਿੱਚ ਵੱਡੇ ਵੱਡੇ ਜਿਹੜੇ ਮੇਲਿਆਂ ਚ ਜਿਹੜਾ ਇਹ ਕਰਦੇ ਰਹੇ ਆ, ਕਮੈਂਟਰੀ ਕਰਦੇ ਅਕਸਰ ਤੁਸੀਂ ਦੇਖੋਗੇ ਪਾਕਿਸਤਾਨ ਦੇ ਜਦੋਂ ਵੱਡੇ ਤੋਂ ਵੱਡਾ ਕੋਈ ਮੇਲਾ ਲੱਗਦਾ ਕਿਸੇ ਖੇਡ ਮੇਲਾ ਜਿਸ ਤੇ ਉਹਦੇ ਵਿੱਚ ਇਹ ਬਹੁਤ ਹੀ ਵਧੀਆ ਆਪਣੀ ਕਮੈਂਟਰੀ ਕਰਦੇ ਆ ਜੀ। ਗਾਉਂਦੇ ਵੀ ਬੜਾ ਸੋਹਣੇ ਜੀ, ਬੜੀ ਸਾਹਿਤ ਦੀ ਨੌਲੇਜ ਆ ਤੇ ਕਾਫੀ ਚਿਰਾਂ ਤੋਂ ਸਾਡੀ ਮਿੱਤਰ ਮੰਡਲੀ ਚ ਆ ਤੇ ਕੱਲ ਅਚਾਨਕ ਉਹਨਾਂ ਨਾਲ ਗੱਲ ਹੋਈ ਤਾਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਜੀ ਵੀ ਕੱਲ ਨੂੰ ਸੁਬਹਾ ਤੁਹਾਨੂੰ ਹੋ ਸਕੇ ਤਾਂ ਜਲਦੀ ਜਲਦੀ ਠਾ ਕੇ ਸਾਡੇ ਸਰੋਤਿਆਂ ਦੇ ਰੂਬਰੂ ਕਰਨਾ ਜੀ। ਸੋ ਉਮੀਦ ਆ ਜੀ ਅੱਜ ਉਹਨਾਂ ਨੂੰ ਵੀ ਅਸੀਂ ਹੁਣ ਤੋਂ ਅੱਧੇ ਕੁ ਘੰਟੇ ਬਾਅਦ ਉਹਨਾਂ ਨੂੰ ਵੀ ਆਨ ਏਅਰ ਲਵਾਂਗੇ ਜੀ ਤੇ ਉਹਨਾਂ ਨਾਲ ਵੀ ਲੰਮੀ ਚੌੜੀ ਗੱਲਬਾਤ ਕਰਾਂਗੇ। ਲਹਿੰਦੇ ਪੰਜਾਬ ਦੀਆਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਸੁਣਾਈਆਂ ਹੁੰਦੀਆਂ, ਪਰ ਅਸੀਂ ਲਹਿੰਦੇ ਪੰਜਾਬ ਦੀ ਜ਼ਮੀਨੀ ਸੱਚਾਈ ਉਹਨਾਂ ਨਾਲ ਜਾਣਨੀ ਚਾਹਾਂਗੇ। ਤੇ ਮੇਰਾ ਥੋੜਾ ਜਿਹਾ ਜ਼ਿਆਦਾ ਇੰਟਰਸਟ ਉਹਨਾਂ 'ਚ ਇੱਕ ਹੋਰ ਗੱਲ ਕਾਰਨ ਵੀ ਆ, ਉਹ ਗੁਜਰਾਂਵਾਲਾ ਤੋਂ ਬਿਲੋਂਗ ਕਰਦੇ ਆ ਤੇ ਗੁਜਰਾਂਵਾਲਾ ਉਹ ਸਟੇਟ ਆ ਜੀ, ਗੁਜਰਾਂਵਾਲਾ ਉਹ ਥਾਂ ਜਿੱਥੋਂ ਸਿੱਖ ਰਾਜ ਦੀ ਨਿਉਂ ਟਿੱਕੀ ਸੀ। ਸਿੱਖ ਰਾਜ ਦੀ ਜੇ ਗੱਲ ਕਰੀਏ, ਚਾਹੇ ਅਸੀਂ ਸਿੱਖਿਜ਼ਮ ਦੀ ਗੱਲ ਕਰੀਏ ਤਾਂ ਬਾਬਾ ਨਾਨਕ ਨੂੰ ਅਸੀਂ ਮੋਹਰੀ ਮੰਨਦੇ ਹਾਂ, ਪਰ ਜਿਹੜਾ ਇੱਕ ਸਿਆਸਤ ਦੀ ਜੇ ਗੱਲ ਕਰੀਏ, ਸਿੱਖ ਰਾਜ ਦੀ ਗੱਲ ਕਰੀਏ, ਤਾਂ ਗੁਜਰਾਂਵਾਲਾ ਚ ਹੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਫ਼ਰ ਸ਼ੁਰੂ ਹੋਇਆ ਸੀ। ਸੋ ਕੁਝ ਨਾ ਕੁਝ ਗੱਲਾਂ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਬਾਰੇ ਵੀ ਅੱਜ ਉਹਨਾਂ ਨਾਲ ਕਰਾਂਗੇ। ਪਰ ਫਿਲਹਾਲ ਆਪਾਂ ਇੱਕ ਗੀਤ ਸੁਣਨਾ ਜੀ, ਤੇ ਗੀਤ ਦਲਜੀਤ ਢਿੱਲੋਂਹਰਾਂ ਨੇ ਵੀ ਕਿਹਾ ਜੀ, ਕਹਿੰਦੇ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ ਜੀ, ਇਹ ਸੁਣਾਇਓ ਜ਼ਰੂਰ। ਇਹ ਗੀਤ ਵੀ ਆਪਾਂ ਲਾਉਣ ਦੀ ਕੋਸ਼ਿਸ਼ ਕਰਾਂਗੇ, ਪਰ ਫਿਲਹਾਲ ਰਵਿੰਦਰ ਗਰੇਵਾਲ ਦਾ ਇੱਕ ਧਾਰਮਿਕ ਗੀਤ ਅਸੀਂ ਕਿਉਂ ਕੀਤਾ ਹੋਇਆ ਜੀ, ਤੇ ਉਹ ਤੁਹਾਨੂੰ ਸੁਣਾਉਣੇ ਆ, ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਛੇਤੀ ਅਗਲੇ ਜਿਹੜੇ ਹਿੱਸੇ ਚ ਪ੍ਰੋਗਰਾਮ ਵਿੱਚ।
ਸੱਚਾ ਸੁੱਚਾ ਇਨਸਾਨ ਜਿਹਨੇ ਬਣਨਾ ਮਹਾਨ, ਸੱਚਾ ਸੁੱਚਾ ਇਨਸਾਨ ਜਿਹਨੇ ਬਣਨਾ ਮਹਾਨ, ਸੱਚਾ ਇਨਸਾਨ ਜਿਹਨੇ ਬਣਨਾ ਮਹਾਨ, ਜਿਹੜਾ ਚਾਹੁੰਦਾ ਏ ਜਹਾਨ ਵਿੱਚੋਂ ਤਰਨਾ, ਜਿਹੜਾ ਚਾਹੁੰਦਾ ਏ ਜਹਾਨ ਵਿੱਚੋਂ ਤਰਨਾ, ਅੱਜ ਜਿਹਨੇ ਸਿੱਖੀ ਦੇ ਸਕੂਲ ਵਿੱਚ ਪੜ੍ਹਨਾ, ਆਜੋ ਜੀ ਨੇ ਸੁਖੀ ਦੇ ਸਕੂਲ ਵਿੱਚ ਪੜ੍ਹਨਾ, ਆਜੋ ਜੀ ਨੇ ਸੁਖੀ ਦੇ ਸਕੂਲ ਵਿੱਚ ਪੜ੍ਹਨਾ, ਆਜੋ ਜਿਹਨੇ ਸੁਖੀ ਦੇ ਸਕੂਲ ਵਿੱਚ ਪੜ੍ਹਨਾ,
ਆਜੋ ਜਿਹਨੇ ਸੁਖੀ ਦੇ ਸਕੂਲ ਵਿੱਚ ਪੜ੍ਹਨਾ,
ਆਜੋ ਜਿਹਨੇ ਸੁਖੀ ਦੇ ਸਕੂਲ ਵਿੱਚ ਪੜ੍ਹਨਾ,
ਆਜੋ ਜਿਹਨੇ ਸੁਖੀ ਦੇ ਸਕੂਲ ਵਿੱਚ ਪੜ੍ਹਨਾ।
ਸੇ
ਪਹਾੜ ਵਾਂਗੂ ਖੜਨਾ
ਆਜੋ
ਜਿੰਨੇ ਸੁਖੀ ਦੇ ਸਕੂਲ ਵਿੱਚ ਪੜ੍ਹਨਾ ਆਜੋ ਜਿੰਨੇ ਸੁਖੀ ਦੇ ਸਕੂਲ ਵਿੱਚ ਪੜ੍ਹਨਾ ਆਜੋ ਜਿੰਨੇ ਸਿੱਖੀ ਦੇ ਸਕੂਲ ਵਿੱਚ ਪੜ੍ਹਨਾ ਆਜੋ ਜਿੰਨੇ ਸਿੱਖੀ ਦੇ ਸਕੂਲ ਵਿੱਚ ਪੜ੍ਹਨਾ ਆਜੋ ਜਿੰਨੇ ਸਿੱਖੀ ਦੇ ਸਕੂਲ ਵਿੱਚ ਪੜ੍ਹਨਾ
ਗੀਤ ਸੁਣ ਰਹੇ ਸੀ ਜੀ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਣਾ ਗੀਤ, ਤੇ ਮੈਂ ਦੱਸ ਦਿਆਂ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਸੀਡੀ ਬੈਟਰੀ ਤੋਂ ਦਵਿੰਦਰ ਸਿੰਘ ਤੇ ਸੁਖਪਾਲ ਸਿੰਘ ACT ਕੈਨਬਰਾ ਤੋਂ ਤੇ ਪ੍ਰਦੀਪ ਸਿੰਘ ਤੂਰ ਫ੍ਰਿਜਨੋ ਤੋਂ, ਅਮਰਦੀਪ ਸਿੰਘ ਮੈਲਬਨ ਤੋਂ ਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ ਤੇ ਗੁਰਜੋਬਨਜੀਤ ਸਿੰਘ ਮੈਲਬਨ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਜੀ। ਅਸੀਂ ਇਨ੍ਹਾਂ ਸਾਰੇ ਸੱਜਣਾਂ ਦੇ ਧੰਨਵਾਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਦੇ ਆ ਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਈਂਧਨ ਦਾ ਜਿਹੜਾ ਕੰਮ ਕਰਦੇ ਆ। ਇਨ੍ਹਾਂ ਸੱਜਣਾ ਮਿੱਤਰਾਂ ਦੇ ਈਂਧਨ ਦੇ ਸਦਕਾ ਹੀ ਜਿਹੜਾ ਇਹ ਆਵਾਜ਼ ਆ ਤੁਹਾਡੇ ਤੱਕ ਪਹੁੰਚ ਰਹੀ ਆ। ਸੋ ਬਹੁਤ ਧੰਨਵਾਦੀ ਹਾਂ ਜੀ ਤੁਹਾਡੇ। ਪ੍ਰੋਗਰਾਮ ਦੇ ਜਿਹੜੀ ਜੇ ਵਿਚਾਰ ਦੀ ਗੱਲ ਕਰੀਏ ਤਾਂ ਵਿਚਾਰ ਸਾਨੂੰ ਭੇਜਿਆ ਜੀ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ। ਕਹਿੰਦੇ ਲਕੀਰੇ ਵੀ ਬੜੀ ਅਜੀਬ ਹੋਤੀ ਹੈ, ਮਾਥੇ ਪਰ ਖਿੱਚ ਜਾਏ ਤੋ ਕਿਸਮਤ ਬਣਾ ਦਿੱਤੀ ਹੈ, ਜ਼ਮੀਨ ਪਰ ਖਿੱਚ ਜਾਏ ਤੋ ਸਰਹੱਦੇ ਬਣਾ ਦਿੱਤੀ ਹੈ, ਖਾਲ ਪਰ ਖਿੱਚ ਜਾਏ ਤੋ ਖੂਨ ਹੀ ਨਿਕਾਲ ਦਿੱਤੀ ਹੈ, ਔਰ ਰਿਸ਼ਤੋਂ ਪਰ ਖਿੱਚ ਜਾਏ ਤੋ ਦੀਵਾਰ ਹੀ ਬਣਾ ਦਿੱਤੀ ਹੈ। ਸੋ ਇੱਕ ਸੱਚਾਈ ਹੈ ਜੀ, ਕਾਫੀ ਵੱਡੀ ਸੱਚਾਈ। ਤੇ ਇਹ ਲੀਕ ਆ ਜਿਹੜੀ, ਇਹ ਲੀਕ ਕਿਸੇ ਟਾਈਮ ਦੇ ਵਿੱਚ ਜਿਹੜੀ ਇਹਨਾਂ ਨੇ ਕਹਿਣਾ ਵੀ ਖੂਨ ਤੇ ਖਿੱਚ ਜੇ ਲੀਕ ਤੇ ਕਹਿੰਦੇ ਖਲ ਤੇ ਨਿਕਲ ਜੇ ਤਾਂ ਖੂਨ ਨਿਕਾਲ ਦਿੱਤੀ ਆ। ਪਰ ਮੈਨੂੰ ਇੱਕ ਗੱਲ ਬੜੀ ਯਾਦ ਆਉਂਦੀ ਆ ਜੀ, ਗ੍ਰਿਫਤ ਮੇਲੇ ਦੇ ਵਿੱਚ ਮੈਨੂੰ ਮਿਲਣ ਦਾ ਮੌਕਾ ਮਿਲਿਆ ਅਸਲਮ ਭਾਈ ਨਾਲ। ਗ੍ਰਿਫਤ ਮੇਲੇ ਦੇ ਵਿੱਚ ਸਾਡੇ ਪਾਕਿਸਤਾਨ ਤੋਂ ਲਹਿੰਦੇ ਪੰਜਾਬ ਤੋਂ ਅਸਲਮ ਭਾਈ ਕਾਫੀ ਚਿਰਾਂ ਤੋਂ ਰਹਿ ਰਹੇ ਆ ਜੀ, ਤੇ ਉਹਨਾਂ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਉੱਥੇ ਗੱਲਾਂ ਚੱਲ ਪਈਆਂ ਜੀ। ਕਹਿੰਦੇ ਜੀ ਸਾਡਾ ਤਾਂ ਪੰਜਾਬ ਵੰਡਿਆ ਗਿਆ ਜੀ, ਬਾਕੀ ਤਾਂ ਮੁਲਕ ਨੂੰ ਕੋਈ ਫਰਕ ਨਹੀਂ ਪਿਆ। ਜਦੋਂ 47 ਦੀ ਜਿਹੜੀ ਗੱਲ ਹੋਈ ਤਾਂ ਉਸ ਦੇ ਵਿੱਚ ਹੋਰ ਮੁਲਕ ਤੇ ਕੋਈ ਅਸਰ ਨਹੀਂ, ਪਰ ਪੰਜਾਬ ਦੇ ਉੱਤੇ ਬਹੁਤ ਅਸਰ ਆਇਆ ਤੇ ਪੰਜਾਬ ਵੰਡਿਆ ਗਿਆ ਸੀ। ਇਸ ਢੰਗ ਦੀ ਚਰਚਾ ਕਰ ਰਹੇ ਸੀ ਖੜੇ ਹਾਂ ਜੀ, ਜੋ ਸੁਖਮੰਦਰ ਗੱਜਣ ਵਾਲਾ ਤੇ ਅਸੀਂ 3-4 ਜਾਣੇ ਇਸ ਵਿਸ਼ੇ ਤੇ ਗੱਲ ਚੱਲ ਰਹੀ ਸੀ ਤਾਂ ਉਹਨਾਂ ਨੇ ਬੜਾ ਇੱਕ ਵਧੀਆ ਜਿਹੜਾ ਉਹਦਾ ਜਵਾਬ ਦਿੱਤਾ ਤੇ ਬੜਾ ਦਿਲ ਨੂੰ ਜਿਹੜਾ ਹਲੂਣ ਵਾਲਾ ਜਵਾਬ ਦਿੱਤਾ। ਉਹ ਕਹਿੰਦੇ ਨਹੀਂ ਯਾਰ, ਉਸ ਟਾਈਮ ਨਾ ਧਰਤੀ ਵੰਡੀ ਗਈ ਸੀ, ਨਾ ਪੰਜਾਬ ਵੰਡਿਆ ਗਿਆ ਸੀ, ਨਾ ਕੋਈ ਮੁਲਕ ਵੰਡਿਆ ਗਿਆ ਸੀ, ਉਸ ਟਾਈਮ ਤਾਂ ਖੂਨ ਵੰਡਿਆ ਗਿਆ ਸੀ। ਕਹਿੰਦੇ ਸਾਡਾ ਖੂਨ ਹੀ ਇੱਕ ਸੀ ਤੇ ਸਾਡੇ ਖੂਨ ਹੀ ਵੰਡਦਾ ਸੀਗਾ। ਸੋ ਬੜਾ ਉਹਨਾਂ ਨੇ ਭਾਵੁਕ ਹੋ ਕੇ ਜਿਹੜੀ ਉਹ ਗੱਲ ਕਹੀ ਤੇ ਵਾਕਈ ਜਿਹੜੀ ਆਮ ਆਵਾਮ ਆ ਉਹਦੇ ਅੰਦਰ ਅੱਜ ਵੀ ਉਹੀ ਭਾਵਨਾ ਜੀ। ਲੱਖ ਨਫ਼ਰਤ ਪੈਦਾ ਕਰ ਲਓ ਧਰਤੀਆਂ ਦੀ, ਲੱਖ ਨਫ਼ਰਤ ਪੈਦਾ ਕਰ ਲਓ ਧਰਮਾਂ ਦੀ, ਪਰ ਜਿਹੜੇ ਆਮ ਲੋਕ ਆ, ਜਿਹੜੇ ਆਮ ਤੇਰੇ ਮੇਰੇ ਵਰਗੇ ਲੋਕ ਆ, ਉਹਨਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਹੂਕ ਆ ਤੇ ਉਹਨਾਂ ਦੇ ਮੁਤਾਬਕ ਵਾਕਈ ਖੂਨ ਹੀ ਵੰਡਿਆ ਗਿਆ ਸੀ। ਪਰ ਅੱਜ ਜਿਹੜੀ ਲੀਕ ਦੀ ਗੱਲ ਕੀਤੀ ਹੈ, ਵਾਕਈ ਇਹ ਲੀਕ ਅਜੀਬ ਹੁੰਦੀ ਹੈ ਜੀ। ਇਸ ਲੀਕ ਮਾਰਨ ਨਾਲ ਕਈ ਵਾਰੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਉਹ ਹੋ ਜਾਂਦੀਆਂ, ਪਰ ਜ਼ਿਆਦਾਤਰ ਜਿਹੜੀਆਂ ਗੱਲਾਂ ਨੈਗੇਟਿਵ ਵਾਲੇ ਪਾਸੇ ਜਾ ਰਹੀਆਂ। ਪਰ ਮੈਂ ਇੱਕ ਲੀਕ ਦੀ ਪੋਜ਼ਿਟਿਵ ਗੱਲ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ। ਕਹਿੰਦੇ ਆ ਜੇ ਤੁਸੀਂ ਕਿਸੇ ਨੂੰ ਕਿਸੇ ਤੋਂ ਜੈਲਸ ਹੁੰਦੇ ਹੋ ਕੋਈ ਬਹੁਤ ਵਧੀਆ ਕੰਮ ਕਰ ਰਿਹਾ ਤਾਂ ਕੋਸ਼ਿਸ਼ ਕਰੋ ਜੀ ਉਹਦੇ ਕੰਮ ਨਾਲੋਂ ਵੱਡਾ ਕੰਮ ਕਰਕੇ ਉਹਦੀ ਲੀਕ ਨਾਲੋਂ ਵੱਡੀ ਲੀਕ ਕਰਕੇ ਉਹਨੂੰ ਛੋਟਾ ਕਰ ਸਕਦੇ ਹੋ ਤੁਸੀਂ ਉਹਦੀ ਲੱਤ ਨਾ ਖਿੱਚੋ ਸੋ ਇਹ ਵੀ ਇੱਕ ਲੀਕ ਦਾ ਪੋਜ਼ਿਟਿਵ ਹੈਗਾ ਪੋਜ਼ਿਟਿਵ ਪੱਖ ਹੈ ਜੀ ਜੇ ਖਿੱਚਣੀ ਆ ਤੁਸੀਂ ਦੂਜੇ ਨਾਲੋਂ ਵੱਡੀ ਲੀਕ ਖਿੱਚ ਕੇ ਆਪਣਾ ਕੱਦ ਵੱਡਾ ਕਰ ਸਕਦੇ ਹੋ ਸੋ ਦੋਸਤੋ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਅੱਗੇ ਜਾਰੀ ਰੱਖਦੇ ਹਾਂ ਪਰ ਉਸ ਤੋਂ ਪਹਿਲਾਂ ਸੱਜਣਾ ਮਿੱਤਰਾਂ ਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਆ ਜੀ ਤੇ ਅਸੀਂ ਸੁਨੇਹੇ ਲੈ ਲਈਏ ਛੇਤੀ ਛੇਤੀ ਤੇ ਫੇਰ ਸਾਡੇ ਅਸਗਰ ਭਲਵਾਨ ਜੀ ਨੂੰ ਵੀ ਅਸੀਂ ਠਾ ਲਿਆ ਜੀ ਤੇ ਉਹਨਾਂ ਨੂੰ ਵੀ ਛੇਤੀ ਹੀ ਆਪਾਂ ਹੁਣ ਤੋਂ 15 ਮਿੰਟਾਂ ਬਾਅਦ ਤੁਹਾਡੇ ਨਾਲ ਰੂਬਰੂ ਕਰਾਉਣਾ ਜੀ ਸੁਖਦੀਪ ਸਿੰਘ ਗੁੱਡ ਮਾਰਨਿੰਗ ਕਹਿ ਰਹੇ ਆ ਜੀ ਮਲਡੂਰੇ ਤੋਂ ਤੇ ਤੜਕੇ ਤੜਕੇ ਬਦਲਵਾਈ ਹੋ ਰਹੀ ਹੈ ਜੀ ਤੇ ਤਰਫੰਗੀ ਤੇ ਮਲਦੂਰੇ ਚ ਦਿਨ ਚੜਿਆ ਅਜੇ ਤੇ ਉਹਨਾਂ ਨੇ ਜੀ ਫੋਟੋ ਭੇਜੀ ਆ ਬਹੁਤ ਮਿਹਰਬਾਨੀ ਜੀ ਤੁਸੀਂ ਤੜਕੇ ਤੜਕੇ ਫਰੈਸ਼ ਮਾਰਨਿੰਗ ਦੀ ਜਿਹੜੀ ਫੋਟੋ ਸਾਡੇ ਨਾਲ ਸਾਂਝੀ ਕੀਤੀ ਆ ਬਹੁਤ ਧੰਨਵਾਦ ਆ ਜੀ ਤੁਹਾਡਾ ਹਰਪ੍ਰੀਤ ਸਿੰਘ ਚੰਨਾ ਜੁੜ ਚੁੱਕੇ ਜੀ ਮੈਲਬਨ ਤੋਂ ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਭੇਜੀ ਆ ਜੀ ਬੜੇ ਸੋਹਣੇ ਫੁੱਲਾਂ ਦੇ ਨਾਲ ਕਹਿੰਦੇ ਨਾਲ ਉਹਨਾਂ ਨੇ ਮੈਸੇਜ ਭੇਜਿਆ ਜੀ ਆਮ ਹਰਮੀਤ ਸੋਰੀ ਮੈਂ ਹਰਪ੍ਰੀਤ ਕਹਿ ਗਿਆ ਜੀ ਹਰਮੀਤ ਸਿੰਘ ਚੰਨਾ ਐਂਡ ਧੀਰਾ ਨਿੱਕਾ ਫਰੋਮ ਕੋਬਰਮ ਜੀ ਲਿਸਨਿੰਗ ਯੂਰ ਪ੍ਰੋਗਰਾਮ ਰੈਗੂਲਰੀ ਐਂਡ ਲਵਿੰਗ ਵੈਰੀ ਮਚ ਫਸਟ ਆਫ ਆਲ ਸਤਿ ਸ੍ਰੀ ਅਕਾਲ ਟੂ ਆਲ ਐਂਡ ਆਲ ਆਫ ਯੂ ਸਟਾਰ ਮੈਂਬਰਸ ਐਂਡ ਆਲ ਲਿਸਨਰਸ ਵਰਲਡ ਵਾਈਡ ਰੇਂਜ ਆਫ ਹਰਮਨ ਰੇਡੀਓ ਵੀ ਆਰ ਆਲ ਵੈਲ ਹੇਅਰ ਐਂਡ ਹੋਪ ਦੈਟ ਯੂ ਆਰ ਆਲਸੋ ਸੇਲਿੰਗ ਇਨ ਸੇਮ ਬੋਟ ਆਫ ਯੂਰ ਹੈਪੀ ਐਂਡ ਹੈਲਥੀ ਪਲੇਜ਼ਰ ਲਾਈਫ Today I am still at home as new job still awaited. I want to talk at what time you will attend the phone because I don't want to disturb without your time today. If possible then play song. Mainu tera shawab lai baitha, rang gora gulab lai baitha. Sang bhai Asa Singh Mastana. Okay bye rab rakha tomorrow and till then. ਬੀ ਹਰਮਨ ਲਿਸਨ ਹਰਮਨ ਹਰਮੀਤ ਜੀ ਅਸੀਂ ਫੋਨ ਕਾਲਾਂ ਲਾਸਟ ਵਾਲੇ ਇੱਕ ਘੰਟੇ ਚ ਲੈਣੇ ਹੁੰਦੇ ਆ ਤੇ ਤੁਹਾਨੂੰ ਲਾਸਟ ਵਾਲੇ ਇੱਕ ਘੰਟੇ ਜਾਨੀ ਕਿ ਸਿਡਨੀ ਟਾਈਮ 9 to 10 ਦੇ ਵਿੱਚ ਤੁਸੀਂ ਅਸੀਂ ਬਕਾਇਦਾ ਅਨਾਊਂਸ ਕਰਾਂਗੇ ਜੀ ਤੇ ਫੋਨ ਲਾਈਨਸ ਖੋਲਾਂਗੇ ਤੇ ਉਦੋਂ ਤੁਸੀਂ ਸਾਡੇ ਨਾਲ ਕਾਲ ਕਰ ਸਕਦੇ ਹੋ ਜੀ ਤੇ ਅੱਜ ਤੁਸੀਂ ਜੋਬ ਤੇ ਨਹੀਂ ਸੋ ਤੁਹਾਨੂੰ ਕਾਲ ਕਰਨੀ ਵੀ ਸੌਖੀ ਹੈ ਜ਼ਰੂਰ ਕਾਲ ਕਰਿਓ ਜੀ ਤੁਸੀਂ ਅੱਜ ਦੇ ਮਸਲੇ ਦੇ ਵਿੱਚ ਤੁਸੀਂ ਵੀ ਆਪਣਾ ਹਿੱਸਾ ਪਾਇਓ ਉਹਨਾਂ ਨੇ ਇੱਕ ਹੋਰ ਭੇਜਿਆ ਜੀ ਕਹਿੰਦੇ ਸ਼ੌਂਕ ਨਹੀਂ ਸੀ ਕੋਈ ਜਹਾਜ਼ ਵਿੱਚ ਬਹਿਣ ਦਾ ਦਿਲ ਬੜਾ ਕਰਦਾ ਸੀ ਘਰ ਵਿੱਚ ਰਹਿਣ ਦਾ ਹੁਣ ਮੁੜ ਵੀ ਨਹੀਂ ਹੁੰਦਾ ਸਾਥੋਂ ਦੂਰੀਆਂ ਦੇ ਮਾਰੇ ਅਸੀਂ ਹੋ ਗਏ ਪਰਦੇਸੀ ਮਜਬੂਰੀਆਂ ਦੇ ਮਾਰੇ ਸੋ ਇਹ ਇੱਕ ਪਰਦੇਸੀਆਂ ਦੀ ਹੂਕ ਉਹਨਾਂ ਨੇ ਸੁਣਾਈ ਹੈ ਜੀ ਤੇ ਕਾਫੀ ਸੱਚ ਹੈ ਇਹਦੇ ਵਿੱਚ ਵੀ ਸਨੀ ਸਿੰਘ ਜੁੜੇ ਆ ਜੀ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਿਹਾ ਤੇ ਉਹਨਾਂ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਦੀ ਇੱਕ ਰਚਨਾ ਭੇਜੀ ਹੈ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਨ ਦਾ ਸਾਡਾ ਆ ਜਾਂਦੀ ਹੈ ਚੰਗੇ ਤੇ ਮੰਦੇ ਦੀ ਤਮੀਜ਼ ਹੋ ਜਾਂਦੀ ਹੈ ਮਨ ਬੁਰਾਈ ਤੋਂ ਪਰਹੇਜ ਕਰਨ ਲੱਗਦਾ ਸੋ ਭਾਈ ਵੀਰ ਸਿੰਘ ਹੋਰਾਂ ਦੀ ਇੱਕ ਫੋਟੋ ਦੇ ਨਾਲ ਉਹਨਾਂ ਨੇ ਰਚਨਾ ਸਾਡੇ ਨਾਲ ਸਾਂਝੀ ਕੀਤੀ ਆ ਬਿਲਕੁਲ ਸੱਚ ਆ ਜੀ ਇਹਨੂੰ ਮੇਰੇ ਪ੍ਰਮਾਣ ਦੀ ਲੋੜ ਨਹੀਂ ਮੇਰੀ ਮੋਹਰ ਲਾਉਣ ਦੀ ਲੋੜ ਨਹੀਂ ਇਹ ਇੱਕ ਅਤੁੱਟ ਜਾਂ ਦੁਨੀਆਂ ਦੇ ਵਿੱਚ ਇੱਕ ਪ੍ਰਮਾਣਿਤ ਹੋ ਚੁੱਕਾ ਸੱਚ ਆ ਤੇ ਜੇ ਸਾਡੇ ਇਹੋ ਜਿਹੇ ਬੁੱਧੀਜੀਵੀ ਜਿਹੜੇ ਗੱਲਾਂ ਕਰਦੇ ਆ ਤਾਂ ਬਿਲਕੁਲ ਜੀ ਉਹਨੂੰ ਹੋਰ ਚਾਰ ਚੰਨ ਲਾਉਂਦੇ ਆ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਕਿੱਦਾਂ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ ਐਵਰੀ ਡੇ ਇੰਜੋਏ ਕਰਦੇ ਆ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਹਰਮਨ ਰੇਡੀਓ ਸੁਣਦੇ ਸਾਰੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਸਤਿ ਸ੍ਰੀ ਅਕਾਲ ਕਬੂਲ ਆ ਸਨੀ ਸਿੰਘ ਜੀ ਤੇ ਉਮੀਦ ਆ ਤੁਹਾਡਾ ਵੀ ਦਿਨ ਵਧੀਆ ਚੜਿਆ ਹੁਣ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ ਜੁੜੇ ਆ ਜੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਾਰੇ ਸਰੋਤਿਆਂ ਨੂੰ ਤੇ ਕਹਿੰਦੇ ਵੱਡੇ ਅਤੇ ਚੰਗੇ ਕੰਮ ਕਰਨ ਲਈ ਆਦਮੀ ਕੋਲ ਨੀਅਤ ਵੀ ਹੋਣੀ ਚਾਹੀਦੀ ਹੈ ਤੇ ਨਾਲ ਹਿੰਮਤ ਵੀ ਨਹੀਂ ਤਾਂ ਉਹਦੇ ਕਹੇ ਨੂੰ ਫੜਾ ਹੀ ਮੰਨਿਆ ਜਾਵੇਗਾ ਬਿਲਕੁਲ ਜੀ ਇਹ ਦੁਨੀਆਦਾਰੀ ਦਾ ਅਸੂਲ ਆ ਜੀ ਮੈਨੂੰ ਜਦੋਂ ਪਰਸੋਂ ਚੌਥੇ ਸਵਾਲ ਕੀਤਾ ਸੀ ਰੇਡੀਓ ਦੇ ਉੱਤੇ ਵੀ ਕਿ ਤੁਸੀਂ ਇਸ ਲਾਈਨ ਚ ਕਿਵੇਂ ਤੇ ਕਿੱਥੋਂ ਆ ਗਏ ਤੇ ਕੀ ਹੋ ਗਿਆ ਤੇ ਕੀ ਝੱਲਣਾ ਪਿਆ ਤਾਂ ਉਹਦੇ ਚ ਇਹ ਗੱਲ ਵੀ ਕੈਡ ਹੁੰਦੀ ਹੈ ਜੀ ਵੀ ਦੁਨੀਆਂ ਦਾ ਵਰਤਾਰਾ ਤਿੰਨ ਕਿਸਮ ਦਾ ਹੁੰਦਾ ਜੀ ਪਹਿਲਾਂ ਤੁਹਾਡੀ ਵਿਰੋਧਤਾ ਕਰਦੀ ਆ ਜੀ ਫਿਰ ਤੁਹਾਡੀਆਂ ਲੱਤਾਂ ਖਿੱਚਦੀ ਆ ਜੀ ਤੇ ਫਿਰ ਤੁਹਾਡੇ ਨਾਲ ਹੋ ਤੁਰਦੀ ਆ ਸੋ ਪਹਿਲਾਂ ਮਜ਼ਾਕ ਬਣਾਉਂਦੀ ਆ, ਫਿਰ ਵਿਰੋਧਤਾ ਕਰਦੀ ਆ, ਫਿਰ ਤੁਹਾਡੇ ਨਾਲ ਹੋਰ ਤੁਰਦੀ ਆ। ਇਹ ਤਿੰਨ ਸਟੈਪ ਅਕਸਰ ਦੁਨੀਆਂ ਦੇ ਹੁੰਦੇ ਆ, ਪਰ ਉਹ ਤੁਰਦੀ ਉਹਨਾਂ ਨਾਲ ਆ ਜਿਹੜੇ ਹਿੰਮਤ ਨਹੀਂ ਛੱਡਦੇ, ਜਿਹੜੇ ਹਿੰਮਤ ਬਣਾ ਕੇ ਤੇ ਅੱਗੇ ਵੱਧਦੇ ਰਹਿੰਦੇ ਆ, ਤੇ ਉਹਨਾਂ ਦੇ ਨਾਲ ਦੁਨੀਆਂ ਇੱਕ ਦਿਨ ਉਹਨਾਂ ਦੀਆਂ ਫੜਾਂ ਨੂੰ, ਇੱਕ ਦਿਨ ਉਹਨਾਂ ਦੀ ਮਾਰੇ ਗੱਪਾਂ ਨੂੰ ਜਿਹੜਾ ਨੂੰ ਗੱਪ ਸਮਝਦੀ ਆ, ਜਾਂ ਕੀਤੀਆਂ ਵੱਡੀਆਂ ਗੱਲਾਂ ਨੂੰ ਇੱਕ ਦਿਨ ਪ੍ਰਮਾਣਿਤ ਕਰ ਲੈਂਦੀ ਆ ਜੀ। ਸੋ ਇਹ ਇੱਕ ਵਕਤ ਦੀ ਸੱਚਾਈ ਆ। ਕਈ ਵਾਰ ਕਈ ਗੱਲਾਂ ਮੈਨੂੰ ਅਕਸਰ ਸੱਜਣ ਮਿੱਤਰ ਕਹਿ ਦਿੰਦੇ ਆ ਵੀ ਫਲਾਨਾ ਬੰਦਾ ਫਲਾਨੀ ਬੜੀ ਵੱਡੀ ਗੱਲ ਕਰ ਗਿਆ, ਤੇ ਮੈਂ ਇੱਕ ਗੱਲ ਦਾ ਜਵਾਬ ਦਿੰਦਾ ਹੁੰਦਾ ਉਹਨਾਂ ਨੂੰ, ਕਹਿਣਾ ਨਾ ਵੀ ਯਾਰ ਮੈਨੂੰ ਲੱਗਦਾ ਵੀ ਵੱਡਾ ਹੋ ਕੇ ਉਹ ਕੁਛ ਬਣੂਗਾ, ਤੇ ਉਹ ਹੱਸਣ ਲੱਗ ਜਾਂਦੇ ਕਿਉਂਕਿ ਉਮਰ ਦੀ ਏਜ ਮੁਤਾਬਕ ਵੀ ਆਪਾਂ ਇਹ ਡਾਇਲੋਗ ਨਹੀਂ ਵਰਤ ਸਕਦੇ। ਪਰ ਮੈਂ ਕਈ ਵਾਰੀ ਉਹ ਜੇ ਲੋਕਾਂ ਨੂੰ ਵੀ ਕਹਿ ਦਿੰਦਾ, ਚਾਹੇ ਉਹ 50 ਸਾਲ ਦੀ ਉਮਰ ਦੇ ਵਿੱਚ ਕੋਈ ਵੱਡੀ ਗੱਲ ਕਰ ਰਹੇ ਆ, ਤਾਂ ਮੈਂ ਅਕਸਰ ਕਹਿ ਦਿੰਦਾ ਵੀ ਯਾਰ ਉਹਦੀਆਂ ਗੱਲਾਂ ਤੋਂ ਝਲਕਦਾ ਵੀ ਵੱਡਾ ਹੋ ਕੇ ਕੁਛ ਬਣੂਗਾ। ਸੋ ਜਿਹੜਾ ਬੰਦਾ ਵੱਡੇ ਸੁਪਨੇ ਲੈਂਦਾ, ਵੱਡੀਆਂ ਗੱਲਾਂ ਕਰਦਾ, ਬਹੁਤ ਜ਼ਰੂਰੀ ਨਹੀਂ ਹੁੰਦਾ ਉਹ ਇਕੱਲੀਆਂ ਫੜਾਂ ਹੀ ਹੋਣ ਤੇ ਜਾਂ ਹਵਾਈ ਫਾਇਰ ਹੀ ਹੋਣ, ਉਹ ਕੁਛ ਕਰ ਵੀ ਸਕਦਾ, ਕਿਉਂ ਉਹ ਟੀਚੇ ਤੈਅ ਕਰ ਲੈਂਦਾ ਆਪਣੇ, ਤੇ ਉਹ ਟੀਚਿਆਂ ਨੂੰ ਪਾਉਣ ਲਈ ਫਿਰ ਉਹ ਕੋਸ਼ਿਸ਼ ਕਰਦਾ ਜੀ। ਕੁਲਦੀਪ ਸਿੰਘ ਬਲਬ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਿਹਾ ਸਾਰਿਆਂ ਨੂੰ, ਤੇ ਕਹਿੰਦੇ ਹਾਜ਼ਰੀ ਲਵਾ ਲਓ ਜੀ ਬਲ ਸਾਹਿਬ, ਤੁਹਾਡੀ ਹਾਜ਼ਰੀ ਲੱਗ ਗਈ ਹੈ ਜੀ। ਵਰਿੰਦਰ ਚੀਮਾ ਜੁੜਿਆ ਤੇ ਗੁੱਡ ਮਾਰਨਿੰਗ ਕਹਿ ਰਿਹਾ ਭਾਜੀ, ਤੇ ਕਹਿੰਦੇ ਗੁੱਡ ਵਰਕ ਜੀ। ਸੋ ਤੁਹਾਡੀ ਵੀ ਮਿਹਰਬਾਨੀ ਚੀਮਾ ਸਾਹਿਬ, ਤੁਸੀਂ ਸੁਬਹਾ ਸੁਬਹਾ ਰੇਡੀਓ ਸੁਣ ਰਹੇ ਹੋ। ਤੇ ਪਿੰਦਰ ਬਰਾੜ ਮੈਲਬਨ ਤੋਂ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਨਾਈਸ ਪ੍ਰੋਗਰਾਮ ਆ ਜੀ। ਉਹਨਾਂ ਨੇ ਵੀ ਇੱਕ ਫੋਟੋ ਭੇਜੀ, ਮਤ ਬਤਾ ਮੁਝੇ ਮੰਦਿਰ ਔਰ ਮਸਜਿਦ ਕੇ ਰਸੂਖ ਕੀ ਕਹਾਣੀ, ਮੈਂ ਮਜ਼ਦੂਰ ਹੂੰ, ਪਤਾ ਨਹੀਂ ਕਿਤਨੇ ਅੱਲਾ ਔਰ ਭਗਵਾਨ ਕੇ ਠਿਕਾਣੇ ਇਨ ਹਾਥੋਂ ਸੇ ਬਣਾਏ ਹੋਂਗੇ। ਵਾਹ ਕਿਆ ਬਾਤ ਆ ਜੀ, ਇੱਕ ਗਹਿਰੀ ਸੱਚਾਈ ਆ, ਪਰ ਇਹ ਜਿਹੜੇ ਠਿਕਾਣੇ ਬਣਾਏ ਆ ਉਹ ਵੀ ਉਹਦੀ ਰਹਿਮਤ ਤੇ ਮਿਹਰ ਨਾਲ ਹੀ ਬਣਾਏ ਆ ਜੀ। ਅਸੀਂ ਇਹਨੂੰ ਕੱਲਾ ਇੱਕ ਨਾਸਤਿਕਤਾ ਦੇ ਤੌਰ ਤੇ ਨਾ ਇਸ ਨੂੰ ਲਈਏ, ਜੇ ਉਹਨੂੰ ਕੋਈ ਬਲ ਮਿਲਿਆ ਕਿਸੇ ਪਾਸੋਂ ਜਾਂ ਉਹਦੀ ਡਿਊਟੀ ਲੱਗੀ ਆ ਤਾਂ ਹੀ ਉਹ ਠਿਕਾਣੇ ਬਣਦੇ ਆ, ਤੇ ਕੱਲਾ ਆਪਣੇ ਸਾਰੇ ਵੀ ਨਹੀਂ ਹੁੰਦਾ। ਪਰ ਵਾਕਈ ਸੱਚਾਈ ਆ ਜੀ, ਉਸ ਮਜ਼ਦੂਰ ਨੂੰ ਪੂਜਣਾ ਬਣਦਾ ਜਿਹੜਾ ਆਪਣੇ ਪਸੀਨੇ ਨਾਲ ਇੱਥੋਂ ਤੱਕ ਪਹੁੰਚਦਾ ਜਾਂ ਇਹ ਜੀਆਂ ਗੱਲਾਂ ਤੱਕ ਲੈ ਕੇ ਆਉਂਦਾ। ਅੱਜ ਨਰਿੰਦਰ ਮੋਦੀ ਹੋਰਾਂ ਦਾ ਵੀ ਬਿਆਨ ਆ, ਮੈਂ ਪੜ੍ਹ ਰਿਹਾ ਸੀ ਤਾਂ ਉਹ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਜੀ ਵੀ ਦੁਨੀਆਂ ਦਾ ਸਭ ਤੋਂ ਮਜ਼ਬੂਤ ਸੀਮੈਂਟ ਆ ਜਿਹੜਾ, ਉਹ JK ਜਾਂ ਬਿਰਲਾ ਸੀਮੈਂਟ ਨਹੀਂ, ਉਹ ਪਸੀਨਾ, ਮਜ਼ਦੂਰ ਦਾ ਪਸੀਨਾ, ਜਿਹਦੇ ਨਾਲ ਦੁਨੀਆਂ ਜੁੜ ਰਹੀ ਆ ਤੇ ਜਿਹਦੇ ਨਾਲ ਦੁਨੀਆਂ ਅੱਗੇ ਵੱਧ ਰਹੀ ਆ। ਸੋ ਸਭ ਤੋਂ ਮਜ਼ਬੂਤ ਵਾਕਈ ਮਜ਼ਦੂਰ ਦਾ ਪਸੀਨਾ ਹੁੰਦਾ ਜੀ। ਅਸੀਂ ਵੀ ਉਸ ਕੈਟਾਗਰੀ ਚ ਆਉਣੇ ਆ ਤੇ ਅਸੀਂ ਵੀ ਤੜਕੇ ਹੱਥ ਨੇ ਆਪਣਾ ਪਸੀਨਾ ਵਹਾਉਣੇ ਆ ਜੀ। ਸੋ ਇਸੇ ਕਾਰਨ ਹੀ ਜਿਹੜਾ ਜੇ ਸਾਡੇ ਆਲੇ ਦੁਆਲੇ ਖੁਸ਼ਹਾਲੀ ਫੈਲ ਰਹੀ ਆ, ਸਾਡਾ ਆਲਾ ਦੁਆਲਾ ਖੁਸ਼ਹਾਲ ਹੋ ਰਿਹਾ, ਤਾਂ ਉਹਦਾ ਇੱਕੋ ਇੱਕ ਕਾਰਨ ਇਹ ਪਸੀਨਾ ਹੀ ਹੈ ਜੀ। ਸੋ ਵੱਖਰੀ ਗੱਲ ਆ, ਬਹੁਤ ਸਾਰੇ ਲੋਕਾਂ ਨੂੰ ਇਸ ਪਸੀਨੇ ਚੋ ਹਵਾੜ ਆਉਂਦੀ ਆ, ਮੁਸ਼ਕ ਆਉਂਦੀ ਆ, ਤੇ ਉਹਨਾਂ ਲੋਕਾਂ ਨੂੰ ਇਹ ਪਸੀਨਾ ਚੰਗਾ ਵੀ ਨਹੀਂ ਲੱਗਦਾ, ਪਰ ਜਿੱਦਣ ਇਹ ਪਸੀਨਾ ਆਪਣਾ ਰੰਗ ਵਿਖਾ ਦਿੰਦਾ ਉਦਣ ਉਹਨਾਂ ਨੂੰ ਪਤਾ ਲੱਗਦਾ ਵੀ ਵਾਕਈ ਜਿਹੜਾ ਉਸ ਪਸੀਨੇ ਦੇ ਕਾਰਨ ਹੀ ਉਹ ਖੁਸ਼ੀਆਂ ਤੇ ਖੇੜੇ ਮਾਣ ਰਹੇ ਸਨ। ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਆਪਾਂ ਆਉਣ ਤੋਂ ਥੋੜੀ ਦੇਰ ਬਾਅਦ ਅਸਗਰ ਭਲਵਾਨ ਹੋਰਾਂ ਲੈਣਾ ਤੇ ਜਾਣਨਾ ਲੈਂਦੇ ਪੰਜਾਬ ਦੀਆਂ ਗੱਲਾਂ ਉਹਨਾਂ ਨਾਲ ਸਾਂਝੀਆਂ ਕਰਨੀਆਂ, ਪਰ ਫਿਲਹਾਲ ਬੇੜਾ ਹੋ ਚੁੱਕਿਆ ਜੀ ਇੱਕ ਹੋਰ ਗੀਤ ਦਾ, ਤੇ ਮੈਂ ਜਾਂਦਾ ਜਾਂਦਾ ਪਹਿਲਾਂ ਗੀਤ ਤੋਂ ਮੌਸਮ ਦੇ ਤੇ ਤੁਹਾਨੂੰ ਥੋੜੀ ਜੀ ਝਾਤ ਮਾਰਦਿਆਂ, ਮੌਸਮ ਆ ਜਿਹੜਾ ਅੱਜ ਜੀ ਕਾਫੀ ਬਣ ਗਈਆਂ ਲੈ ਕੇ ਆਇਆ ਜੀ। ਲਓ ਜੀ ਕੀ ਕਹਿੰਦਾ ਮੌਸਮ, ਕਹਿੰਦਾ ਜੀ ਬਾਲੀਆਂ ਬਣ ਗਈਆਂ ਜੀ, ਬਾਲੇ ਸ਼ਹਿਰਾਂ ਦਾ ਮੌਸਮ ਦਿਖਾਈ ਦੇ ਰਿਹਾ ਤੇ ਮੈਨੂੰ ਕਨਫਿਊਜ਼ ਕਰ ਰਿਹਾ, ਤੇ ਮੈਂ ਚਾਹੁੰਦਾ ਸਿਰਫ 94 ਸ਼ਹਿਰਾਂ ਦਾ। ਸੋ ਲਓ ਜੀ, ਸਿਡਨੀ 13-22 ਡਿਗਰੀ ਟੈਂਪਰੇਚਰ ਦਿਖਾਈ ਦੇ ਰਿਹਾ ਜੀ, ਤੇ ਮੈਲਬਰਨ ਚ 9-19 ਡਿਗਰੀ ਟੈਂਪਰੇਚਰ ਤੁਹਾਨੂੰ ਅੱਜ ਮਿਲੇਗਾ ਜੀ, ਤੇ ਬ੍ਰਿਸਬਨ 20-29 ਡਿਗਰੀ ਨਾਲ ਅੱਜ ਗਰਮ ਆ ਜੀ। ਪਰਥ ਦੇ ਵਿੱਚ 11-22 ਡਿਗਰੀ ਟੈਂਪਰੇਚਰ ਰਹਿਣਾ, ਤੇ ਐਡਲੇਡ 11-21 ਡਿਗਰੀ ਟੈਂਪਰੇਚਰ ਰਹਿਣਾ, ਤੇ ਨਾਲ ਕਹਿੰਦੇ ਹਵਾ ਵੀ ਵਗਣੀ ਆ ਤੇ ਸ਼ਾਵਰਸ ਵੀ ਦੱਸੇ ਆ। ਪਰ ਫਿਲਹਾਲ ਜੇ ਦੇਖੀਏ ਸਟੂਡੀਓ ਦੀ ਬਾਰੀ ਥਾਣੀ ਤਾਂ ਆਸਮਾਨ ਨੀਲਾ ਝਲਕ ਰਿਹਾ ਜੀ, ਕਿਤੇ ਬਦਲਵਾਈ ਨਹੀਂ ਹੈ। ਕੈਨਬਰਾ ਦੀ ਗੱਲ ਕਰੀਏ ਤਾਂ 3-17 ਡਿਗਰੀ ਕੈਨਬਰਾ ਵਾਲੇ ਹੌਲੀ ਹੌਲੀ ਮਾਈਨਸ ਵੱਲ ਜਾ ਰਹੇ ਆ ਜੀ, ਠੰਡ ਵੱਲ ਜਾ ਰਹੇ ਆ। ਹੋਬਰਟ 9-19 ਡਿਗਰੀ ਤੇ ਡਾਰਵਨ 24-33 ਡਿਗਰੀ ਨਾਲ ਸਭ ਤੋਂ ਗਰਮ ਸ਼ਹਿਰ ਅੱਜ ਦਾ ਜਿਹੜਾ ਦਿਖਾਈ ਦੇ ਰਿਹਾ ਜੀ। ਸੋ ਕੈਨਬਰਾ ਸਭ ਤੋਂ ਘੱਟ 3 ਤੇ ਸਭ ਤੋਂ ਵੱਧ ਡਾਰਵਨ 33 ਡਿਗਰੀ ਅੱਜ ਟੈਂਪਰੇਚਰ ਆਸਟ੍ਰੇਲੀਆ ਦੇ ਵਿੱਚ ਰਹਿਣਾ ਜੀ। ਸੋ ਸੁਣਦੇ ਹਾਂ ਜੀ ਇੱਕ ਹੋਰ ਗੀਤ, ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਸਾਡੇ ਮਹਿਮਾਨ ਦੇ ਨਾਲ।
I got the ring, but I gotta have you, baby. Come on, let's get married, baby. Come on, let's get married. Let's have some kids with
ਰੂਪ ਪਲਕਾਂ ਵਿੱਚ ਸੰਭਾਲੇ ਵੇਖ ਕੇ ਕੁੜੀ ਨੂੰ ਪਸੰਦ ਕਰ ਗਏ ਨਾਲੇ ਪਹਿਲੀ ਤੇ ਰੁਪਇਆ 500 ਕਰ ਗਏ ਲੋਰ ਸ਼ਹਿਰ ਤੋਂ ਵੇਖਣ ਆਏ ਕੁੜੀ ਨੂੰ ਬੰਦੇ ਵਾਲੇ
ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਜੁੜਿਆ ਹੋਇਆ ਜੀ ਤੁਹਾਡੇ ਨਾਲ ਤੇ ਸਰਬਜੀਤ ਤੋਂ ਪਟਿਆਲੇ ਤੋਂ ਸਰਬਜੀਤ ਸਿੰਘ ਆਪਾਂ ਨੂੰ ਟੈਕਨੀਕਲ ਸਪੋਰਟ ਦੇ ਰਹੇ ਆ ਜੀ ਤੇ ਆਪਾਂ ਕੋਸ਼ਿਸ਼ ਕਰਨੀ ਆ ਆਪਾਂ ਤੀਜੇ ਮੁਲਕ ਤੋਂ ਵੀ ਸਾਡੇ ਮਹਿਮਾਨਾਂ ਨੂੰ ਜੋੜਨਾ ਜੁੜ ਵੀ ਚੁੱਕੇ ਆ ਮਹਿਮਾਨ ਪਰ ਉਸ ਤੋਂ ਪਹਿਲਾਂ ਨਾ ਇੱਕ ਅਸੀਂ ਇੱਕ ਉਹਨਾਂ ਦੀ ਹੀ ਆਵਾਜ਼ ਦੇ ਵਿੱਚ ਇੱਕ ਰੱਬ ਦੀ ਇਬਾਦਤ ਛੋਟੀ ਜਿਹੀ ਐਵੇਂ 50 ਸੈਕਿੰਡ ਦੀ ਹੈ ਪਹਿਲਾਂ ਆਪਾਂ ਅਸਗਰ ਭਲਵਾਨ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਸੁਣਦੇ ਆ ਤੇ ਉਦੋਂ ਬਾਅਦ ਮੈਂ ਫੇਰ ਤੁਹਾਨੂੰ ਉਹਨਾਂ ਦੀ ਇੰਟਰੋ ਤੁਹਾਡੇ ਨਾਲ ਕਰਾਉਣਾ
ਰੱਬਾ ਮੇਰੇ ਮਹਿਬੂਬ ਦਾ ਰੱਬ ਏ ਤੂੰ ਤੇ ਹੋਰ ਵੱਧ ਕੇ ਇਸ ਤੋਂ ਮੈਨੂੰ ਮਾਣ ਕੀ ਏ ਹੱਥ ਮੇਰੇ ਮਹਿਬੂਬ ਦੇ ਹੱਥ ਰੱਬ ਦੇ ਹੋਰ ਵੱਧ ਕੇ ਇਸ ਤੋਂ ਤੇਰੀ ਸ਼ਾਨ ਕੀ ਏ ਤੇ ਮੈਨੂੰ ਗੈਬ ਦੇ ਵਿੱਚੋਂ ਆਵਾਜ਼ ਆਈ ਲਓ ਕਲਮ ਕੀ ਏ ਲਓ ਮਕਾਨ ਕੀ ਏ ਦਾਇਮ ਦੀਵਾਨੇ ਆ ਨਬੀ ਤੋਂ ਵਾਰ ਦੇਵਾਂ ਇਹ ਜਹਾਨ ਕੀ ਏ ਉਹ ਜਹਾਨ ਕੀ ਏ
ਲਓ ਜੀ ਦੋਸਤੋ ਰੱਬ ਦੀ ਇਬਾਦਤ ਕਹਿੰਦਾ ਇੱਕ ਛੋਟਾ ਜਿਹਾ ਸ਼ੇਰ ਬੜਾ ਦਿਲ ਨੂੰ ਟੁੰਬਦਾ ਜੀ ਤੇ ਇਸੇ ਆਵਾਜ਼ ਦੇ ਵਿੱਚ ਕਿੰਨੀਆਂ ਕੁ ਹੋਰ ਕਲਾਕਾਰੀਆਂ ਸਮੋਈ ਬੈਠਾ ਹੈ ਇਨਸਾਨ ਉਹ ਆਪਾਂ ਉਹਨਾਂ ਤੋਂ ਜਾਣਾਂਗੇ ਪਰ ਜਿੰਨੀਆਂ ਕੁ ਮੈਂ ਜਾਣਦਾ ਜਾਂ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਕਿਤੇ ਭਲਵਾਨੀ ਦਾ ਸ਼ੌਂਕ ਕਿਤੇ ਖੇਡ ਕਮੈਂਟਰੀ ਦਾ ਸ਼ੌਂਕ ਕਿਤੇ ਸਮਾਜ ਸੇਵਾ ਲਿਖਣ ਦਾ ਸ਼ੌਂਕ ਕਿਤੇ ਗਾਉਣ ਦਾ ਸ਼ੌਂਕ ਤੇ ਕਿਤੇ ਦੁਨੀਆਂ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਯਾਰੀਆਂ ਪਗਾਉਣ ਦਾ ਸ਼ੌਕ ਸੋ ਇਹ ਸਾਰੀਆਂ ਸ਼ੌਕ ਆ ਜਿਹੜੇ ਸਾਡੇ ਅਸਗਰ ਭਲਵਾਨ ਜੀ ਸਾਹਮੀ ਬੈਠੇ ਆ ਤੇ ਮੈਂ ਤਕਰੀਬਨ ਪਿਛਲੇ ਕਈ ਸਾਲਾਂ ਤੋਂ ਇਹਨਾਂ ਨਾਲ ਟੱਚ ਚ ਜੀ ਫੇਸਬੁੱਕ ਜ਼ਰੀਏ ਇਹਨਾਂ ਦੀਆਂ ਗਤੀਵਿਧੀਆਂ ਦਾ ਪਤਾ ਲੱਗਦਾ ਰਹਿੰਦਾ ਇੱਕ ਦੂਜੇ ਦੀਆਂ ਬਹੁਤ ਘੱਟ ਸਬੱਬ ਬਣਦਾ ਵੀ ਗੱਲਬਾਤ ਕਰਦੇ ਕਰੀਏ ਪਰ ਜਦੋਂ ਵੀ ਗੱਲਬਾਤ ਹੁੰਦੀ ਆ ਰੂਹ ਖੁਸ਼ ਹੁੰਦੀ ਆ ਕਿਉਂਕਿ ਚੜ੍ਹਦੀ ਕਲਾ ਵਾਲੇ ਇਨਸਾਨ ਨਾਲ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਤੇ ਤੁਹਾਡੇ ਚ ਵੀ ਚੜ੍ਹਦੀ ਕਲਾ ਆਉਂਦੀ ਆ ਪੋਜ਼ਿਟਿਵ ਬੰਦਾ ਜਦੋਂ ਵੀ ਤੁਹਾਡੇ ਨਾਲ ਬਾਤ ਰਚਾਉਂਦਾ ਨਾ ਤੇ ਉਦੋਂ ਤੁਸੀਂ ਪੋਜ਼ਿਟਿਵ ਹੀ ਹੋਣਾ ਜ਼ਿੰਦਗੀ ਦੇ ਵਿੱਚ ਤੇ ਜਿਹੜਾ ਜ਼ਿੰਦਗੀ ਚ ਪੋਜ਼ਿਟਿਵ ਹੋ ਗਿਆ ਉਹਨੇ ਮੰਜ਼ਿਲ ਹਾਸਲ ਕਰ ਹੀ ਲੈਣੀ ਆ ਜਦੋਂ ਕਦੀ ਤੁਸੀਂ ਨੈਗੇਟਿਵ ਬੰਦੇ ਨਾਲ ਗੱਲ ਕਰਦੇ ਹੋ ਮਰ ਗਏ ਮਰ ਗਿਆ ਵੋ ਹੋ ਗਿਆ ਕਰਕੇ ਤੁਹਾਨੂੰ ਵੀ ਢੈਂਦੀਆਂ ਕਲਾਂ ਵਾਲੇ ਪਾਸੇ ਲੈ ਜਾਂਦਾ ਜੀ ਸੋ ਪਹਿਲਾਂ ਤਾਂ ਮੈਂ ਇੱਥੇ ਦੱਸ ਦਿਆਂ ਜੀ ਵੀ ਸਾਡੇ ਜਿਹੜੇ ਪੰਜਾਬ ਪੰਜਾਬੀਅਤ ਦੀ ਸਾਂਝ ਆ ਸਾਡੀ ਸਭ ਤੋਂ ਵੱਡੀ ਸਾਂਝ ਆ ਜਿਹੜੀ ਪੰਜਾਬੀ ਮਾਂ ਬੋਲੀ ਦੀ ਸਾਂਝ ਆ
ਇਹ ਮਾਂ ਬੋਲੀ ਅਸੀਂ ਪੰਜਾਬੀ ਹੁੰਨੇ ਆ ਜਾਂ ਪੰਜਾਬੀ ਇਹ ਕਰਦੇ ਆ ਅਸੀਂ ਉਹ ਕਰਦੇ ਆ ਅਸੀਂ ਅਕਸਰ ਦਾਅਵੇ ਵਾਅਦੇ ਕਰਦੇ ਆ ਪਰ ਮੈਂ ਇੱਥੇ ਦੱਸਦਿਆਂ ਜੀ ਵੀ ਸਭ ਤੋਂ ਵੱਧ ਪੰਜਾਬੀ ਆ ਜਿਹੜੇ ਉਹ ਪਾਕਿਸਤਾਨ ਦੇ ਵਿੱਚ ਵੱਸਦੇ ਆ ਪੰਜਾਬੀ ਬੋਲਣ ਵਾਲੇ 8 ਕਰੋੜ ਤੋਂ ਉੱਤੇ ਜਿਹੜੇ ਲੋਕ ਆ ਜਿਹੜੇ ਮੇਰੇ ਜੇ ਅੰਦਾਜ਼ਾ ਗਲਤ ਨਾ ਹੋਵੇ ਪਿਛਲੇ ਅੰਕੜੇ ਮੈਂ ਦੱਸ ਰਿਹਾ ਤੇ ਉਹ ਪੰਜਾਬ ਚ ਨਹੀਂ ਉਹ ਪਾਕਿਸਤਾਨ ਲਹਿੰਦੇ ਪੰਜਾਬ ਚ ਨੇ ਪਰ ਇਹ ਵੱਖਰੀ ਗੱਲ ਆ ਵੀ ਸਾਡੀ ਜਿਹੜੀ ਲਿਪੀ ਵੱਖਰੀ ਆ ਅਸੀਂ ਗੁਰਮੁਖੀ ਦੇ ਵਿੱਚ ਲਿਖਦੇ ਹਾਂ ਤੇ ਉਹ ਸ਼ਾਹਮੁਖੀ ਦੇ ਵਿੱਚ ਲਿਖਦੇ ਆ ਪਰ ਜਿਹੜੀ ਬੋਲਚਾਲ ਦੀ ਭਾਸ਼ਾ ਪਰ ਥੋੜਾ ਜਿਹਾ ਕਿਤੇ ਨਾ ਕਿਤੇ ਜਿਹੜਾ ਇੱਕ ਉਹਨਾਂ ਦੀ ਭਾਸ਼ਾ ਦੇ ਵਿੱਚ ਉਰਦੂ ਦਾ ਵੀ ਤੜਕਾ ਲੱਗਦਾ ਜਾਂ ਕੁਛ ਉਹ ਸ਼ਬਦ ਆਉਂਦੇ ਆ ਜਿਹੜੇ ਕਿ ਬੋਲਣ ਚਾਲਣ ਦੀ ਭਾਸ਼ਾ ਚ ਬੜੇ ਚੰਗੇ ਲੱਗਦੇ ਆ ਜਾਂ ਸਾਨੂੰ ਮੰਨ ਲਓ ਵੀ ਸਾਡੀ ਭਾਸ਼ਾ ਥੋੜੀ ਜਿਹੀ ਠੇਠ ਆ ਇਹਨਾਂ ਦੀ ਭਾਸ਼ਾ ਥੋੜੀ ਜਿਹੀ ਕਿਤੇ ਨਾ ਕਿਤੇ ਮੁਲਾਇਮ ਵੀ ਸਾਡੇ ਨਾਲੋਂ ਹੈ ਤੇ ਇਹ ਇੱਕ ਵੱਡੀ ਸਾਂਝ ਆ ਸਾਡੀ ਮਾਂ ਬੋਲੀ ਦੀ ਤੇ ਜਿਹਦੇ ਜ਼ਰੀਏ ਅੱਜ ਅਸੀਂ ਇੱਕ ਦੂਜੇ ਦੇ ਦੋਸਤ ਬਣੇ ਆ ਇੱਕ ਦੂਜੇ ਦੇ ਮਿੱਤਰ ਬਣੇ ਆ ਜਾਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਆ ਸੋ ਦੇਖੋ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਵੀ ਮਾਂ ਜਾਏ ਹੀ ਜਿਹੜੇ ਰਿਸ਼ਤੇ ਨਿਭਾ ਲੈਣ ਕਈ ਵਾਰੀ ਮਾਂ ਬੋਲੀ ਜਾਏ ਵੀ ਆਪਣੇ ਰਿਸ਼ਤੇ ਨਿਭਾ ਲੈਂਦੇ ਆ ਸੋ ਇਹ ਸਾਰੀਆਂ ਚੀਜ਼ਾਂ ਮੈਂ ਜਿਹੜੀਆਂ ਅਸਗਰ ਪਹਿਲਵਾਨ ਦੇ ਵਿੱਚ ਦੱਸੀਆਂ ਇਹ ਕੁਆਲਿਟੀਆਂ ਜੀ ਤੇ ਪਰ ਆਪਾਂ ਉਹਨਾਂ ਦੇ ਮੂੰਹੋਂ ਉਹਨਾਂ ਤੋਂ ਜਾਣਦੇ ਉਹਨਾਂ ਦੇ ਜ਼ਿੰਦਗੀ ਦਾ ਸਫ਼ਰ ਤੇ ਫਿਰ ਥੋੜੀਆਂ ਬਹੁਤੀਆਂ ਗੱਲਾਂ ਆਪਾਂ ਇਧਰਲੀਆਂ ਉਧਰਲੀਆਂ ਵੀ ਕਰਾਂਗੇ ਸੋ ਅਸਗਰ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਜੀ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ
ਹਾਂਜੀ ਅਸਲਾਮ ਵਾਲੇਕੁਮ ਸਤਿ ਸ੍ਰੀ ਅਕਾਲ ਆਦਾਬ ਮੇਰੇ ਤਮਾਮ ਪੰਜਾਬੀ ਵੀਰਾਂ ਨੂੰ ਜਿਹੜੇ ਕਿ ਪੂਰੀ ਦੁਨੀਆ ਸਾਡਾ ਲਹਿਰਾ ਪ੍ਰੋਗਰਾਮ ਸੁਣ ਰਹੇ ਨੇ ਔਰ ਬਹੁਤ ਸ਼ੁਕਰੀਆ ਹਰਮਨ ਰੇਡੀਓ ਦੀ ਪੂਰੀ ਟੀਮ
ਜੀ
ਇਹਨਾਂ ਦੇ ਬਿਆਨ ਵਿੱਚ ਪੂਰ ਆ ਕੇ ਉਹਨਾਂ ਨੇ ਪੰਜਾਬੀ ਵੀਰਾਂ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਹੈ ਜੀ
ਬਹੁਤ ਮਿਹਰਬਾਨੀ ਬਲਵਾਨ ਸਾਹਿਬ ਨਾ ਪਹਿਲਾ ਸ਼ਬਦ ਇਹ ਗੱਲ ਕਰਨਾ ਚਾਹੁੰਦਾ ਵੀ ਆਪਾਂ ਮਿਲੇ ਨੀ ਚਾਹੇ ਜ਼ਿੰਦਗੀ ਚ ਪਰ ਅੱਜ ਕੱਲ ਸੋਸ਼ਲ ਮੀਡੀਆ ਨੇ ਇੰਨਾ ਕੁ ਨੇੜੇ ਕਰ ਦਿੱਤਾ ਸਾਨੂੰ ਵੀ ਮਿਲਿਆ ਵਰਗੀ ਗੱਲ ਹੋ ਜਾਂਦੀ ਆ ਕੋਈ ਦੁਚਿੱਤੀਆਂ ਨੀ ਰਹਿੰਦੀਆਂ ਇੱਕ ਦੂਜੇ ਪ੍ਰਤੀ ਤੁਹਾਡਾ ਜੋ ਨਾਂ ਸੁਣਦਾ ਸੀ ਪਹਿਲਾਂ ਪਹਿਲਾਂ ਤੁਹਾਡੀ ਕਾਲ ਜਾਂ ਕੱਲੀ ਫੋਟੋ ਦੇਖਦਾ ਸੀ ਤੇ ਭਲਵਾਨ ਸ਼ਬਦ ਆਉਂਦਾ ਸੀ ਤਾਂ ਪਹਿਲਾਂ ਮੇਰੇ ਦਿਮਾਗ ਦੇ ਵਿੱਚ ਜਿਹੜੀ ਇੱਕ ਖਾਕਾ ਬਣਦਾ ਸੀ ਜਿਹੜਾ ਇੱਕ ਪਿਕਚਰ ਬਣਦੀ ਸੀ ਉਹ ਬਣਦੀ ਸੀ ਮੋਟੇ ਮੋਟੇ ਕੰਨ ਜਿਵੇਂ ਭਲਵਾਨ ਦੇ ਰਗੜ ਰਗੜ ਬਣੇ ਹੁੰਦੇ ਆ ਤੇ ਉਹ ਵੱਡਾ ਭਾਰਾ ਜੁੱਸਾ ਤੇ ਐਨ ਮੋਟੀ ਧੌਣ ਪਰ ਜਦੋਂ ਤੁਹਾਨੂੰ ਦੇਖਦੇ ਆ ਫੋਟੋਆਂ ਜ਼ਰੀਏ ਦੇਖਦੇ ਆ ਤਾਂ ਮੈਨੂੰ ਕਿਤੇ ਨਾ ਕਿਤੇ ਭਲਵਾਨੀ ਵਾਲੀ ਜਿਹੜੀ ਉਹ ਗੱਲ ਨੀ ਦਿਸਦੀ ਉਹ ਚੀਜ਼ਾਂ ਘੱਟ ਦਿਖਦੀਆਂ ਤੇ ਪਰ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਤਖੱਲਸ ਆ ਤੁਹਾਡਾ ਜਾਂ ਭਲਵਾਨੀ ਕਰਦੇ ਰਹੇ ਹੋ ਜਾਂ ਭਲਵਾਨੀ ਨਾਲ ਕੀ ਕੀ ਵਾਹ ਵਾਸਤਾ ਹੈ
ਬਰਾੜ ਸਾਹਿਬ ਅਗਰ ਤੁਸੀਂ ਵੇਖਦੇ ਹੋਵੋਗੇ ਤੁਸੀਂ ਅਗਰ ਮੇਰੀਆਂ ਸਾਰੀਆਂ ਮੂਵੀਆਂ ਦੇਖਦੇ ਹੋਵੋਗੇ ਤੇ ਉਹ ਬੇਸ਼ੁਮਾਰ ਯੂਟਿਊਬ ਚ ਮੇਰੀਆਂ ਕੁਸ਼ਤੀਆਂ ਵੀ ਹੈ ਨਾ ਅਸਲ ਚ ਕਬੱਡੀ ਜ਼ਿਆਦਾ ਖੇਲੀ ਹੈ ਲੇਕਿਨ ਕੁਸ਼ਤੀਆਂ ਵੀ ਬਹੁਤ ਜ਼ਿਆਦਾ ਕੀਤੀਆਂ ਪੰਜਾਬ ਲੈਵਲ ਤੱਕ ਮੈਂ ਮੈਡਲ ਵੀ ਵਾਲਾ ਲੈ ਰਹੇ ਨੇ ਕੁਸ਼ਤੀ ਕੀਤੀ ਹੈ ਜੀ ਲੇਕਿਨ ਉਹ ਪੜ੍ਹੇ ਲਿਖੇ ਤਰੀਕੇ ਨਾਲ ਕੀਤੀ ਹੈ ਮੇਰੀ ਤਬੀਅਤ ਨਾਲ ਮਰਦੀ ਨੀ ਸੀ ਤਬੀਅਤ ਖਰਾਬ ਹੋ ਗਈ ਤੇ ਫਿਰ ਮੈਂ ਜਿਹੜਾ ਉਹ ਕਮੈਂਟਰੀ ਵਾਲਾ ਜਿਹੜਾ ਰਾਹ ਜਿਹੜਾ ਅਪਣਾ ਲਿਆ ਜੀ ਲੇਕਿਨ ਅਲਹਮਦੁਲਿਲਾ ਬਹੁਤ ਦੇਰ ਤੱਕ ਕੁਸ਼ਤੀ ਕੀਤੀ ਹੈ ਤੇ ਯਾਦਗਾਰ ਕੁਸ਼ਤੀਆਂ ਕੀਤੀਆਂ ਨੇ
ਜੀ 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 ਸੋ ਭਲਵਾਨੀ ਕੀਤੀ ਵੀ ਆ ਕੱਲੀ ਭਲਵਾਨੀ ਮਗਰ ਹੀ ਨੀ ਲਾਈ ਉਹ ਨੀ ਲਿਖਿਆ ਭਲਵਾਨੀ ਕਰਕੇ ਹੀ ਭਲਵਾਨੀ ਸ਼ਬਦ ਜੁੜਿਆ ਤੁਹਾਡੇ ਨਾਲ ਸੋ ਬੜਾ ਵਧੀਆ
ਮਿਹਨਤ ਕੀਤੀ
ਜੀ ਸੋ ਇਹ ਭਲਵਾਨੀ ਜਿਹੜੀ ਪੰਜਾਬ ਦੇ ਇੱਕ ਕਹਿ ਸਕਦੇ ਹਾਂ ਵਿਰਸੇ ਦੇ ਵਿੱਚ ਸੀ ਜਿਹੜਾ ਵਕਤ ਸੀ ਵਿਰਸੇ ਦੇ ਉਸ ਵਿਰਸੇ ਦੇ ਵਿੱਚ ਅਸੀਂ ਛਿੰਝਾਂ ਲੱਗਦੀਆਂ ਸਾਡੇ ਅਖਾੜੇ ਲੱਗਦੇ ਕੁਸ਼ਤੀਆਂ ਹੁੰਦੀਆਂ ਪਿੰਡਾਂ ਚ ਭਲਵਾਨ ਆਉਂਦੇ ਤੇ ਬੜਾ ਨਜ਼ਾਰਾ ਅਸੀਂ ਲੈਂਦੇ ਬਚਪਨ ਦੇ ਵਿੱਚ ਪਰ ਫੇਰ ਕਈ ਵਾਰੀ ਐਂਡ ਦੇ ਉੱਤੇ ਉਹ ਸਾਰੇ ਨਜ਼ਾਰੇ ਚ ਖਰਾਬ ਹੋ ਜਾਂਦਾ ਕਿ ਤਾਂ ਮਿਲ ਕੇ ਖੇਡ ਰਹੇ ਸੀ ਦੋਨੇ ਇਹ ਜੀ ਫਵਾਹ ਉੱਡ ਜਾਂਦੀ ਸੋ ਤੁਸੀਂ ਸਾਨੂੰ ਆਪਣੇ ਬਚਪਨ ਦੀਆਂ ਦੱਸੋ ਵੀ ਤੁਸੀਂ ਕੁਸ਼ਤੀ ਵੱਲ ਕਿਵੇਂ ਪ੍ਰੇਰਿਤ ਹੋਏ
ਕੁਸ਼ਤੀ ਵੱਲ ਇਸ ਤਰ੍ਹਾਂ ਹੀ ਹੋਇਆ ਨਾ ਜੀ ਕਿ ਸਾਡੇ ਜਿਵੇਂ ਵੱਡੇ ਵਡੇਰੇ ਜਿਵੇਂ ਤੁਸੀਂ ਗੱਲ ਕੀਤੀ ਕਿ ਪਹਿਲੇ ਦੌਰ ਦੇ ਵਿੱਚ ਅੱਜ ਤੋਂ 15-20 ਸਾਲ ਹੀ ਪਹਿਲੇ 10-15 ਸਾਲ ਪਹਿਲੇ ਇਸ ਤਰ੍ਹਾਂ ਆਉਂਦਾ ਸੀ ਕਿ ਇੱਕ ਪਿੰਡ ਦਾ ਦੂਸਰੇ ਪਿੰਡ ਦੇ ਨਾਲ ਜਵਾਨਾਂ ਦਾ ਮੁਕਾਬਲਾ ਹੋਣਾ ਕੁਸ਼ਤੀ ਦਾ ਹੋਣਾ ਰੱਸੇ ਦਾ ਹੋਣਾ ਕਬੱਡੀ ਦੇ ਮੈਚ ਹਰ ਪਿੰਡ ਦੇ ਵਿੱਚ ਹੋਣਾ ਉਦੋਂ ਆਬਾਦੀ ਲੋਕ ਘੱਟ ਸਨ ਲੇਕਿਨ ਉਹ ਸਾਰੇ ਦੇ ਸਾਰੇ ਹੀ ਖੁਰਾਕ ਖਾਣ ਵਾਲੇ ਹਨ ਦਹੀਂ ਦੁੱਧ ਮੱਖਣ ਖਾ ਕੇ ਜਵਾਨ ਬੜੇ ਹੁੰਦੇ ਸਨ ਮਾਵਾਂ ਜਿਹੜੀਆਂ ਨੇ ਉਹਨਾਂ ਨੂੰ ਸ਼ੌਕ ਹੁੰਦਾ ਸੀ ਕਿ ਸਾਡੇ ਪੁੱਤਰਾਂ ਦੇ ਵਿੱਚ ਜਾਣ ਆਏ ਮੁਕਾਬਲੇ ਆਪਸ ਦੇ ਵਿੱਚ ਹੁੰਦੇ ਸਨ ਤੇ ਸਾਨੂੰ ਜ਼ਾਹਰ ਵਿਰਸੇ ਦੇ ਵਿੱਚ ਇਹ ਚੀਜ਼ ਮਿਲੀ ਕਿ ਸਾਡੇ ਪਿੰਡ ਦੇ ਵਿੱਚ 2 ਮੇਲੇ ਲੱਗਦੇ ਸਨ ਸਾਲ ਦੇ ਵਿੱਚ ਉਸ ਮੇਲੇ ਦੇ ਵਿੱਚ ਨਾਲ ਦੇ ਪਿੰਡਾਂ ਤੋਂ ਮੁੰਡਿਆਂ ਨੇ ਆਉਣਾ ਆਪਸ ਦੇ ਵਿੱਚ ਕੁਸ਼ਤੀ ਕਰਨੀ ਸਾਨੂੰ ਉਹਨਾਂ ਨੂੰ ਵੇਖ ਕੇ ਹੀ ਸ਼ੌਕ ਆਇਆ ਤੇ ਸਾਨੂੰ ਇਸ ਤੋਂ ਬੜਾ ਅਫਸੋਸ ਹੈ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਉਹ ਕੁੱਝ ਨਹੀਂ ਦੇ ਸਕੇ ਜੋ ਕੁਝ ਸਾਡੇ ਵੱਡਿਆਂ ਨੇ ਸਾਨੂੰ ਦਿੱਤਾ ਸੀ
ਜੀ 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 ਸੋ
ਆ ਗਈ
ਜੀ ਆਲਾ ਦੁਆਲਾ ਬੰਦੇ ਦੀ ਸੰਗਤ ਆਲਾ ਦੁਆਲਾ ਬੰਦੇ ਨੂੰ ਬਹੁਤ ਕੁਛ ਦਿੰਦਾ ਸੋ ਭਲਵਾਨ ਜੀ ਪਹਿਲਾਂ ਤੁਸੀਂ ਹੁਣ ਪਿੰਡ ਦੀ ਗੱਲ ਛੇੜੀ ਆ ਤਾਂ ਆਪਾਂ ਪਿੰਡ ਵਾਲੇ ਪਾਸੇ ਆ ਜਾਈਏ ਜੀ। ਤੁਹਾਡਾ ਪਿੰਡ ਜੱਦੀ ਪਿੰਡ ਕਿਹੜਾ ਜੀ?
ਜੀ ਮੇਰਾ ਪਿੰਡ ਇੱਥੇ ਹੀ ਆ, ਮੈਂ ਅਸੀਂ ਇੱਧਰ ਦੇ ਹੀ ਰਹਿਣ ਵਾਲੇ ਹਾਂ, ਲਹਿੰਦੇ ਪੰਜਾਬ ਦੇ, ਲੇਕਿਨ ਚੜ੍ਹਦਾ ਪੰਜਾਬ ਵੀ ਇਸ ਤਰ੍ਹਾਂ ਕਿ ਜਿਵੇਂ ਮੇਰਾ ਆਪਣਾ ਘਰ ਹੈ, ਦੂਸਰਾ ਘਰ ਮੇਰਾ ਹੋਏ, ਪੂਰੀ ਮੈਂ ਪੂਰੀ ਦੁਨੀਆਂ 'ਚ ਗਿਆ, ਲੇਕਿਨ ਜੋ ਮੈਨੂੰ ਚੜ੍ਹਦੇ ਪੰਜਾਬ ਦੇ ਵਿੱਚ ਜੀ ਆਪਣੇ ਪੰਜਾਬ ਵਿੱਚ ਭਾਈਆਂ ਨਾਲ ਮਿਲਣ ਦਾ ਮਜ਼ਾ ਆਇਆ, ਹੋਰ ਕਿਸੇ ਬੰਦੇ ਨਾਲ ਨਹੀਂ ਆਇਆ। ਗੁਜਰਾਂ ਵਾਲਿਆਂ ਤੋਂ ਜਦੋਂ ਤੁਸੀਂ ਜਾਂਦੇ ਹੋ ਲਾਹੌਰ ਨੂੰ, ਰਸਤੇ 'ਚ ਇੱਕ ਇਮਨਾਬਾਦ ਆਉਂਦਾ, ਇਮਨਾਬਾਦ ਉੱਥੇ ਬਾਬਾ ਜੀ ਗੁਰੂ ਨਾਨਕ ਬਾਬਾ ਜੀ ਗੁਰੂ ਨਾਨਕ ਦਾ ਸਾਡਾ ਇੱਕ ਬਹੁਤ ਵੱਡਾ ਗੁਰਦੁਆਰਾ ਵੀ ਹੈ, ਰੋਹੜੀ ਸਾਹਿਬ ਜੀ ਤੇ ਬਾਬਾ ਜੀ ਗੁਰੂ ਨਾਨਕ ਨੇ ਰੋਹੜੇ ਦੇ ਉੱਤੇ ਬਹਿ ਕੇ ਅਰਦਾਸ ਕੀਤੀ ਸੀ ਤੇ ਉਹਦਾ ਨਾਂ ਗੁਰਦੁਆਰਾ ਰੋਹੜੀ ਸਾਹਿਬ। ਔਰ ਉੱਥੇ ਸਾਰੇ ਜਿਹੜੇ ਬਾਅਦ ਤੋਂ ਫੌਰਨ ਆਉਂਦੇ ਨੇ ਸਾਰੇ ਉੱਥੇ ਜਾ ਕੇ ਤੇ ਮੱਥਾ ਟੇਕਦੇ ਨੇ। ਉਸ ਤੋਂ 7 ਕਿਲੋਮੀਟਰ ਤੇ ਮੇਰਾ ਪਿੰਡ ਜੀ ਚੜਿਆਲਾ, ਯਾਨੀ ਕਿ ਜੀ ਟੀ ਰੋਡ ਤੋਂ 3 ਕਿਲੋਮੀਟਰ ਤੇ ਰੋਹੜੀ ਸਾਹਿਬ ਤੋਂ 7 ਕਿਲੋਮੀਟਰ ਤੇ ਚੜਿਆਲਾ ਲਹਿੰਦੇ ਪਾਸੇ ਪਿੰਡ ਜੀ, ਜੇ ਤੁਸੀਂ ਗੁਜਰਾਂ ਵਾਲੇ ਤੋਂ ਲਾਹੌਰ ਨੂੰ ਜਾਂਦੇ ਹੋ।
ਜੀ ਜੀ, ਸੋ ਨੇੜੇ ਸ਼ਹਿਰ ਤੁਹਾਨੂੰ ਵੱਡਾ ਗੁਜਰਾਂ ਵਾਲਾ ਲੱਗਦਾ ਜਾਂ ਲਾਹੌਰ?
ਨਹੀਂ ਜੀ, ਲਾਹੌਰ ਤੇ ਤਕਰੀਬਨ 1.5 ਘੰਟੇ ਦਾ ਸਫ਼ਰ, 60 ਕਿਲੋਮੀਟਰ ਹੋਏਗਾ, 70 ਕਿਲੋਮੀਟਰ ਦੇ ਲਗਭਗ ਸਾਡੇ ਕੋਲ ਗੁਜਰਾਂ ਤਕਰੀਬਨ ਹੈ, ਤਕਰੀਬਨ 17-18 ਕਿਲੋਮੀਟਰ, 16-17 ਕਿਲੋਮੀਟਰ ਹੈ ਜੀ।
ਸੋ ਰੋਜ਼ਮਰਾ ਦੀ ਜ਼ਿੰਦਗੀ ਜਾਂ ਨਿੱਤ ਦੀ ਗੱਲ ਜਾਂ ਮੰਡੀ ਦੀ ਗੱਲ ਜਾਂ ਆੜਤਾਂ ਦੀ ਗੱਲ ਤਾਂ ਤੁਹਾਡੀ ਗੁਜਰਾਂ ਵਾਲਾ ਚਾ
ਨਹੀਂ, ਇਹ ਇਮਨਾਬਾਦ ਆ ਜਾਂਦੇ ਸਾਡੀ ਕਾਮੋ ਕੀ, ਸਾਡੇ ਕੋਲ ਇਮਨਾਬਾਦ ਵੀ ਓਨਾ ਹੀ ਹੈ ਔਰ ਕਾਮੋ ਕੇ ਮੰਡੀ ਤਹਿਸੀਲ ਵੀ ਅੱਜ ਕੱਲ ਗੁਜਰਾਂ ਵਾਲੀ, ਉਸ ਵਕਤ ਪਾਰਟੀਸ਼ਨ ਸੀ ਉਦੋਂ ਨਹੀਂ, ਉਦੋਂ ਤੇ ਕਸਬਾ ਸੀ, ਲੇਕਿਨ ਅੱਜ ਕੱਲ ਵੱਡਾ ਸ਼ਹਿਰ ਬਣ ਗਿਆ, ਕਾਮੋ ਕੀ ਸਾਨੂੰ ਨੇੜੇ ਪੈ ਜਾਂਦਾ ਜੀ ਤੇ ਇਮਨਾਬਾਦ ਪੈ ਜਾਂਦਾ, ਗੁਜਰਾਂ ਵਾਲਾ ਥੋੜਾ ਦੂਰ ਹੋ ਜਾਂਦਾ।
ਜੀ ਜੀ, ਸੋ ਛੋਟੀ ਮੰਡੀ ਨਿੱਤ ਮਰਰਾ ਦੀ ਜ਼ਿੰਦਗੀ ਲਈ ਇਮਨਾਬਾਦ ਆ ਜਾਂ ਕਾਮੇ ਕੀ ਆ, ਠੀਕ ਹੈ ਜੀ। ਸੋ ਭਲਵਾਨ ਸਾਹਿਬ, ਜਦੋਂ ਤੁਹਾਡੀ ਗੱਲ ਤੁਸੀਂ ਗੁਜਰਾਂ ਵਾਲੇ ਦਾ ਨਾਂ ਲੈਂਦੇ ਹੋ ਤੇ ਖਾਸ ਕਰ ਮੇਰੇ ਵਰਗੇ ਲੋਕ ਜਿਹੜੇ ਇਤਿਹਾਸ ਚ ਬਹੁਤ ਜ਼ਿਆਦਾ ਇੰਟਰਸਟ ਰੱਖਦੇ ਆ, ਪਿਛੋਕੜ ਆਪਦਾ ਯਾਦ ਰੱਖਣਾ ਚਾਹੁੰਦੇ ਆ, ਪਿਛੋਕੜ ਚ ਵਾਪਰੀਆਂ ਘਟਨਾਵਾਂ ਤੋਂ ਸਿੱਖਣਾ ਚਾਹੁੰਦੇ ਆ, ਤਾਂ ਗੁਜਰਾਂ ਵਾਲਾ ਸ਼ਬਦ ਆਉਣ ਸਾਰ ਸਾਡੇ ਇੱਕ ਨਾ ਚਿਹਰੇ ਦੇ ਉੱਤੇ ਵੱਖਰੀ ਜੀ ਇੱਕ ਰੌਣਕ ਆ ਜਾਂਦੀ ਆ ਤੇ ਵੱਖਰਾ ਦਿਲ ਕਰਦਾ ਵੀ ਕਿਵੇਂ ਨਾ ਕਿਵੇਂ ਉੱਡ ਕੇ ਜਾ ਕੇ ਗੁਜਰਾਂ ਵਾਲਾ ਦੇਖ ਆਈਏ, ਗੁਜਰਾਂ ਵਾਲਾ ਜਾ ਆਈਏ, ਉਹ ਧਰਤੀ ਦੇਖ ਹੈਗੇ ਜਿੱਥੋਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਪੈਰ ਪੱਟਿਆ, ਉਹ ਧਰਤੀ ਦੇਖ ਹੈਗੇ ਜਿੱਥੋਂ ਸਿੱਖ ਰਾਜ ਦੀ ਜਿਹੜੀ ਸ਼ੁਰੂਆਤ ਹੋਈ। ਤੁਸੀਂ ਗੁਜਰਾਂ ਵਾਲੇ ਦੇ ਵਿੱਚ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਸਾਡੀ ਦੂਰ ਬੈਠਿਆਂ ਦੀ ਜਿਹੜੀ ਜਗਿਆਸਾ, ਕੀ ਉਸ ਏਰੀਏ ਦੇ ਵਿੱਚ ਹਜੇ ਵੀ ਮਹਾਰਾਜੇ ਨੂੰ ਕੋਈ ਨਿਸ਼ਾਨੀਆਂ ਉਹਨੂੰ ਯਾਦ ਕੀਤਾ ਜਾਂਦਾ ਜਾਂ ਕੋਈ ਇਹ ਜਿਹੀਆਂ ਚੀਜ਼ਾਂ?
ਜੀ, ਗੁਜਰਾਂ ਵਾਲਾ ਸਿਟੀ ਜਿਹੜਾ ਪੁਰਾਣਾ ਸਿਟੀ ਉਹ ਸ਼ਹਿਰ ਦੇ ਵਿੱਚ ਅੱਜ ਵੀ ਮਹਾਰਾਜਾ ਗੁਰੂ ਸੋਰੀ ਮਹਾਰਾਜਾ ਰਣਜੀਤ ਸਿੰਘ ਦਾ ਅੱਜ ਵੀ ਉੱਥੇ ਘਰ ਹੈ, ਜਿਸ ਕਮਰੇ ਦੇ ਵਿੱਚ ਉਹ ਪੈਦਾ ਹੋਏ ਉਹ ਕਮਰਾ ਅੱਜ ਵੀ ਮਹਿਫੂਜ਼ ਸਾਡੀ ਗੌਰਮੈਂਟ ਨੇ ਕੀਤਾ ਹੋਇਆ ਔਰ ਬਾਹਰ ਤੋਂ ਬਹੁਤ ਜ਼ਿਆਦਾ ਲੋਕ ਵਿਜ਼ਿਟਰ ਹੁੰਦੇ ਨੇ। ਮੈਂ ਪਿਛਲੇ ਦਿਨਾਂ ਦੇ ਵਿੱਚ ਆਪਣੇ ਫੇਸਬੁੱਕ ਦੇ ਅਕਾਊਂਟ ਦੇ ਵਿੱਚ ਵੀ ਪਾਇਆ ਸੀ, ਮਹਾਰਾਜਾ ਰਣਜੀਤ ਸਿੰਘ ਨੇ ਉਸ ਕਮਰੇ ਦੀ ਫੋਟੋ ਪਾਈ ਸੀ, ਉਸ ਰੂਮ ਦੀ ਫੋਟੋ ਪਾਈ ਜਿੱਥੇ ਪੈਦਾ ਹੋਏ ਸਨ, ਕਿੱਥੇ ਉਹਨਾਂ ਦਾ ਜਨਮ ਹੋਇਆ, ਔਰ ਦੂਸਰੇ ਵੀਡੀਓ ਉਹਨਾਂ ਦੀ ਉਹ ਹਵੇਲੀ ਸੀ, ਉਹ ਅੱਜ ਵੀ ਛੋਟੇ ਬਣੀ ਹੋਈ ਹੈ, ਬੜਾ ਪਿਆਰੀ ਬਣੀ ਹੈ ਉਦੋਂ, ਕਿਉਂਕਿ ਹੋਰ ਲੋਕ ਇਹਦੇ ਅਲੀਸ਼ਾਨ ਮਕਾਨ ਬਣਾਉਂਦੇ, ਲੇਕਿਨ ਇਹਨਾਂ ਦਾ ਬਹੁਤ ਵੱਡਾ ਘਰ ਸੀ ਮਹਾਰਾਜਾ ਰਣਜੀਤ ਸਿੰਘ ਦਾ, ਤੇ ਉਹਨੂੰ ਗੌਰਮੈਂਟ ਨੇ ਬਹੁਤ ਅੱਛੀ ਤਰ੍ਹਾਂ ਮਹਿਫੂਜ਼ ਕਰਕੇ ਰੱਖਿਆ ਔਰ ਬਹੁਤ ਜ਼ਿਆਦਾ ਲੋਕ ਵਿਜ਼ਿਟਰ ਹੁੰਦੇ ਨੇ ਦੇਖਣ ਵਾਸਤੇ। ਅਗਰ ਤੁਸੀਂ ਕਹੋਗੇ ਤੇ ਮੈਂ ਇੱਕ ਦੋ ਦਿਨ ਤੱਕ ਫਿਰ ਦੁਬਾਰਾ ਤਸਵੀਰਾਂ ਬਣਾ ਕੇ ਤੁਹਾਨੂੰ ਭੇਜ ਦਾਂਗਾ ਕਿ ਤੁਸੀਂ ਆਪਣੇ ਦੋਸਤਾਂ ਨਾਲ ਸਾਂਝੀ ਕਰ ਲਓ।
ਜੀ ਬਿਲਕੁਲ, ਅਸੀਂ ਚਾਹਾਂਗੇ ਵੀ ਹਰਮਨ ਰੇਡੀਓ ਦੇ ਪੇਜ ਦੇ ਜ਼ਰੀਏ ਅਸੀਂ ਜਿਹੜੀਆਂ ਯਾਦਾਂ ਉੱਥੇ ਮਹਾਰਾਜਾ ਰਣਜੀਤ ਸਿੰਘ ਦੀਆਂ ਉਹ ਸਾਡੇ ਸਰੋਤਿਆਂ ਨਾਲ ਸਾਂਝੀਆਂ ਕਰੀਏ, ਕਿਉਂਕਿ ਸਾਡੇ ਸਰੋਤਿਆਂ ਦੀ ਵੀ ਬੜੀ ਜਗਿਆਸਾ ਨੇੜੇ ਤੋਂ ਦੇਖਣ ਦੀ, ਤਾਂ ਅਸੀਂ ਤੁਹਾਨੂੰ ਜ਼ਰੂਰ ਇਸ ਚੀਜ਼ ਦੀ ਰਿਕੁਐਸਟ ਬੇਨਤੀ ਕਰਾਂਗੇ। ਪਰ ਹੁਣ ਮੇਰੇ ਜਿਹੜੀ ਮੈਂ ਦੂਜਾ ਸਵਾਲ ਵਿੱਚ ਇਹ ਗੱਲ ਕਹੀ ਸੀ ਵੀ ਜਿਵੇਂ ਅਸੀਂ ਹਰ ਗੱਲ ਦੇ ਉੱਤੇ ਜੇ ਕੋਈ ਬੰਦੇ ਨੇ ਕਿਸੇ ਵੀ ਗੱਲ ਤੇ ਪਰਦਾ ਪਾਉਣਾ, ਕਿਸੇ ਵੀ ਗੱਲ ਤੇ ਬਰਾਬਰਤਾ ਕਰਨੀ ਹੈ, ਜਾਂ ਸਿਆਸੀ ਲੋਕ ਲਾਓ, ਆਮ ਲੋਕ ਲਾਓ, ਉਹ ਜ਼ਿਕਰ ਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਦਾ ਦੇ ਰਾਜ ਦਾ ਜ਼ਿਕਰ ਆ ਜਾਂਦਾ, ਉਹਨਾਂ ਦਾ ਜ਼ਿਕਰ ਆ ਜਾਂਦਾ, ਕੀ ਹੁਣ ਜੇ ਉਹ ਗੁਜਰਾਂ ਵਾਲਾ ਉਹਨਾਂ ਦਾ ਘਰ ਸੀ, ਗੁਜਰਾਂ ਵਾਲਾ ਤੋਂ ਚੱਲੇ ਸੀ, ਕੀ ਆਮ ਆਵਾਮ ਦੇ ਵਿੱਚ ਹਜੇ ਵੀ ਕਿਤੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਕੋਈ ਉਹਨਾਂ ਦੇ ਰਾਜਕਾਜ ਦੀ ਜਾਂ ਉਹਨਾਂ ਦੀ ਕੋਈ ਚੰਗਿਆਈ ਦੀ ਜਾਂ ਬੁਰਾਈ ਦੀ ਚਰਚਾ ਛਿੜਦੀ ਸੁਣਦੇ ਹੋ?
ਜੀ ਜੀ, ਅੱਜ ਵੀ ਸਾਡੇ ਵਡੇਰਿਆਂ ਦੇ ਵਿੱਚ ਜਦੋਂ ਅਸੀਂ ਬਹਿੰਦੇ ਹਾਂ, ਜਿਹੜੇ ਜਿਤਨੇ ਦੋਸਤ ਨੇ ਨਾ ਜੀ, ਜ਼ਿਆਦਾਤਰ ਦੋਸਤ ਜਿਹੜੇ ਨੇ ਉਹ 70-80 ਸਾਲ ਬਾਬੇ ਬੁੱਢੇ ਨੇ, ਮੈਂ ਹਮੇਸ਼ਾ ਉਹਨਾਂ ਕੋਲ ਡੇਲੀ ਦੇ ਘੰਟਾ ਦੋ ਬੈਠਣਾ ਹੁੰਦਾ, ਉਹਨਾਂ ਕੋਲ ਗੱਲਬਾਤ ਸੁਣਨੀ ਹੁੰਦੀ ਹੈ, ਤੇ ਕੁਝ ਦਿਨ ਪਹਿਲੇ ਅਸੀਂ ਬੈਠੇ ਗੱਲਬਾਤ ਕਰਦੇ ਹਨ ਤੇ ਰਾਜ ਦੀ ਗੱਲ ਹੋਈ ਤੇ ਉਹਨਾਂ ਕਹੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਜਿੰਨਾ ਪੰਜਾਬ ਨੇ ਤਰੱਕੀ ਕੀਤੀ, ਜਿੰਨਾ ਪੰਜਾਬ ਨੂੰ ਉਹ ਪਤਾ ਲੱਗਾ, ਔਰ ਮਹਾਰਾਜਾ ਰਣਜੀਤ ਸਿੰਘ ਦਾ ਹੀ ਸਿਸਟਮ ਬਣਾਇਆ, ਉਹਦੀ ਹੀ ਗੌਰਮੈਂਟ ਬਣਾਈ ਹੋਈ, ਉਹਦਾ ਹੀ ਸਿਸਟਮ ਬਣਾਇਆ। ਅੱਜ ਵੀ ਉਧਰ ਦਾ ਪੰਜਾਬ ਦਾ ਪਤਾ ਨਹੀਂ, ਇਧਰ ਦੇ ਪੰਜਾਬ ਦੇ ਵਿੱਚ ਅੱਜ ਵੀ ਉਹਨਾਂ ਦੀਆਂ ਉਹ ਪੁਰਾਣੀਆਂ ਬੁੱਕਾਂ ਦੇ ਮੁਤਾਬਕ ਹੀ ਕੰਮ ਚੱਲ ਰਿਹਾ। ਔਰ ਇਹ ਮੈਂ ਦੱਸ ਦਿਆਂ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੀਆਂ ਲੋਕੀ ਸਿਫਤਾਂ ਕਰਦੇ ਨੇ। ਉਹ ਐਸਾ ਆਉਂਦੇ ਨੇ ਨਾਲੇਜ ਵਾਲਾ ਬੰਦਾ ਸੀ ਕਿ ਉਹ ਕੋਈ ਬੰਦਾ ਆਇਆ ਨਾ, ਉਹ ਬੰਦਾ ਭੁੱਖਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਸਿਪਾਹੀਆਂ ਦੇ ਨਾਲ ਜਾ ਰਿਹਾ ਸੀ ਤੇ ਉਸ ਬੰਦਾ ਭੁੱਖਾ ਸੀ, ਉਹਨੇ ਬੇਰੀ ਨੂੰ ਬੇਰ ਲਾਉਣ ਵਾਸਤੇ ਬੇਰੀ ਨੂੰ ਵੱਟਾ ਮਾਰਿਆ, ਉਹ ਵੱਟਾ ਉਹਦੇ ਵਿੱਚੋਂ ਬੇਰੀ ਦੇ ਲੰਘ ਕੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਚ ਜਾ ਕੇ ਵੱਜ ਗਿਆ। ਉਹ ਸਿਪਾਹੀ ਜਿਹੜੇ ਸਨ, ਜਿਹੜੇ ਉਹਨਾਂ ਦੇ ਗਨਮੈਨ ਸਨ ਜਾਂ ਉਹਦੇ ਗਾਰਡ ਸਨ, ਉਹਨਾਂ ਫੜ ਕੇ ਤੇ ਉਹ ਬੰਦੇ ਨੂੰ ਲੈਂਦਾ, ਉਹਨਾਂ ਕਿਹਾ ਤੂੰ ਮਹਾਰਾਜਾ ਰਣਜੀਤ ਸਿੰਘ, ਤੈਨੂੰ ਨੀ ਪਤਾ ਤੂੰ ਮਹਾਰਾਜਾ ਰਣਜੀਤ ਸਿੰਘ ਨੂੰ ਵੱਟਾ ਮਾਰਿਆ। ਉਹਨੇ ਕਿਹਾ ਮਹਾਰਾਜ ਮੈਂ ਤੁਹਾਨੂੰ ਨਹੀਂ ਮਾਰਿਆ, ਮੈਂ ਤਾਂ ਬੇਰੀ ਨੂੰ ਵੱਟਾ ਮਾਰਿਆ ਸੀ ਕਿ ਮੈਨੂੰ ਬੇਰ ਲੈ ਕੇ ਥੜੇ ਡਿੱਗ ਜਾ ਤੇ ਛੱਡ ਕੇ ਖਾ ਲਵਾਂ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਛੱਡ ਦਿਓ। ਬੰਦੇ ਨੇ ਕਿਉਂ ਤੁਸੀਂ ਮਹਾਰਾਜਾ ਕਿਉਂ ਛੱਡਤਾ? ਉਹਨੇ ਕਿਹਾ ਅਗਰ ਬੇਰੀ ਨੂੰ ਵੱਟਾ ਮਾਰੇ ਤੇ ਇਹਨੂੰ ਬੇਰ ਮਿਲਣ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਵੱਟਾ ਮਾਰੇ ਤੇ ਇਹਨੂੰ ਮੌਤ ਮਿਲੇ ਜਾਂ ਇਹਨੂੰ ਸਜ਼ਾ ਮਿਲੇ, ਨਹੀਂ ਹੋ ਸਕਦਾ ਜਾਂ ਤੈਨੂੰ ਮਾਫ਼ ਕੀਤਾ। ਯਾਨੀ ਛੋਟੀਆਂ ਛੋਟੀਆਂ ਗੱਲਾਂ ਤੈਨੂੰ ਮਿਲਦੀਆਂ। ਅੱਜ ਵੀ ਮਿਸਾਲਾਂ ਲੋਕੀ ਦਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਫਲਾਂ ਗੱਲ ਕੀਤੀ, ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਉਹ ਵਾਕਈ ਇੱਕ ਦਲੇਰ ਬੰਦਾ ਸੀ ਔਰ ਅਸੀਂ ਪੂਰੀ ਦੁਨੀਆਂ ਦੇ ਵਿੱਚ ਆਪਣਾ ਕਰਾਉਂਦੇ ਹਾਂ, ਆਪਣਾ ਤਾਰਫ ਕਰਾਉਂਦੇ ਹਾਂ ਤੇ ਸਭ ਤੋਂ ਪਹਿਲੇ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਆਉਂਦਾ। ਹਾਂ ਬਾਈ, ਤੁਸੀਂ ਕਿੱਥੋਂ ਸੀ? ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਜਨਮ ਭੂਮੀ ਤੋਂ ਹਾਂ, ਉਹਦੇ ਪਿੰਡ ਤੋਂ ਹਾਂ। ਲੋਕ ਮਤਲਬ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਅਸੀਂ ਇੱਕ ਜਿਹੜਾ ਮਤਲਬ ਦੇਖੋ ਜੀ, ਅਫਗਾਨਿਸਤਾਨ ਨੂੰ ਅੱਜ ਤੱਕ ਕਿਸੇ ਅੰਗਰੇਜ਼ ਨੇ ਵੀ ਨਹੀਂ ਫਤਿਹ ਕੀਤਾ, ਪਿਸ਼ਾਵਰ ਨੂੰ ਅੱਜ ਤੱਕ ਕਦੀ, ਪਿਸ਼ਾਵਰ ਸਾਡਾ ਇੱਕ ਸਟੇਟ ਸਰਹੱਦ ਸਟੇਟ ਹੈ ਨਾ, ਉਸ ਇਲਾਕੇ ਦੇ ਵਿੱਚ ਅੱਜ ਤੱਕ ਕੋਈ ਅੰਗਰੇਜ਼ ਵੀ ਨਹੀਂ ਜਾ ਸਕਿਆ, ਕਿਸੇ ਨੇ ਅੱਜ ਤੱਕ ਕਦੀ ਕਿਸੇ ਨੇ ਫਤਿਹ ਨਹੀਂ ਕਰ। ਹਿੰਦੁਸਤਾਨ ਦੇ ਉੱਤੇ ਮੁਖਤਲਿਫ ਲੋਕੀ ਬਾਹਰੋਂ ਆਣ ਕੇ ਫਤਿਹ ਕਰਦੇ ਰਹਿਣੇ ਨਾ, ਲੇਕਿਨ ਉਸ ਏਰੀਏ ਨੂੰ ਕਦੀ ਕਿਸੇ ਨੇ ਫਤਿਹ ਨਹੀਂ ਕੀਤਾ। ਮਹਾਰਾਜਾ ਰਣਜੀਤ ਸਿੰਘ ਐਸਾ ਜਿਵੇਂ ਉਹਨਾਂ ਦੀਆਂ ਵੀ ਟਿਕਾਂ ਖੜਕਾ ਦਿੱਤੀਆਂ, ਉਹਨਾਂ ਨੂੰ ਵੀ ਅੱਗੇ ਲਾ ਦਿੱਤਾ, ਉੱਥੇ ਜਾ ਕੇ ਗੌਰਮੈਂਟ ਬਣਾਤੀ। ਤਾਰੀਖ ਦੀ ਬਹੁਤ ਵੱਡਾ ਬਹੁਤ ਵੱਡੀ ਗੱਲ ਹੈ। ਮਹਾਰਾਜਾ ਰਣਜੀਤ ਸਿੰਘ ਇੱਕ ਗ੍ਰੇਟ ਲੀਡਰ ਸਨ
ਜੀ। ਸੋ ਬਹੁਤ ਖੁਸ਼ੀ ਹੋਈ ਭਲਵਾਨ ਜੀ ਇਹ ਗੱਲਾਂ ਸੁਣ ਕੇ, ਕਿਉਂਕਿ ਜਿਹੜੀਆਂ ਗੱਲਾਂ ਹਵਾ ਚ ਕਰਨੀਆਂ ਤੇ ਇੱਕ ਜ਼ਮੀਨੀ ਪੱਧਰ ਦੀ ਸੱਚਾਈ ਉਹ ਇੱਕ ਵੱਖਰੀ ਹੁੰਦੀ ਆ। ਸੋ ਹੁਣ ਗੱਲ ਇਹ ਆਉਂਦੀ ਆ ਵੀ ਅਸੀਂ ਲੱਖ ਸਾਡੇ ਸਿਆਸੀ ਲੋਕ ਇੱਕ ਦੂਜੇ ਦੀਆਂ ਲੱਤਾਂ ਵਾਂ ਖਿੱਚੀ ਜਾਣ, ਇੱਕ ਦੂਜੇ ਤੇ ਦੋਸ਼ ਲਾਈ ਜਾਣ, ਕੋਈ ਉਧਰ ਉਂਗਲਾਂ ਉਠਾਈ ਜਾਵੇ, ਕੋਈ ਉਧਰ ਉਠਾਈ ਜਾਵੇ, ਪਰ ਆਮ ਆਵਾਮ ਦੇ ਅਸੀਂ ਨਜ਼ਰੀਆ ਜਾਂ ਆਮ ਆਵਾਮ ਦੀਆਂ ਅਸੀਂ ਗੱਲਾਂ ਅਕਸਰ ਹੀ ਸੁਣਦੇ ਦੇਖਦੇ ਆ ਵੀ ਉਹਨਾਂ ਚ ਭਾਈਚਾਰਕ ਸਾਂਝ ਆ। ਹੁਣ ਸਾਨੂੰ ਇਹ ਤਾਂ ਪਤਾ ਵੀ ਅਸੀਂ ਦੇਖਦੇ ਆ ਅਜੇ ਵੀ ਅੱਜ ਜੇ ਮਲੇਰਕੋਟਲਾ ਏਰੀਆ ਦੇਖੀਏ ਜਾਂ ਸਾਰੇ ਪਿੰਡਾਂ ਚ ਕਿਤੇ ਨਾ ਕਿਤੇ ਸਾਨੂੰ ਪੰਜਾਬੀ ਮੁਸਲਿਮ ਪੰਜਾਬੀ ਭਾਈ ਮਿਲ ਜਾਣਗੇ ਜਿਹੜੇ ਰਹਿੰਦੇ ਆ ਟਾਵੇਂ ਟਾਵੇਂ ਪਰਿਵਾਰ ਤੇ ਕੁਝ ਇੱਕ ਏਰੀਆ ਚ ਬਹੁਤ ਜ਼ਿਆਦੇ। ਪਰ ਕੀ ਤੁਹਾਡੇ ਏਰੀਆ ਦੇ ਵਿੱਚ ਹੁਣ ਵੀ ਇਹਨਾਂ ਏਰੀਆ ਦੇ ਵਿੱਚ ਕੋਈ ਇਧਰਲੇ ਪੰਜਾਬੀ ਜਾਂ ਸਿੱਖ ਜਾਂ ਹਿੰਦੂ ਪਰਿਵਾਰ ਕਿੰਨੀ ਕੁ ਗਿਣਤੀ ਚ ਰਹਿੰਦੇ ਆ?
ਹਿੰਦੂ ਤੇ ਜਦੋਂ ਜੀ ਪਾਰਟੀਸ਼ਨ ਹੋਈ ਲੈਂਦੇ ਪੰਜਾਬ ਦੇ ਵਿੱਚ ਹਿੰਦੂ ਜਿਹੜੇ ਨੇ ਉਹ 1% ਵੀ ਨਹੀਂ ਰਹਿ ਗਏ, ਕਿਉਂਕਿ ਜਦੋਂ ਅਸੀਂ ਦੁਬਾਰਾ ਸਾਡੀ ਗੌਰਮੈਂਟ ਨੇ ਜਨਰਲ ਜਿਆਦ ਨੇ ਗੁਰਦੁਆਰੇ ਦੁਬਾਰਾ ਤੋਂ ਆਬਾਦ ਕੀਤੇ ਨੇ ਜੀ, ਇੱਕ ਵਾਰ ਤੇ ਬਿਲਕੁਲ ਖਤਮ ਹੋ ਗਿਆ ਚੀਜ਼ ਸਿਸਟਮ। ਸਨ 65 ਦੀ ਜੰਗ ਸਨ 70 ਦੀ ਜੰਗ ਨੇ ਨਫ਼ਰਤ ਤੇ ਨਹੀਂ ਫੈਲਾਤੀ ਕਿ ਸਾਰੇ ਗੁਰਦੁਆਰੇ ਮੰਦਿਰ ਜਿਹੜੇ ਨੇ ਉਹਨਾਂ ਨੂੰ ਮਸਮਾਰ ਯਾਨੀ ਕਿ ਖਤਮ ਕਰ ਦਿੱਤਾ ਗਿਆ। ਲੇਕਿਨ ਜਨਰਲ ਜਿਆ ਲੱਖ ਦੀ ਗੌਰਮੈਂਟ ਆਈ ਉਹਨੇ ਸਰਹੱਦ ਦੇ ਵਿੱਚੋਂ ਯਾਨੀ ਦੂਸਰੀਆਂ ਸਟੇਟਾਂ ਦੇ ਵਿੱਚੋਂ ਜਿਹੜੇ ਸਿੱਖ ਬਚ ਗਏ ਸਨ, ਕਿਉਂਕਿ ਪੰਜਾਬ ਚ ਕੋਈ ਨਹੀਂ ਸਿੱਖ ਰਿਹਾ, ਇਹਨੂੰ ਦੁਬਾਰਾ ਲਿਆ ਕੇ ਇਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਆਬਾਦ ਕੀਤਾ, ਉਹਨਾਂ ਨੂੰ ਉੱਥੇ ਜ਼ਮੀਨ ਦਿੱਤੀ, ਘਰ ਦਿੱਤੇ ਕਿ ਤੁਸੀਂ ਵੀ ਇਸ ਗੁਰਦੁਆਰੇ ਦੀ ਸੇਵਾ ਕਰੋ। ਔਰ ਅੱਜ ਤੁਸੀਂ ਗੁਰਦੁਆਰੇ ਜਿਵੇਂ ਚੜ੍ਹਦੇ ਪੰਜਾਬ ਦੇ ਗੁਰਦੁਆਰੇ ਨੇ ਨਨਕਾਣਾ ਸਾਹਿਬ ਜਾਂ ਡੇਹਰ ਸਾਹਿਬ ਵਾਲਾ ਜਾਂ ਪੰਜਾ ਸਾਹਿਬ ਵਾਲਾ ਗੁਰਦੁਆਰਾ ਜਾਂ ਇਮਨਾਬਾਦ ਰੋਹੜੀ ਗੁਰਦੁਆਰਾ, ਤੁਸੀਂ ਦੇਖੋ ਤੁਹਾਨੂੰ ਬਿਲਕੁਲ ਫਰਕ ਨਹੀਂ ਲੱਗੇਗਾ ਕਿ ਇਹ ਚੜ੍ਹਦੇ ਪੰਜਾਬ ਦਾ ਗੁਰਦੁਆਰਾ ਜਾਂ ਲਹਿੰਦੇ ਪੰਜਾਬ ਦਾ ਗੁਰਦੁਆਰਾ। ਔਰ ਇਹ ਮੁਹੱਬਤ ਹੈ ਸਾਡੀ ਆਵਾਮ ਦੀ। ਅੱਜ ਵੀ ਜਦੋਂ ਕੋਈ ਇੰਡੀਆ ਚੋਂ ਜਾਂ ਆਸਟ੍ਰੇਲੀਆ ਕੈਨੇਡਾ ਅਮਰੀਕਾ ਤੋਂ ਬਾਹਰ ਤੋਂ ਜਿਹੜੇ ਸਾਡੇ ਪੰਜਾਬੀ ਵੀਰ ਆਉਂਦੇ ਨੇ ਸਿੱਖ ਭਾਈ ਆਉਂਦੇ ਨੇ ਸਾਡੇ, ਤੇ ਉਹਨਾਂ ਨੂੰ ਇਹ ਗੱਲ ਤੇ ਤੁਸੀਂ ਉਹਨਾਂ ਨੂੰ ਸਵਾਲ ਕਰੋ ਕਿ ਕਿਹਾ ਉਹਨਾਂ ਨੂੰ ਇੱਥੋਂ ਮੁਹੱਬਤ ਮਿਲਦੀ ਕਿ ਨਹੀਂ। ਸਾਡੀ ਪਬਲਿਕ ਆਵਾਮ ਅੱਜ ਵੀ ਉਸ ਤਰ੍ਹਾਂ ਦੱਸਦੀ ਹੈ, ਉਹਦੀ ਸਭ ਤੋਂ ਵੱਡੀ ਸਭ ਤੋਂ ਵੱਡੀ ਇਹ ਗੱਲ ਇਹ ਕਿ ਸਾਡੇ ਕੋਲ ਸਾਡੀ ਇਹਨਾਂ ਦੀ ਸਾਂਝ ਇੱਕ ਹੈ, ਰਸਮੋ ਰਿਵਾਜ ਇੱਕ ਨੇ, ਸਾਡਾ ਕਲਚਰ ਇੱਕ ਹੈ, ਸਾਡੀ ਬੋਲੀ ਇੱਕ ਹੈ, ਸਾਡੀ ਹਰ ਚੀਜ਼ ਤੇ ਮਿਲਦੀ ਹੈ। ਹੁਣ ਇੱਕ ਲਕੀਰ ਇੱਕ ਸਾਡੇ ਵਿੱਚ ਪੈ ਗਈ, ਉਹਨੇ ਬੇੜਾ ਗਰਕ ਕਰਤਾ, ਲੇਕਿਨ ਸਾਡੇ ਦਿਲ ਤੇ ਦੂਰ ਨਹੀਂ ਨਾ ਪੁਰਾਣੀ ਸਾਡੇ ਕੋਲ ਤੁਹਾਡੀਆਂ ਜਿਹੜੀਆਂ ਪੁਰਾਣੀਆਂ ਕੀਤੀਆਂ ਹੋਈਆਂ ਮਿਹਰਬਾਨੀਆਂ ਨੇ, ਮਤਲਬ ਸਾਡੇ ਲੋਕਾਂ ਨੇ ਇਹਨਾਂ ਨਾਲ ਪਿਆਰ ਕੀਤੇ, ਉਸ ਵਕਤ ਪਤਾ ਹੀ ਨੀ ਸੀ ਕਿਸੇ ਨੂੰ ਕਿ ਅਸੀਂ ਅੱਡ ਹੋ ਜਾਣਾ, ਅਸੀਂ ਵਿੱਚ ਲਕੀਰ ਪੈ ਜਾਣੀ ਹੈ। ਸਾਡੇ ਇੱਕ ਗੱਲ ਕਰਾਂਗੇ, ਕਿਸੇ ਪਿੰਡ ਦਾ ਇੱਕ ਬੜਾ ਵੱਡਾ ਸਰਦਾਰ ਸੀ, ਸਿੱਖ ਸਰਦਾਰ ਸੀ, ਮਾਲਕ ਸੀ ਪਿੰਡ ਦਾ, ਘੋੜੀ ਦੇ ਪਿੰਡ ਜਾ ਰਿਹਾ ਸੀ। ਕਸੇ ਦੇ ਵਿੱਚ ਇੱਕ ਮਰਾ ਸੀ ਤੇ ਉਹਦੀ ਧੀ ਜਾ ਰਹੀ ਸੀ, ਜਾ ਰਹੀ ਸੀ ਪਿੰਡ ਨੂੰ, ਉਹ ਆਪਣੇ ਪਿੰਡ ਨੂੰ, ਪਿੰਡ ਦਾ ਜਵਾਈ ਸੀ ਉਹਨੂੰ ਆਉਂਦਾ ਪੁੱਤਰ ਤੁਸੀਂ, ਮਰਾ ਸਿੰਘ ਨੂੰ ਆਉਂਦਾ ਪੁੱਤਰ, ਮਰਾ ਸਿੰਘ ਆਉਂਦਾ ਪੁੱਤਰ, ਮਰਾ ਸਿੰਘ ਨੂੰ, ਮਰਾ ਸਿੰਘ ਆਉਂਦਾ ਪੁੱਤਰ, ਤੁਸੀਂ ਮੇਰੇ ਪਿੰਡ ਦੇ ਧੀ ਤੇ ਜਵਾਈ ਹੋ, ਤੇ ਘੋੜੀ ਤੇ ਜਾਓ, ਮੈਂ ਪੈਦਲ ਆ ਜਾਣਾ ਵਾ। ਬੀਬੀ ਦੀ ਉਸ ਇੰਨੀ ਕੀਤੀ ਕਿ ਪਿੰਡ ਦੀ ਧੀ ਦੀ ਇੰਨੀ ਕੀਤੀ, ਉਹ ਸਰਦਾਰ ਨੇ ਆਪਣੀ ਘੋੜੀ ਦੇ ਉੱਤੇ ਉਹਨਾਂ ਨੂੰ ਬਿਠਾ ਕੇ ਭੇਜ ਦਿੱਤਾ, ਤੇ ਆਪ ਪੈਦਲ ਆਇਆ ਤੇ ਮਰਾ ਸਿੰਘ ਨੇ ਵਾਪਸ ਭੇਜੀ ਕਿ ਮਹਾਰਾਜ ਸਰਕਾਰ ਤੁਹਾਡੀ, ਸਰਦਾਰ ਜੀ ਬਹੁਤ ਮਿਹਰਬਾਨੀ, ਤੁਸੀਂ ਸਾਡੇ ਬੱਚਿਆਂ ਨੂੰ ਘੋੜੀ ਦਿੱਤੀ ਸੀ, ਉਹ ਆ ਗਏ ਨੇ। ਉਹਨੇ ਨਹੀਂ, ਇਹ ਮੈਂ ਆਪਣੀ ਧੀ ਨੂੰ ਘੋੜੀ ਦੇ ਛੱਡੀ, ਇਹ ਮੇਰੇ ਪਿੰਡ ਦੀ ਧੀ ਹੈ, ਉਹ ਮੈਂ ਉਹਨੂੰ ਘੋੜੀ ਦਿੱਤੀ। ਇਹ ਸਾਡੀਆਂ ਸੋ ਐਸੀਆਂ ਬੇਸ਼ੁਮਾਰ ਐਸੀਆਂ ਮਿਸਾਲਾਂ ਨੇ ਜਿਹੜੀਆਂ, ਜਿਹਨਾਂ ਨੇ ਸਾਨੂੰ ਆਪਸ ਵਿੱਚ ਜੋੜਿਆ, ਜਿਹਨਾਂ ਨਾਲ ਸਾਡਾ, ਜਿਹਨਾਂ ਦੀ ਵਜ੍ਹਾ ਨਾਲ ਸਾਡਾ ਆਪਸ ਚ ਪਿਆਰ ਹੈ। ਔਰ ਜਿੰਨੇ ਵੀ ਹਜ਼ਾਰਾਂ ਸਰਦਾਰ ਦੇ ਵਿੱਚ ਲੋਕ ਆਉਂਦੇ ਨੇ ਤੇ ਪਾਕਿਸਤਾਨ, ਤੇ ਮੈਂ ਬਜ਼ਾਤੇ ਖੁਦ, ਮੇਰੇ ਕੋਲ ਹਰ, ਕਿਉਂਕਿ ਅੱਜ ਕੱਲ ਫੇਸਬੁੱਕ ਨੇ, ਇੰਟਰਨੈਟ, ਵਟਸਐਪ ਨੇ, ਤੇ ਪੂਰੀ ਦੁਨੀਆਂ ਦੇ ਵਿੱਚ ਧੁੰਮਾ ਪਾ ਦਿੱਤੀਆਂ ਨੇ ਨਾ ਜੀ, ਕਾਰਨ ਇਹਨਾਂ ਨੇ ਰਹਿਣ ਨਹੀਂ ਨਾ ਦਿੱਤੀ, ਤੇ ਉਹਦੀ ਵਜ੍ਹਾ ਨਾਲ ਫੇਸਬੁੱਕ ਦੇ ਰਾਹੀਂ ਬੇਸ਼ੁਮਾਰ ਐਸੇ ਦੋਸਤ ਨੇ ਮੇਰੇ ਕੋਲ ਪਾਕਿਸਤਾਨ ਆਉਂਦੇ ਨੇ। ਸਾਡੇ ਕੋਲ ਜਿੰਨਾ ਵੀ ਉਹਨਾਂ ਵਾਸਤੇ ਟਾਈਮ ਹੁੰਦਾ ਦੇ ਸਕਦੇ ਆ, ਦਿੰਦੇ ਆ ਉਹਨਾਂ ਦੀ, ਉਹਨਾਂ ਨੂੰ ਖਾਣ ਪੀਣ ਦੇ ਹਵਾਲੇ ਨਾਲ, ਟਰੈਵਲ ਦੇ ਹਵਾਲੇ ਨਾਲ, ਉਹਨਾਂ ਨੂੰ ਸੌਣ ਬਹਿਣ ਦੇ ਹਵਾਲੇ ਨਾਲ, ਉਹਨਾਂ ਨੂੰ ਸ਼ਾਪਿੰਗ ਦੇ ਹਵਾਲੇ ਨਾਲ, ਕੋਈ ਵੀ ਹੋਵੇ ਅਸੀਂ ਉਹਨਾਂ ਦੀ ਹੈਲਪ ਕਰੀ ਦੀ ਹੈ। ਕੋਈ ਵੀ ਹੁਣ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਪੰਜਾਬੀ ਵੀਰ ਸਾਡੇ ਕੋਲ ਆਏ ਨੇ। ਇਸ ਵੀਰ ਨੇ ਬੇੜਾ ਗਰਕ ਕਰਤਾ, ਅੰਗਰੇਜ਼ ਦਾ ਬੇੜਾ ਗਰਕ ਹੋਇਆ, ਉਹਨੇ ਸਾਨੂੰ ਦੂਰ ਕਰਤਾ। ਲੇਕਿਨ ਮੈਂ ਸ਼ੁਕਰੀਆ ਅਦਾ ਕਰਾਂਗਾ ਇਹ ਜਿਹੜਾ ਜਿਹਨੇ ਇੰਟਰਨੈਟ ਦੇ ਰਾਹੀਂ, ਫੇਸਬੁੱਕ ਜਾਂ ਯੂਟਿਊਬ ਜਾਂ ਟੈਲੀਫੋਨ ਬਣਾ ਦਿੱਤਾ,
ਬਹੁਤ ਖੂਬ ਤੁਸੀਂ ਉਦਾਹਰਨ ਦਿੱਤੀ ਤੇ ਬਹੁਤ ਇੱਕ ਸੱਚਾਈ ਬਿਆਨ ਕੀਤੀ ਆ। ਬਲਵਾਨ ਜੀ, ਤੁਸੀਂ ਹੁਣ ਇਹ ਆਪਾਂ ਗੱਲਾਂ ਕਰਾਂਗੇ, ਆਪਾਂ ਪਰਸਨਲ ਗੱਲਾਂ ਵੀ ਕਰਨੀਆਂ, ਤੁਹਾਡੇ ਕੰਮ ਕਾਜ ਦੀਆਂ, ਤੁਹਾਡੇ, ਤੁਹਾਨੂੰ ਮਿਲੇ ਅਵਾਰਡ ਦੀਆਂ ਗੱਲਾਂ ਵੀ ਕਰਨੀਆਂ, ਪਰ ਮੈਂ ਉਸ ਤੋਂ ਪਹਿਲਾਂ ਥੋੜੀਆਂ ਜਿਹੀਆਂ ਗੱਲਾਂ ਜਿਹੜੀਆਂ ਜਨਰਲ ਲੋਕਾਂ ਦਾ ਜਿਹੜਾ ਇੰਟਰਸਟ ਆ ਉਹ ਵੀ ਕਰਨੀਆਂ ਚਾਹੂੰਗਾ। ਇੱਕ ਇੰਟਰਸਟ ਜਿਹੜਾ ਅੱਜ ਕੱਲ ਹੋਰ ਜਿਹੜਾ ਬਣਿਆ ਹੋਇਆ, ਭਾਵੇਂ ਸਿਆਸੀ ਤੌਰ ਦੇ ਉੱਤੇ ਲੱਖ ਨਫ਼ਰਤ ਇੱਕ ਦੂਜੇ ਨੂੰ ਵੀ ਫੈਲਾਈ ਜਾ ਰਹੀ ਆ, ਪਰ ਦੂਜੇ ਪਾਸੇ ਮੋਦੀ ਤੇ ਨਵਾਜ਼ ਸ਼ਰੀਫ ਦੇ ਆਪਸ ਵਿੱਚ ਦੋਸਤੀ ਦੇ ਰਿਸ਼ਤੇ, ਅਚਾਨਕ ਇੱਕ ਦੂਜੇ ਦੇ ਫੰਕਸ਼ਨਾਂ ਚ, ਪਰਸਨਲ ਫੰਕਸ਼ਨਾਂ ਚ ਜਾਣਾ ਆਉਣਾ ਜਾਂ ਉਹ ਗੱਲਾਂ, ਉਹ ਸਾਡੇ ਦੋ ਨਜ਼ਰੀ, ਦੋ ਐਂਗਲ ਤੋਂ ਦੇਖੀ ਜਾਂਦੀ ਹੈ। ਜੇ ਅਸੀਂ ਭਾਰਤੀ ਐਂਗਲ ਤੋਂ ਦੇਖੀਏ, ਇੱਕ ਐਂਗਲ ਤਾਂ ਇਹ ਦੇਖਿਆ ਜਾਂਦਾ ਵੀ ਮੋਦੀ ਆ ਜਿਹੜਾ ਅੰਗਰੇਜ਼ੀ ਭਾਸ਼ਾ ਬੋਲਦਾ ਸੀ ਤੇ ਅਚਾਨਕ ਕਿੰਨੀ ਤਬਦੀਲੀ ਆ ਕੇ ਤੇ ਉਹ ਇੱਕ ਪੋਜ਼ਿਟਿਵ ਵੇ ਨਾਲ ਲੈ ਰਿਹਾ। ਜਿਹੜੇ ਪੋਜ਼ਿਟਿਵ ਲੋਕ ਸੋਚਦੇ ਆ, ਜਿਹੜੇ ਨੈਗੇਟਿਵ ਲੋਕ ਸੋਚਦੇ ਆ, ਉਹ ਕਹਿੰਦੇ ਆ ਜੀ ਉਦੋਂ ਇਲੈਕਸ਼ਨਾਂ ਵੇਲੇ ਵੋਟ ਲੈਣ ਵੇਲੇ ਹੋਰ ਗੱਲਾਂ ਸੀ, ਹੁਣ ਹੋਰ ਗੱਲਾਂ ਕਰਦਾ ਗਾ, ਤੇ ਇਸ ਕਰਕੇ ਉਹ ਉਹਦੀ ਭੰਡੀ ਪ੍ਰਚਾਰ ਕਰਦੇ ਆ। ਪਰ ਸੱਚਾਈ ਜੇ ਦੇਖਿਆ ਜਾਵੇ ਜਾਂ ਤੀਜਾ ਐਂਗਲ ਦੇਖਿਆ ਜਾਵੇ ਆਮ ਬੰਦੇ ਦੀ ਨਜ਼ਰ ਚ, ਤਾਂ ਉਹ ਅਸੀਂ ਉਹਨੂੰ ਬੁਰਾ ਨਹੀਂ ਮੰਨਦੇ, ਕਿਉਂਕਿ ਖੂਨ, ਕਤਲਆਮ, ਨਫ਼ਰਤ, ਲੜਾਈ, ਝਗੜਿਆਂ ਚੋਂ ਅੱਜ ਤੱਕ ਕੁਛ ਨਹੀਂ ਨਿਕਲਿਆ, ਤੇ ਜੇ ਕੋਈ ਦੋਸਤੀ ਦਾ ਹੱਥ ਵਧਾ ਰਿਹਾ ਇੱਕ ਦੂਜੇ ਵੱਲ ਤੇ ਉਹਨਾਂ ਨਾਲ ਦੋਸਤੀ ਪਗਾ ਰਿਹਾ ਤਾਂ ਉਹ ਕੋਈ ਬੁਰੀ ਗੱਲ ਨਹੀਂ ਹੈ। ਅਸੀਂ ਸਿਰਫ ਇਸ ਲਈ ਨਫ਼ਰਤ ਨਾ ਕਰੀਏ ਵੀ ਇਹ ਮੋਦੀ ਕਰ ਰਿਹਾ ਜਾਂ ਨਵਾਜ਼ ਕਰ ਰਿਹਾ ਜਾਂ ਫਲਾਨੇ ਨੂੰ ਕਰਨਾ ਚਾਹੀਦਾ ਸੀ, ਪਰ ਜੋ ਹੋ ਰਿਹਾ ਉਹ ਜਾਇਜ਼ ਹੋ ਰਿਹਾ। ਸੋ ਤੁਹਾਡੀ ਆਵਾਮ, ਇਹ ਸਾਰੇ ਰਿਸ਼ਤੇ ਜਿਹੜੇ ਬਣਾਏ ਜਾ ਰਹੇ ਆ ਨਵਾਜ਼ ਸ਼ਰੀਫ ਜਾਂ ਮੋਦੀ ਬੰਨੀਓ ਜਾਂ ਕੋਸ਼ਿਸ਼ ਕੀਤੀ ਜਾਂਦੀ ਆ ਵਿੱਚ, ਭਾਵੇਂ ਲੱਖ ਅੜਚਣਾਂ ਆ ਰਹੀਆਂ, ਫਿਰ ਵੀ ਉਹ ਕਿਸ ਐਂਗਲ ਤੋਂ ਦੇਖਦੀ ਆ ਤੁਹਾਡੀ ਆਵਾਮ?
ਸਾਡੀ ਆਵਾਮ ਜਿਹੜੀ ਹੈ ਨਾ ਜੀ, ਜਿਸ ਤਰ੍ਹਾਂ ਕਿ ਤੁਸੀਂ ਚਾਹੁੰਦੇ ਹੋ ਨਾ ਆਉਣਾ ਇੱਥੇ ਨਨਕਾਣਾ ਸਾਹਿਬ ਜਾਂ ਲਾਹੌਰ ਜਾਂ ਪੰਜਾ ਸਾਹਿਬ, ਤੁਸੀਂ ਤੁਹਾਡੇ ਲੋਕ ਆਉਣਾ ਚਾਹੁੰਦੇ ਨੇ, ਇਸੇ ਤਰੀਕੇ ਨਾਲ ਸਾਡੇ ਲੋਕ ਵੀ ਅਜਮੇਰ ਸ਼ਰੀਫ ਜਾਣਾ ਚਾਹੁੰਦੇ ਨੇ, ਲੋਕ ਦਰਬਾਰਾ ਮਜ਼ਾਰਾਂ ਦੇ ਉੱਤੇ ਜਾਣਾ ਚਾਹੁੰਦੇ ਨੇ, ਉੱਧਰ ਦੇ ਆਪਣੇ ਭਾਈਆਂ ਨੂੰ ਮਿਲਣਾ ਚਾਹੁੰਦੇ ਨੇ, ਔਰ ਸੇਮ ਲੋਕਾਂ ਦੀ ਸੋਚ ਇਸ ਤਰ੍ਹਾਂ ਦੀ ਕਿ ਇਹ ਇਸ ਤਰ੍ਹਾਂ ਦਾ ਸਿਸਟਮ ਬਣ ਗਿਆ ਕਿ ਅਸੀਂ ਇੰਡੀਆ ਜਿਹੜਾ ਨਾ ਉਹ ਜਾ ਸਕੀਏ ਆਪਣੇ, ਕਿਉਂਕਿ ਤਕਰੀਬਨ 50% ਜਾਂ 60% ਐਸੇ ਲੋਕ ਨੇ ਜਿੱਧਰ ਅੱਜ, ਜਿਹਨਾਂ ਦੇ ਅੱਜ ਵੀ ਉੱਧਰ ਚਾਚੇ, ਬਾਬੇ, ਮਾਮੇ, ਫੁੱਫੀਆਂ, ਚਾਚੀਆਂ, ਕੋਈ ਨਾ ਕੋਈ ਰਿਸ਼ਤੇਦਾਰੀ ਉਹਨਾਂ ਦੀ ਉੱਧਰ ਹੈ, ਤੇ ਜਿੱਥੇ ਸਾਂਝ ਹੋਵੇ ਅਸੀਂ ਨਿਕਲ ਕੇ ਉਹਦੇ, ਸਾਨੂੰ ਨਾਨਕੇ ਜਾਣ ਦੀ ਯਾਰ, ਮਾਮਿਆਂ ਕੋਲ ਜਾਣ ਦੀ ਜਾਂ ਫੁੱਫੀਆਂ ਕੋਲ ਜਾਣ ਦਾ ਬੜਾ ਚਾਅ ਹੁੰਦਾ ਸੀ। ਕਿਆ ਹਰ ਬੰਦੇ ਦਾ ਦਿਲ ਨੀ ਕਰਦਾ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਕੋਲ, ਮਾਮੇ, ਫੁੱਫੀਆਂ, ਚਾਚੇ, ਬਾਬਿਆਂ ਕੋਲ, ਮਾਸੀਆਂ ਕੋਲ ਜਾਈਏ? ਉਹ ਮੇਰੇ ਪਿੰਡ ਦੇ ਇੱਕ ਬਾਬਾ ਜੀ ਨੇ, ਮੈਂ ਬੜੀ ਕੋਸ਼ਿਸ਼ ਕਰਕੇ ਉਹਨਾਂ ਨੂੰ, ਪਿਛਲੇ ਸਾਲ ਉਹ ਪੂਰੇ ਹੋ ਗਏ ਨੇ, ਇਹਨਾਂ ਨੂੰ ਪਿਆਰੇ ਹੋ ਗਏ, ਫੋਤ ਹੋ ਗਏ ਨੇ, ਮੈਂ 4 ਸਾਲ ਪਹਿਲਾਂ ਤੋਂ ਮੈਂ ਉਹਨਾਂ ਨੂੰ ਜਦੋਂ ਮਿਲਣਾ ਉਹਨਾਂ ਨੂੰ ਮੈਂ ਰੋਂਦਿਆਂ ਵੇਖਣਾ, ਉਹਨਾਂ ਨੇ ਉੱਚੀ ਉੱਚੀ ਰੋਣਾ ਕਰਨਾ। ਮੇਰਾ ਉਹਨਾਂ ਦਾ ਸੱਕਾ ਭਰਾ ਪਟਿਆਲੇ ਦੇ ਵਿੱਚ ਸੀ, ਨਾਲ ਹੀ ਜੱਸੋਵਾਲ ਪਿੰਡ ਹੈ। ਮੈਂ ਫਿਰ ਬੜੀ ਕੋਸ਼ਿਸ਼, ਬੜੀ ਦੌੜ, ਉਹ ਮੇਰਾ ਪਹਿਲੀ ਵਾਰ ਵੀਜ਼ਾ ਮੈਂ ਅਪਲਾਈ ਕੀਤਾ 2011 ਦੀ ਗੱਲ ਹੈ, ਤੇ ਮੈਂ ਬਾਬਾ ਜੀ ਨੂੰ ਨਾਲ ਲੈ ਕੇ ਗਿਆ ਤੇ ਮੈਂ ਉਸ ਵਕਤ ਉਹਨਾਂ ਦੀ ਉਹ ਪੋਜੀਸ਼ਨ ਵੇਖੀ, ਉਸ ਲਈ ਉਹਨਾਂ ਦੀ ਉਹ ਹਾਲਾਤ ਵੇਖੇ ਕਿ ਉਹ ਉਹ ਦੋ ਘੰਟੇ ਗੱਲ ਲਾ ਕੇ ਰੋਂਦੇ ਰਹੇ, ਕਿਉਂਕਿ ਉਹ ਤਕਰੀਬਨ 65 ਸਾਲ ਬਾਅਦ ਦੋਵੇਂ ਭਰਾ ਮਿਲੇ, ਛੋਟੇ ਛੋਟੇ ਹੋਏ ਵਿਛੜੇ ਸਨ, ਤੇ ਮੈਨੂੰ ਉਸ ਵਕਤ ਰੱਬ ਦਾ ਸ਼ੁਕਰ ਅਦਾ ਕੀਤਾ ਕਿ ਰੱਬਾ ਤੂੰ ਮੈਨੂੰ ਇਸ ਕਾਬਲ ਕੀਤਾ ਕਿ ਮੈਂ ਇਹਨਾਂ ਦੋ ਭਰਾਵਾਂ ਨੂੰ ਮਿਲਾ ਤਾ, ਉਹਨਾਂ ਦੀਆਂ ਭੈਣਾਂ ਆ ਗਈਆਂ। ਉਹ 8 ਦਿਨ ਤੇ ਲੱਗ ਇੱਕ ਦੂਜੇ ਨਾਲ ਰੋਂਦੀ ਰਹਿ। ਫਿਰ ਬਾਬਾ ਜੀ ਨੂੰ ਮੈਂ ਨਾਲ ਹੀ ਵਾਪਸ ਲੈ ਕੇ ਆਇਆ ਵਾ, ਤੇ ਬਾਬਾ ਜੀ ਜਿਹੜੇ ਨੇ ਇਸ ਖੁਸ਼ੀ ਦੇ ਵਿੱਚ ਬਿਲਕੁਲ ਬਿਮਾਰ ਰਹਿੰਦੇ ਇਹਨੂੰ, ਲੇਕਿਨ ਠੀਕ ਹੋ ਗਿਆ, ਲੇਕਿਨ ਸਾਲ ਡੇਢ ਬਾਅਦ ਜਿਹੜੇ ਅੱਲਾ ਨੂੰ ਪਿਆਰੇ ਪੂਰੇ ਹੋ ਗਏ। ਲੇਕਿਨ ਮੈਨੂੰ ਕਈ ਵਾਰ ਵਾਰ ਗੱਲ ਕਰਨਾ ਕਰ ਭਲਵਾਨ ਜੀ ਤੁਹਾਡਾ ਸ਼ੁਕਰੀਆ, ਭਲਵਾਨ ਜੀ ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਨੂੰ ਮਿਲਾਇਆ। ਗੱਲ ਸੋ ਇਸ ਤਰ੍ਹਾਂ ਦੇ ਬੇਸ਼ੁਮਾਰ ਅੱਜ ਵੀ ਲੋਕ ਐਸੇ ਨੇ ਸਾਡੇ ਕੋਲ ਵੀ ਉਧਰ ਵੀ ਨੇ ਜਿਹੜੇ ਆਪਣੇ ਵਿਛੜੇ ਹੋਏ ਸਨ, 47 ਦੇ ਵਿਛੜੇ ਹੋਏ ਆਪਣੇ ਭਰਾਵਾਂ ਨੂੰ ਮਿਲਣ ਦੀ ਤਾਂਘ ਦੇ ਵਿੱਚ ਅੱਜ ਵੀ ਜ਼ਿੰਦਾ ਨੇ, ਤੇ ਉਧਰ ਨੂੰ ਮੂੰਹ ਕਰਕੇ ਰੋਂਦੇ ਨੇ ਉਹ ਲੋਕ, ਇੱਧਰ ਨੂੰ ਮੂੰਹ ਕਰਕੇ ਰੋਂਦੇ ਨੇ, ਕਿਉਂਕਿ ਮੈਂ ਇੱਕ ਦੋ ਮਹੀਨੇ ਵਿੱਚ ਇੱਕ ਜਾਂ ਦੋ ਚੱਕਰ ਮੇਰੇ ਇੰਡੀਆ ਜ਼ਰੂਰ ਲੱਗਦੇ ਨੇ, ਬੇਸ਼ੱਕ ਭਾਵੇਂ ਕਬੱਡੀ ਦਾ ਮੈਚ ਹੋਵੇ, ਖੋਰੀ ਖੋਰੀ ਕਮੈਂਟਰੀ ਵਾਸਤੇ ਮੈਨੂੰ ਬੁਲਾ ਲੈਣਾ, ਭਾਵੇਂ ਕੁਸ਼ਤੀਆਂ ਦਾ ਦੰਗਲ ਹੋਵੇ, ਪੀੜੇ ਅਸੀਂ ਜਲੰਧਰ ਗਏ ਸਾਂ ਕਮੈਂਟਰੀ ਵਾਸਤੇ ਮੈਨੂੰ ਬੁਲਾਇਆ ਸੀ ਉਹਨਾਂ, ਭਾਵੇਂ ਕੋਈ ਮੁਸ਼ਾਇਰਾ ਹੋਵੇ, ਮੈਨੂੰ ਜਾਣ ਦਾ ਮਹੀਨੇ ਜਾਂ ਦੋ ਬਾਅਦ ਮੈਂ ਇੱਕ ਜਾਂ ਦੋ ਮੇਰੇ ਚੱਕਰ ਲੱਗਦੇ ਨੇ, ਤੇ ਮੈਂ ਕਿਉਂਕਿ ਉੱਧਰ ਦੇ ਲੋਕਾਂ ਦੀ ਵੀ ਗੱਲਬਾਤ ਸੁਣਦਾ ਰਹਿੰਦਾ, ਇੱਧਰ ਦੇ ਲੋਕਾਂ ਤੋਂ ਮੈਂ ਮੈਸੇਜ ਜਾਣਦਾ ਕਿਉਂਕਿ ਮੇਰੇ ਆਪਣੇ ਨੇ, ਉਹ ਵੀ ਮੇਰੇ ਆਪਣੇ ਨੇ, ਤੇ ਮੈਂ ਕਈ ਵਾਰ ਗੱਲ ਕੀਤੀ ਕਿ ਲੋਕ ਤੜਪਦੇ ਨੇ ਤਰਸਦੇ ਨੇ ਆਪਣੇ ਆਪਣਿਆਂ ਨੂੰ। ਭਾਈ ਜਾਨ ਮੈਨੂੰ ਇਹ ਦੱਸੋ ਨਾ ਬਰਾੜ ਸਾਹਿਬ ਕਿ ਆਪਣੇ ਤੁਸੀਂ ਤੁਹਾਡਾ ਦਿਲ ਨੀ ਕਰਦਾ ਆਪਣੇ ਮਾਮੇ ਪੁੱਪੀਆਂ ਤਾਇਆਂ ਨੂੰ, ਆਪਣੇ
ਬਿਲਕੁਲ
ਬਿਲਕੁਲ ਦਿਲ ਕਰਦਾ, ਆਵਾਮ ਚਾਹੁੰਦੀ ਏ ਕਿ ਅਸੀਂ ਆਪਣੇ ਲੜਦਿਆਂ ਲੈਣ ਨੂੰ ਮਿਲੀਏ।
ਸੋ ਮੀਨਸ ਆਵਾਮ ਇਸ ਰਿਸ਼ਤੇ ਤੋਂ ਕੋਈ ਦੁਖੀ ਨਹੀਂ, ਆਵਾਮ ਚਾਹੁੰਦੀ ਹੈ ਕਿ ਰਿਸ਼ਤਾ ਹੋਰ ਬਣੇ, ਜੇ ਸਿਆਸੀ ਪੱਧਰ ਤੇ ਵੀ ਰਿਸ਼ਤਾ ਮਜ਼ਬੂਤ ਹੋ ਜਾਂਦਾ ਤਾਂ ਆਮ ਆਵਾਮ ਲਈ ਵੀ ਰਸਤੇ ਖੁੱਲਦੇ ਆ। ਸੋ ਬਹੁਤ ਵਧੀਆ ਇਹ ਇੱਕ ਸ਼ੁਰੂਆਤ ਹੋਈ ਆ, ਅਸੀਂ ਕੱਲਾ ਨਿੰਦੀਏ ਨਾ ਵੀ ਭਾਈ ਫਲਾਨਾ ਬੰਦਾ ਇਹ ਜਾ ਤੇ ਮਕਾ ਲੀਡਰ ਇਹ ਜਾ, ਜੇ ਕੋਈ ਚੰਗਾ ਕੀਤਾ ਤਾਂ ਅਸੀਂ ਚੰਗਾ ਵੀ ਕਹਿਣ ਦਾ ਜਿਗਰਾ ਕਰੀਏ, ਤਾਂ ਇਹਦੇ ਨਾਲ ਕੋਈ ਸਾਡੀ ਕਹਿੰਦੇ ਨੀ ਉਹਦੇ ਛਾਪ ਨੀ ਲੈਂਦੀ। ਸੋ ਭਲਵਾਨ ਜੀ ਆਪਾਂ ਹੁਣ ਸਿਆਸੀ ਗੱਲਾਂ ਵੀ ਕਰ ਲਈਆਂ ਤੇ ਕੁਝ ਕੁ ਆਪਾਂ ਹੁਣ ਪਹਿਲਾਂ ਥੋੜੀ ਜਿਹੀ ਪਰਿਵਾਰਕ ਗੱਲ ਕਰਾਂ ਮੈਂ ਤੁਹਾਡੇ ਨਾਲ। ਤੁਸੀਂ ਕਾਫੀ ਰੁੱਝੇ ਹੋਏ ਰਹਿੰਦੇ ਹੋ ਸੋਸ਼ਲ ਸਰਵਿਸਿਜ਼ ਦੇ ਵਿੱਚ, ਸਮਾਜ ਸੇਵਾ ਦੇ ਵਿੱਚ, ਮੈਨੂੰ ਪਤਾ ਤੁਹਾਨੂੰ ਕਾਫੀ ਕੁਝ ਜਿਹੜਾ ਰਿਕੋਗਨਾਈਜੇਸ਼ਨ ਵੀ ਮਿਲੀ ਆ, ਸਰਕਾਰੀ ਦਰਬਾਰੇ ਵੀ ਮਿਲੀ ਆ, ਆਲੇ ਦੁਆਲੇ ਚ ਵੀ ਮਿਲੀ ਆ, ਪਰ ਤੁਸੀਂ ਪਹਿਲਾਂ ਤਾਂ ਮੈਨੂੰ ਆਪਣੇ ਪਰਿਵਾਰ ਬਾਰੇ ਦੱਸੋ ਵੀ ਪਰਿਵਾਰ ਤੁਹਾਡੇ ਪਿੰਡ ਚ ਹੀ ਰਹਿ ਰਿਹਾ ਤੇ ਕੀ ਕਿੱਤਾ ਅਪਣਾਇਆ ਹੋਇਆ, ਪਰਿਵਾਰਕ ਕਿੱਤਾ ਕੀ ਆ?
ਮੈਂ ਆਪਣੀ ਜਾਤੀ ਜਾਂ ਪਿੰਡ ਦੀ ਗੱਲ ਕਰਨੀ ਹੈ ਜੀ?
ਜਾਤੀ, ਤੁਸੀਂ ਜਾਤੀ, ਮੈਂ ਤੁਹਾਡੇ ਬਾਰੇ।
ਜਾਤੀ ਅਸੀਂ ਅਲਹਮਦੁਲਿਲਾ ਅੱਲਾਹ ਪਾਕ ਦਾ ਕਰਮ ਹੈ, ਮੇਰੇ ਅਸੀਂ 6 ਭਾਈ ਆ, ਇੱਕ ਸਾਡੀ ਸਿਸਟਰ ਜੀ, ਤੇ ਸਾਰੇ ਆਪਣੇ ਆਪਣੇ ਬਿਜ਼ਨਸ ਕਰ ਰਹੇ ਨੇ, ਸਾਰੇ ਆਪਣੇ ਆਪਣੇ ਕਾਰੋਬਾਰ ਦੇ ਵਿੱਚ ਰੁੱਝੇ ਹੋਏ ਨੇ। ਮੇਰਾ ਆਪਣਾ ਮੋੜ ਇਮਨਾਬਾਦ, ਯਾਨੀ ਕਿ ਇਮਨਾਬਾਦ ਮੇਰੀ ਆਪਣੀ ਜਿਊਲਰੀ ਦੀ ਸ਼ੋਪ, ਗੋਲਡ ਜਿਊਲਰੀ ਦੀ,
ਤੇ
ਮੇਰਾ ਨਾਲ ਭਾਈ ਇੱਕ ਹੁੰਦਾ ਜੀ, ਤੇ ਉਹਦੀ ਵਜ੍ਹਾ ਨਾਲ ਮੇਰੇ ਭਾਈਆਂ ਦਾ ਪਿਆਰ, ਉਹਨਾਂ ਦਾ ਹੀ ਇਹ ਸਾਰਾ, ਉਹਨਾਂ ਦੀ ਵਜ੍ਹਾ ਨਾਲ ਹੀ ਕਿ ਮੈਨੂੰ ਟਾਈਮ ਮਿਲ ਜਾਂਦਾ। ਸ਼ੁਰੂ ਤੋਂ ਮੇਰੀ ਤਕਰੀਬਨ 38-39 ਸਾਲ ਉਮਰ ਹੋ ਗਈ ਹੈ, ਤੇ ਇਹਦੇ ਵਿੱਚ ਅੱਜ ਤੱਕ ਵੀ ਮੈਨੂੰ ਜਦੋਂ ਵੀ ਪੂਰੇ ਪਾਕਿਸਤਾਨ ਦੇ ਵਿੱਚ ਜਾਂ ਇੰਡੀਆ ਤੁਹਾਡੇ ਕੋਲ ਵਰਲਡ ਕੱਪ ਦੀ ਕਮੈਂਟਰੀ ਕਰਨ ਦਾ ਵੀ ਮੈਨੂੰ ਮੌਕਾ ਮਿਲਿਆ, ਕਬੱਡੀ ਦੀ ਜਿਹੜਾ ਵਰਲਡ ਕੱਪ ਹੋਇਆ ਸੀ, 4th ਵਰਲਡ ਕੱਪ, ਜਾਂ ਪਾਕਿਸਤਾਨ ਕੋਈ ਵੀ ਵੱਡਾ ਸਰਕਾਰੀ ਕੋਈ ਇਵੈਂਟ ਹੁੰਦਾ, ਕਬੱਡੀ ਹੋਵੇ, ਕੁਸ਼ਤੀ ਹੋਵੇ, ਕੁਸ਼ਤੀ ਦੰਗਲ ਹੋਵੇ, ਜਾਂ ਕਬੱਡੀ ਦੇ ਮੈਚ ਹੋਣ, ਜਾਂ ਕੋਈ ਹੋਰ ਵੀ ਪ੍ਰੋਗਰਾਮ ਹੋਣ, ਜਿਹੜੇ ਦੇਸੀ ਸਿਰਫ ਦੇਸੀ ਜਿਹੜੀਆਂ ਖੇਡਾਂ ਨੇ, ਜਿਵੇਂ ਘੋੜਿਆਂ ਦੇ ਦੌੜ ਮੁਕਾਬਲੇ, ਨੇਜ਼ਾਬਾਜ਼ੀ, ਘੋੜਾ ਡਾਂਸ ਮੁਕਾਬਲੇ, ਪੰਜਾਬੀ ਜਿਹੜੀਆਂ ਖੇਡਾਂ ਨੇ ਪਾਕਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ, ਅਲਹਮਦੁਲਿਲਾ, ਉਹ ਮੈਨੂੰ ਭਾਵੇਂ ਸਰਕਾਰੀ ਹੋਣ ਜਾਂ ਗੈਰ ਸਰਕਾਰੀ ਹੋਣ, ਕਮੈਂਟਰੀ ਕਰਨ ਦਾ ਮੌਕਾ ਮਿਲਦਾ। ਇਹ ਮੇਰੇ ਭਾਈਆਂ ਦੀ ਵਜ੍ਹਾ ਦੇ ਨਾਲ ਮਿਲਦਾ ਕਿ ਮੈਨੂੰ ਸ਼ੁਰੂ ਤੋਂ ਹੀ, ਪਹਿਲਾਂ ਮੈਂ ਕਬੱਡੀ ਕੁਸ਼ਤੀ ਖੇਡੀ ਤੇ ਉਦੋਂ ਵੀ ਮੈਂ ਬਸ 13-14 ਰੱਖਿਆ, ਪੂਰੇ ਪਾਕਿਸਤਾਨ ਚ ਫਿਰਨ ਦਾ ਮੌਕਾ ਮਿਲ ਗਿਆ ਮੈਨੂੰ ਜਾਣ ਦਾ। ਤੇ ਉਹ ਭਾਈਆਂ ਚ ਪਿੱਛੋਂ ਮੇਰਾ ਕੰਮ ਚੱਲਦਾ, ਮੇਰੇ ਭਾਈ ਮੇਰੇ ਨਾਲ ਬਹੁਤ ਸਪੋਰਟ ਕਰਦੇ ਨੇ। ਮੈਂ ਅਸਲ ਗੱਲ ਤੇ ਦੇ ਕੇ ਰੱਬ ਦੀ ਰਹਿਮਤ ਹੈ ਸਾਰੀ, ਉਹਦੀ ਕਰਮ ਨਵਾਜ਼ੀ ਨਾਲ ਹੀ ਸਾਰਾ ਹੋਇਆ। ਸਭ ਤੋਂ ਪਹਿਲੇ ਮੇਰੇ ਅੱਲਾਹ ਤਾਲਾ ਨੇ ਕਰਮ ਕੀਤਾ, ਮੇਰੇ ਵਾਲਦੈਨ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ, ਫਿਰ ਮੇਰੇ ਭੈਣ ਭਾਈਆਂ ਨੇ ਸਪੋਰਟ ਕੀਤਾ, ਫਿਰ ਮੇਰੇ ਤੁਹਾਡੀ ਭਾਬੀ ਜੀ, ਮੇਰੀ ਮਿਸਿਜ਼ ਜਿਹੜੇ ਨੇ, ਉਹਨਾਂ ਨੇ ਮੈਨੂੰ ਇਸ ਹਵਾਲੇ ਨਾਲ ਕਦੀ ਵੀ ਨਹੀਂ ਰੋਕਿਆ, ਕਿਉਂ ਕਿ ਉਹਨਾਂ ਨੂੰ ਪਤਾ ਕਿ ਇਹਨਾਂ ਦੀ ਵਜ੍ਹਾ ਦੇ ਨਾਲ ਇੱਜ਼ਤ ਹੈ ਸਾਡੀ। ਔਰ ਅਲਹਮਦੁਲਿਲਾ ਮੈਂ ਪਿਛਲੇ ਦਿਨਾਂ ਦੇ ਵਿੱਚ ਸਾਡਾ 23 ਮਾਰਚ ਨੂੰ ਪੂਰੇ ਪਾਕਿਸਤਾਨ ਦਾ ਹੋਇਆ ਵੈਲਫੇਅਰ ਦਾ, ਜਿਹੜਾ ਉਹਦੇ ਵਿੱਚ ਮੈਂ ਪੂਰੇ ਪਾਕਿਸਤਾਨ ਦੇ ਵਿੱਚ ਮੈਨੂੰ ਪਹਿਲਾ ਅਵਾਰਡ ਮਿਲਿਆ, ਯਾਨੀ ਕਿ ਮੈਨੂੰ ਪਹਿਲੀ ਟਰਾਫੀ ਮਿਲੀ ਹੈ, 1 ਲੱਖ ਰੁਪਇਆ ਇਨਾਮ ਔਰ ਸ਼ੀਲਡ ਉਹਨਾਂ ਦੀ। ਮੈਂ ਸੋਚਦਾ ਹਾਂ ਕਿ ਰੱਬ ਦਾ ਹੀ ਸਾਰਾ ਕਰਮ ਹੈ ਜੀ।
ਜੀ ਜੀ ਬਿਲਕੁਲ ਬਿਲਕੁਲ, ਰੱਬ ਦਾ ਕਰਮ। ਸੋ ਹੁਣ ਗੱਲ 23 ਮਾਰਚ ਦੀ ਆ ਗਈ ਤਾਂ ਨਾਲ ਦੀ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਦੀ ਵੀ ਗੱਲ ਕਰਨੀ ਬਣਦੀ ਹੈ ਜੀ, ਕਿਉਂਕਿ ਬਹੁਤ ਸਾਰੀਆਂ ਗੱਲਾਂ ਸਾਡੇ ਕੋਲੇ ਨਿਕਲ ਕੇ ਆਉਂਦੀਆਂ
ਵੀ ਪਾਕਿਸਤਾਨ ਨੇ ਵੀ ਓਨਾ ਹੀ ਸਤਿਕਾਰ ਪਾਕਿਸਤਾਨ ਚ ਸ਼ਹੀਦ ਆਜ਼ਮ ਨੂੰ ਮਿਲਦਾ ਜੋ ਭਾਰਤ ਚ ਮਿਲਦਾ, ਤੇ ਕਈ ਚੀਜ਼ਾਂ ਤੇ ਉਹ ਉੱਥੇ ਸਾਡੇ ਨਾਲੋਂ ਵੱਧ ਕੇ ਆ, ਤੇ ਕਈ ਚੀਜ਼ਾਂ ਦੇ ਉੱਤੇ ਕਿਤੇ ਨਾ ਕਿਤੇ ਕਿੰਤੂ ਪਰੰਤੂ ਵੀ ਉੱਠਦੀ। ਸੋ ਤੁਸੀਂ ਇਸ ਨਜ਼ਰੀਏ ਤੋਂ ਵੀ ਸਾਨੂੰ ਜ਼ਰੂਰ ਦੱਸੋ ਵੀ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਤੁਹਾਡੀ ਤੁਹਾਡੀ ਆਵਾਮ ਦੇ ਕੀ ਵਿਚਾਰ ਆ, ਸਰਕਾਰ ਕੀ ਖਾਸ ਹੁੰਦਾ ਉੱਥੇ?
ਸਾਡੇ ਸ਼ਹੀਦ ਭਗਤ ਸਿੰਘ ਦਾ ਜਿਹੜਾ ਲਾਹੌਰ ਦੇ ਵਿੱਚ ਤਿਉਹਾਰ ਮਨਾਇਆ ਜਾਂਦਾ ਨਾ ਜੀ, ਔਰ ਅਸੀਂ ਖੁਦ ਵੀ ਅਸੀਂ ਇੱਥੇ ਖੁਦ ਆਪਣੇ ਗੁਜਰਾਂਵਾਲਾ ਦੇ ਵਿੱਚ ਇੱਕ ਪ੍ਰੋਗਰਾਮ ਅਰੇਂਜ ਕਰਨੇ ਆ। ਮੈਨੂੰ ਕਿਉਂਕਿ ਜਲੰਧਰ ਦੇ ਵਿੱਚ ਇੱਕ ਸ਼ਹੀਦ ਭਗਤ ਸਿੰਘ ਦੰਗਲ ਦੇ ਵਿੱਚ ਜਾ ਕੇ ਇੱਕ ਮੰਤਰੀ ਕਰਨ ਦਾ ਮੌਕਾ ਵੀ ਮਿਲਿਆ। ਸ਼ਹੀਦ ਭਗਤ ਸਿੰਘ ਇੱਕ ਗ੍ਰੇਟ ਮੈਨ ਸਨ, ਸਾਡੇ ਲੋਕ ਜਿਹੜੇ ਨੇ ਇਹ ਆਜ਼ਾਦੀ ਦੇ ਵਿੱਚ ਜੱਦੋ ਜਹਿਦ ਕਰਨ ਵਾਲੇ, ਆਜ਼ਾਦੀ ਦੀ ਖਾਤਰ, ਸਾਡੀ ਖਾਤਰ, ਸਾਨੂੰ ਆਜ਼ਾਦੀ ਖਾਤਰ ਦਵਾਉਣ ਦੀ ਖਾਤਰ ਜਿਨ੍ਹਾਂ ਲੋਕਾਂ ਨੇ ਜਾਨਾਂ ਦਿੱਤੀ ਹੈ, ਉਹ ਬੇਸ਼ੱਕ ਕੋਈ ਮੁਸਲਿਮ ਏ, ਹਿੰਦੂ ਏ, ਈਸਾਈ ਏ ਜਾਂ ਸਿੱਖ ਏ, ਕੋਈ ਵੀ ਏ, ਸਾਡਾ ਉਹ ਸਤਿਕਾਰ ਕਰਨਾ ਚਾਹੀਦਾ ਹੈ। ਔਰ ਸਾਡੀ ਪਬਲਿਕ ਜਿਹੜੀ ਏ ਉਹ ਕਰਦੀ, ਹੁਣ ਤਾਂ ਪਿਛਲੇ ਅਸੀਂ ਜਿਹੜਾ ਲਾਸਟ ਉਹਨਾਂ ਦਾ ਤਿਉਹਾਰ ਗੁਜ਼ਰਿਆ ਲਾਹੌਰ ਚ, ਅਸੀਂ ਬਹੁਤ ਵੱਡਾ, ਮੈਂ ਖੁਦ ਵੀ ਉਸ ਪ੍ਰੋਗਰਾਮ ਦੇ ਵਿੱਚ ਸਾਂ, ਤੇ ਬਹੁਤ ਵੱਡੀ ਰੈਲੀ ਕੱਢੀ ਉਹਨਾਂ ਦੇ, ਔਰ ਉਹਨਾਂ ਦੇ ਬਾਰੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਗੱਲਾਂ ਕੀਤੀਆਂ ਗਈਆਂ। ਟੀਵੀ ਚ ਪ੍ਰੋਗਰਾਮ ਚੱਲੇ, ਰੇਡੀਓ, ਐਫ਼ਐਮ ਰੇਡੀਓ, ਸਾਡੇ 2-3 ਨੇ, ਮੈਂ ਐਫ਼ਐਮ ਰੇਡੀਓ ਚ ਇੱਕ ਚ ਕੰਮ ਕਰਨਾ ਵਾ ਇੱਥੇ ਸਾਡੇ ਕੋਲ ਐਫ਼ਐਮ 103, ਯਾਨੀ ਕਿ ਉਹਨੂੰ ਇੱਕ ਟਾਈਮ ਦੇ ਵਿੱਚ ਤਕਰੀਬਨ 40 ਲੱਖ ਬੰਦਾ ਸੁਣਦਾ ਹੈ, ਸਭ ਤੋਂ ਵੱਡਾ ਐਫ਼ਐਮ, ਔਰ ਮੇਰਾ ਹਫ਼ਤੇ ਬਾਅਦ ਇੱਕ ਮੇਰਾ ਘੰਟਾ ਹੁੰਦਾ, ਮੈਂ ਉਹਦੇ ਵਿੱਚ ਅਸੀਂ 2 ਘੰਟੇ ਭਗਤ ਸਿੰਘ ਦੀ ਜ਼ਿੰਦਗੀ ਬਾਰੇ ਔਰ ਪਿੰਡਾਂ ਦੇ ਬਾਰੇ ਅਸੀਂ ਪ੍ਰੋਗਰਾਮ ਰੱਖਿਆ। ਸਾਡੇ ਲੋਕ ਜਿਹੜੇ ਨੇ ਉਹ ਸਾਡੀ ਜਿਹੜੀ ਪਬਲਿਕ ਹੈ ਨਾ ਜੀ ਜਾਂ ਮੀਡੀਆ ਹੈ, ਉਹ ਹਮੇਸ਼ਾ ਉਹਨਾਂ ਨੇ ਸ਼ਹੀਦ ਭਗਤ ਸਿੰਘ ਹੋਵੇ ਜਾਂ ਊਧਮ ਸਿੰਘ ਹੋਵੇ ਜਾਂ ਇੱਥੇ ਸਾਡੇ ਕੋਲ ਮਲੰਗੀ ਹੋਇਆ ਜਾਂ ਬੱਕਾ ਘੁਮਿਆਰ ਇੱਕ ਹੋਇਆ ਆਜ਼ਾਦੀ ਦਾ ਬਹੁਤ ਵੱਡਾ
ਜੀ ਬੰਦਾ,
ਉਹਨਾਂ ਦੇ ਬਾਰੇ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ ਜੀ।
ਜੀ ਸੋ ਬਿਲਕੁਲ ਜੀ, ਚੰਗਾ ਲੱਗਦਾ ਜਦੋਂ ਜਿਹੜੀਆਂ ਸਾਂਝੇ ਇੱਕ ਮੁਲਕ ਦੇ ਲਈ ਕੁਰਬਾਨੀਆਂ ਹੋਈਆਂ ਤੇ ਸਾਂਝੇ ਮੁਲਕ ਲਈ ਬਹੁਤ ਕੁਛ ਕੀਤਾ ਤੇ ਉਹਨਾਂ ਨੂੰ ਯਾਦ ਵੀ ਸਾਨੂੰ ਸਾਂਝੇ ਤੌਰ ਤੇ ਕਰਨਾ ਬਣਦਾ ਜੀ। ਸੋ ਬਹੁਤ ਵਧੀਆ ਲੱਗਿਆ ਜੀ, ਤੁਸੀਂ ਯਾਦ ਕਰਦੇ ਹੋ ਸਾਰਿਆਂ ਨੂੰ ਤੇ ਵੇਲੇ ਵੇਲੇ ਸਿਰ ਆਪਣੇ ਫਰਜ਼ ਤੇ ਡਿਊਟੀਆਂ ਨਿਭਾਉਣੇ ਹੋ। ਸੋ ਭਲਵਾਨ ਜੀ, ਹੁਣ ਗੱਲ ਇਹ ਆ ਜਾਂਦੀ ਹੈ ਵੀ ਅਸਗਰ ਤੁਹਾਡਾ ਨਾਂ ਹੋ ਗਿਆ, ਭਲਵਾਨੀ ਤੁਸੀਂ ਕਰਦੇ ਸੀ ਤੇ ਭਲਵਾਨ ਤੁਹਾਡੇ ਨਾਲ ਤਖੱਲਸ ਜੁੜ ਗਿਆ, ਤੇ ਹੁਣ ਇੱਕ ਨਾਂ ਹੋਰ ਪਿੱਛੇ ਰਹਿਮਾਨੀ, ਇਹਦੇ ਬਾਰੇ ਵੀ ਥੋੜਾ ਜਿਹਾ ਖੁਲਾਸਾ ਕਰਿਓ।
ਹਾਂਜੀ, ਰਹਿਮਾਨੀ ਇਸ ਤਰ੍ਹਾਂ ਕਿ ਸਾਡੇ ਉਧਰ ਵੀ ਤੇ ਇਧਰ ਇੱਕ ਕੌਮ ਨੇ ਮਿੱਟੀ ਦੇ ਭਾਂਡੇ ਬਣਾਉਣ ਵਾਲੀ ਪ੍ਰਜਾ ਪੱਤ ਸੀ ਉਹਨਾਂ ਨੂੰ, ਤੁਸੀਂ ਪ੍ਰਜਾ ਪੱਤ ਆਉਂਦੇ ਹੋ ਪੱਤਾਂ ਦੇ, ਅਸੀਂ ਆਉਂਦੇ ਹਾਂ ਕੁਮਹਾਰ, ਯਾਨੀ ਮਿੱਟੀ ਦੇ ਭਾਂਡੇ ਬਣਾਉਣ ਵਾਲੀ ਕੌਮ। ਮੇਰੇ ਜਿਹੜੇ ਅਬਾਓ ਅਜਦਾਦ ਵੱਡੇ ਵਡੇਰੇ ਸਨ, ਜਿਹੜੇ ਮਿੱਟੀ ਦੇ ਮੇਰੇ ਦਾਦਾ ਜੀ, ਪੜਦਾਦਾ ਜੀ, ਮੇਰੇ ਫਿਰ ਫਾਦਰ ਤੇ ਅਸੀਂ ਤੇ ਜ਼ਿਮੀਦਾਰਾ ਹੀ ਕੀਤਾ, ਹੁਣ ਵੀ ਜ਼ਿਮੀਦਾਰੀ ਸਾਡਾ ਚੱਲਦਾ ਆਪਣਾ, ਲੇਕਿਨ ਮੇਰੇ ਦਾਦਾ ਜੀ ਜਾਂ ਪੜਦਾਦਾ ਜੀ ਵੱਡੇ ਵਡੇਰੇ ਨਾ ਜੀ, ਉਹ ਦਾਦਾ ਜੀ ਦੀ ਜ਼ਿਮੀਦਾਰੀ ਕਰਦੇ ਨੇ, ਉਸ ਤੋਂ ਵੱਡੇ ਵਡੇਰੇ ਜਿਹੜੇ ਨੂੰ ਮਿੱਟੀ ਦੇ ਭਾਂਡੇ ਬਣਾਉਂਦੇ ਸਨ, ਕਮ ਸੇ ਕਮ 100-100.5 ਸਾਲ ਤੋਂ ਅਸੀਂ ਕੰਮ ਨਹੀਂ ਕੀਤਾ, ਲੇਕਿਨ ਉਹ ਕਿਉਂਕਿ ਸਾਡੇ ਵੱਡੇ ਵਡੇਰੇ ਆ, ਸਾਡੀ ਨਸਲ ਦੇ ਵੱਡਿਆਂ ਨੇ ਉਹ ਮਿੱਟੀ ਦੇ ਭਾਂਡੇ ਬਣਾਏ ਨੇ, ਉਹਨਾਂ ਨੂੰ ਕੁਮਹਾਰ, ਅਸੀਂ ਬੇਸਿਕਲੀ ਕੁਮਹਾਰ ਹਾਂ, ਤੇ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਆਬਾਦੀ ਦਾ ਜਿਹੜਾ ਜਿਹੜੀ ਜਿਹਨਾਂ ਦੀ ਪਾਪੂਲੇਸ਼ਨ ਜਿਹੜੀ ਕੌਮ ਦੀ ਹੈ, ਉਹ ਕੁਮਹਾਰ ਕੌਮ ਹੈ
ਜੀ।
ਉਹ ਸਾਡੇ ਇੱਥੇ ਜੇ ਰਹਿਮਾਨੀ ਜਿਹੜੀ ਸਾਡੀ ਕੌਮ ਹੈ ਨਾ ਜੀ, ਉਹ ਮੈਂ ਉਹਦਾ ਪੱਖ ਸਾਡੀ, ਅਸੀਂ ਫਿਰ ਇੱਕ ਰਹਿਮਾਨੀ ਵੈਲਫੇਅਰ ਟਰੱਸਟ ਆਰਗਨਾਈਜੇਸ਼ਨ ਸਾਡੇ ਇੱਧਰ ਵੱਡੇ ਵਡੇਰਿਆਂ ਨੇ 1964 ਦੇ ਵਿੱਚ ਬਣਾਈ
ਜੀ,
ਮੈਂ ਉਹਦਾ ਨਵਾਂ ਸੈਕਟਰੀ ਹਾਂ ਜੀ। ਸਾਡੇ ਉਸ ਤੋਂ ਬਾਅਦ ਬਜ਼ੁਰਗਾਂ ਨੇ ਵੈਲਫੇਅਰ ਦੇ ਕੰਮ ਸ਼ੁਰੂ ਕਰਨੇ ਕਰ ਦਿੱਤੇ ਕਿ ਅਸੀਂ ਗਰੀਬਾਂ ਲੋਕਾਂ ਦੀ ਸੇਵਾ ਕਰਨੀ ਹੈ, ਅਸੀਂ ਐਜੂਕੇਸ਼ਨ ਦੇਣੀ ਹੈ, ਅਸੀਂ ਲੋਕਾਂ ਦੀ ਸੇਵਾ ਕਰਨੀ ਹੈ, ਬੱਚਿਆਂ ਨੂੰ ਫ੍ਰੀ ਪੜ੍ਹਾਉਣਾ ਹੈ, ਬੱਚਿਆਂ ਨੂੰ ਹੈਲਥ ਦੀਆਂ ਜਿਹੜੀਆਂ ਨੇ ਸਹੂਲਤਾਂ ਦੇਣੀਆਂ ਨੇ, ਤੇ ਉਸ ਆਪਣੇ ਵੱਡੇ ਵਡੇਰਿਆਂ ਦੇ ਸਨ ਜਿਹੜੇ ਚੋਰ ਦੇ ਵਿੱਚ ਬੂਟਾ ਲੱਗਾ ਸੀ, ਅੱਜ ਬਹੁਤ ਵੱਡਾ ਦਰਖਤ ਬਣ ਗਿਆ, ਅੱਜ 350-400 ਯੂਨਿਟ ਪੂਰੇ ਪਾਕਿਸਤਾਨ ਦੇ ਵਿੱਚ ਚੱਲ ਰਹੇ ਨੇ। ਮੈਂ ਉਹਦਾ ਅਲਹਮਦੁਲਿਲਾ, ਮੈਨੂੰ ਰੱਬ ਨੇ ਸਲਾਹ ਕੀਤਾ ਕਿ ਮੈਂ ਉਹਦਾ ਅੱਜ ਪਾਕਿਸਤਾਨ ਦਾ ਜਨਰਲ ਸੈਕਟਰੀ ਹਾਂ, ਪੂਰੇ ਪਾਕਿਸਤਾਨ ਚ ਬੇਸ਼ੁਮਾਰ ਫ੍ਰੀ ਐਂਬੂਲੈਂਸ, ਫ੍ਰੀ ਐਜੂਕੇਸ਼ਨ ਸੈਂਟਰ, ਫ੍ਰੀ ਵੋਕੇਸ਼ਨਲ ਸੈਂਟਰ ਜਿਹੜੇ ਨੇ ਉਹ ਚੱਲ ਰਹੇ ਨੇ, ਬੱਚਿਆਂ ਨੂੰ ਫ੍ਰੀ ਤਾਲੀਮ ਦਿੱਤੀ ਜਾ ਰਹੀ ਹੈ, ਉਹ ਰਹਿਮਾਨੀ ਵੈਲਫੇਅਰ ਟਰੱਸਟ ਅਦਾਰਾ ਹੈ, ਰਹਿਮਾਨੀ ਵੈਲਫੇਅਰ ਟਰੱਸਟ ਪਾਕਿਸਤਾਨ ਉਸ ਅਦਾਰੇ ਦਾ ਨਾਂ ਹੈ ਜਿਹਦਾ ਮੈਂ ਨਾਚੀਜ਼ ਬੰਦਾ ਜਿਹੜਾ ਜਨਰਲ ਸੈਕਟਰੀ ਹਾਂ ਜੀ, ਤੇ ਉਹ ਰਹਿਮਾਨੀ ਉਹਦੀ ਵਜ੍ਹਾ ਨਾਲ ਅਸੀਂ ਸਾਡਾ ਅਸੀਂ ਕੁਮਹਾਰ ਤੋਂ ਸਾਡੇ ਚੋਰ ਦੇ ਬਾਬਿਆਂ ਨੇ ਆਪਣਾ ਕੁਮਹਾਰ ਨਾਮ ਖਤਮ ਕਰਕੇ ਰਹਿਮਾਨੀ ਨਾਂ ਰੱਖ ਦਿੱਤਾ, ਕਿਉਂਕਿ ਸਾਡੇ ਦਾਦਿਆਂ ਦੇ ਵੇਲੇ ਦਾ ਇਹ ਨਾਂ ਹੈ ਤੇ ਉਹ ਫਿਰ ਸਾਨੂੰ ਰਹਿਮਾਨੀ ਨਾਂ ਰੱਖਿਆ। ਅੱਜ ਅਸੀਂ ਆਰਗਨਾਈਜੇਸ਼ਨ ਜਿਹੜੀ ਚਲਾ ਰਹੇ ਹਾਂ ਉਹਦੇ ਵਿੱਚ ਅਲਹਮਦੁਲਿਲਾ ਲੋਕਾਂ ਦੀ ਦਿਨ ਰਾਤ ਸੇਵਾ ਹੋ ਰਹੀ ਹੈ ਔਰ ਰਹਿਮਾਨੀ ਵੈਲਫੇਅਰ ਟਰੱਸਟ ਪਾਕਿਸਤਾਨ ਦੀ ਟਰੱਸਟ ਦੇ ਜ਼ੇਰ ਇਹਤਮਾਮ ਯਾਨੀ ਸਾਡਾ ਇੱਕ ਐਨ ਜੀ ਓ ਸੇਵਾ ਦਾ ਸੇਵਕ ਅਦਾਰਾ ਹੈ।
ਮੈਨੂੰ ਇਹ ਮੇਰੇ ਸ਼ੰਕੇ ਜਿਹੜੇ ਦੂਰ ਹੋਏ ਪਰ ਮੈਨੂੰ ਇੱਕ ਚੀਜ਼ ਦੀ ਖੁਸ਼ੀ ਹੋਈ ਆ ਵੀ ਤੁਸੀਂ ਦੇਖੋ ਮਿੱਟੀ ਦੇ ਬਰਤਨ ਬਣਾਉਂਦੇ ਬਣਾਉਂਦੇ ਤੇ ਅੱਜ ਸਿਉਣੇ ਦੇ ਬਰਤਨ ਵੀ ਬਣਾ ਰਹੇ ਹੋ ਤੇ ਇਹ ਵੀ ਇੱਕ ਜੀਵਨ ਦੀ ਇੱਕ ਗਹਿਰੀ ਸੱਚਾਈ ਇਹਦੇ ਵਿੱਚ ਝਲਕਦੀ ਆ ਤੇ ਤੁਹਾਡੀ ਮਿਹਨਤ ਝਲਕਦੀ ਆ ਵੀ ਤੁਸੀਂ ਇੱਕ ਆਪਣੇ ਕਿੱਤੇ ਦੇ ਨਾਲ ਨਾਲ ਕਿੱਤੇ ਨੂੰ ਯਾਦ ਰੱਖਿਆ ਹੋਇਆ ਆਪਣੇ ਬਜ਼ੁਰਗਾਂ ਨੂੰ ਯਾਦ ਰੱਖਿਆ ਨਾਲ ਨਾਲ ਨਵੇਂ ਨਵੇਂ ਕਿੱਤਿਆਂ ਦੇ ਵਿੱਚ ਵੀ ਤੁਸੀਂ ਜਿਹੜੀ ਕਾਮਯਾਬੀ ਹਾਸਲ ਕੀਤੀ ਹੋਈ ਆ। ਸੋ ਉਮੀਦ ਆ ਜੀ ਇਹ ਸਾਡੇ ਲਿਸਨਰਸ ਲਈ ਬੜੀ ਇੱਕ ਪ੍ਰੇਰਨਾ ਸਰੋਤ ਗੱਲ ਹੋਏਗੀ ਜੇ ਚੋਕ ਪ੍ਰੇਰਨਾ ਲੈਣੀ ਚਾਹੁਣਗੇ ਇਸ ਗੱਲ ਦੇ ਵਿੱਚੋਂ। ਸੋ ਭਲਵਾਨ ਜੀ ਆਪਾਂ ਗੱਲਾਂ ਪਰਸਨਲ ਵੀ ਕਰ ਲਈਆਂ ਆਪਾਂ ਸਿਆਸੀ ਵੀ ਗੱਲਾਂ ਕਰ ਲਈਆਂ ਤੇ ਆਪਾਂ ਗੱਲਾਂ ਆਲੇ ਦੁਆਲੇ ਦੀਆਂ ਵੀ ਕਰ ਲਈਆਂ ਪਰ ਹੁਣ ਗੱਲ ਆ ਜਾਂਦੀ ਹੈ ਜੀ ਕਲਾ ਦੀ। ਕਲਾ ਪਾਕਿਸਤਾਨ ਦੇ ਵਿੱਚ ਸਾਡੇ ਖਾਸ ਕਰਕੇ ਲਹਿੰਦ ਚੜ੍ਹਦੇ ਪੰਜਾਬ ਵਾਲਿਆਂ ਦੀ ਗੱਲ ਜਚੀ ਹੋਈ ਆ ਵੀ ਪਾਕਿਸਤਾਨ ਦੇ ਲੋਕ ਤਾਂ ਜੰਮਦੇ ਹੀ ਕਲਾਕਾਰ ਹੁੰਦੇ ਆ ਚਾਹੇ ਭਾਵੇਂ ਸਾਡਾ ਮੰਨ ਲਓ ਵੀ ਬਾਹਰੀ ਕਲਾਕਾਰਾਂ ਨਾਲ ਪੈਂਦਾ ਚਾਹੇ ਉਹਨਾਂ ਦੀ ਲਿਖਣ ਦੀ ਸ਼ੈਲੀ ਹੋਵੇ ਉਹ ਬੜੀ ਪ੍ਰਭਾਵਪੂਰਨ ਹੁੰਦੀ ਆ ਉਹਨਾਂ ਦੀ ਪੇਸ਼ਕਾਰੀ ਕਈ ਵਾਰੀ ਕੋਈ ਗੱਲ ਲਿਖੀ ਛੋਟੀ ਹੁੰਦੀ ਆ ਪਰ ਉਹਦੀ ਪੇਸ਼ਕਾਰੀ ਬੜੀ ਗਜ਼ਬ ਹੁੰਦੀ ਆ ਤੇ ਜਾਂ ਫਿਰ ਅਸੀਂ ਕਹਿ ਦਈਏ ਉਹਨਾਂ ਦੀ ਸ਼ਬਦਾਂ ਦੀ ਚੋਣ ਬੜੀ ਗਜ਼ਬ ਹੁੰਦੀ ਆ ਤੇ ਉਹਨਾਂ ਚ ਗਾਉਣ ਦੀ ਕਲਾ ਉਹਨਾਂ ਦੇ ਗਲੇ ਨੂੰ ਵੀ ਬਖਸ਼ਿਸ਼ ਆ ਇਹ ਸਾਡੇ ਲੋਕਾਂ ਦੀ ਗੱਲਾਂ ਹੈ ਮੈਂ ਨੀ ਕਹਿ ਰਿਹਾ ਇਹ ਸਾਡਾ ਸਾਰਾ ਹੀ ਜਿਹੜਾ ਚੜ੍ਹਦਾ ਪੰਜਾਬ ਆ ਇਹ ਗੱਲਾਂ ਅਕਸਰ ਕਰਦਾ ਤੇ ਤੁਹਾਨੂੰ ਵੀ ਇਹਨਾਂ ਕਲਾਵਾਂ ਨਾਲ ਨਵਾਜਿਆ ਗਿਆ ਕਾਫੀ ਕਲਾਵਾਂ ਤੁਹਾਡੇ ਵਿੱਚ ਜਿੱਥੇ ਨੇ ਖਿਡਾਰੀ ਦੇ ਤੌਰ ਤੇ ਉੱਥੇ ਮੈਂ ਦੇਖਿਆ ਤੁਹਾਡੀ ਆਵਾਜ਼ ਦੇ ਵਿੱਚ ਅਸੀਂ ਇੱਕ ਗੀਤ ਵੀ ਸੁਣਿਆ ਇੱਕ ਸ਼ੇਅਰ ਸੁਣਿਆ ਜਾਂ ਕਹਿ ਸਕਦੇ ਹਾਂ ਤੇ ਅਸੀਂ ਪ੍ਰੋਗਰਾਮ ਦੇ ਐਂਡ ਦੇ ਵਿੱਚ ਇੱਕ ਤੁਹਾਡਾ ਹੋਰ ਵੀ ਗੀਤ ਵੀ ਚਲਾਵਾਂਗੇ ਲਾਜ਼ਮੀ ਪਰ ਮੈਂ ਚਾਹੁੰਦਾ ਵੀ ਤੁਸੀਂ ਇਸ ਕਲਾ ਬਾਰੇ ਵੀ ਜ਼ਰੂਰ ਦੱਸੋ ਵੀ ਇਹ ਸ਼ੌਂਕ ਆ ਤੁਹਾਡਾ ਕੀ ਇਸ ਬਾਰੇ ਤੁਸੀਂ ਲਿਖਣ ਪੜ੍ਹਨ ਦਾ ਗਾਉਣ ਦਾ ਕੀ ਇਹਦਾ ਵੀ ਥੋੜਾ ਜਿਹਾ ਵਿਸਤਾਰ ਦਿਓ।
ਇਮਰਾਨ ਸਾਹਿਬ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਸਾਡੇ ਅਸੀਂ ਨਾ ਜੀ ਸਨ 1996 ਤੋਂ ਇਹੀ ਆਪਣੇ ਪਿੰਡ ਦੇ ਵਿੱਚ ਇੱਕ ਆਰਗਨਾਈਜੇਸ਼ਨ ਬਣਾਈ ਹੈ ਮੁੰਡਿਆਂ ਮੁੰਡਿਆਂ ਨੇ ਮਿਲ ਕੇ ਦੋਸਤਾਂ ਨੇ ਅਸੀਂ 1996 ਤੋਂ ਲਾ ਕੇ ਉੱਪਰ ਇੱਕ ਅਸੀਂ ਦੋ ਤਿੰਨ ਦਿਨ ਦਾ ਮੇਲਾ ਲਵਾਉਂਦੇ ਹਾਂ ਉਸ ਮੇਲੇ ਦੇ ਵਿੱਚ 80 ਸਾਲ ਦੇ ਬਾਬਿਆਂ ਦੀਆਂ ਕੁਸ਼ਤੀਆਂ ਕਬੱਡੀ ਘੋੜਾ ਡਾਂਸ ਘੋੜੇ ਦੌੜ ਮੁਕਾਬਲੇ ਯਾਨੀ ਕਿ ਉਹ ਪੁਰਾਣੀਆਂ ਖੇਡਾਂ ਜਿਹੜੀਆਂ ਸਾਡਾ ਪੰਜਾਬੀ ਕਲਚਰ ਦੇ ਵਿੱਚ ਸਭ ਤੋਂ ਜ਼ਿਆਦਾ ਚੱਲਦੀਆਂ ਸਨ ਸਾਡੇ ਜਿਹੜੇ ਬਜ਼ੁਰਗ ਨੇ ਉਹ ਮੇਲਾ ਲਵਾਉਂਦੇ ਹੁੰਦੇ ਹਨ ਤੇ ਅਸੀਂ ਵੀ 1996 ਤੋਂ ਮੈਂ ਖੁਦ ਉਹ ਚੀਫ ਆਰਗਨਾਈਜ਼ਰ ਮੈਂ ਹੀ ਹਾਂ ਉਹ ਹੁਣ ਇਸ ਤਰ੍ਹਾਂ ਕਿ ਆਪਣੇ ਇੱਕ ਦਿਨ ਤੇ ਅਸੀਂ ਖੇਡਾਂ ਕਰਾਣੀਆਂ ਨੇ ਦੂਸਰੇ ਦਿਨ ਅਸੀਂ ਅਖਾੜਾ ਲਾਣਾ ਕਰਨਾ ਜਿਸ ਅਖਾੜੇ ਦੇ ਵਿੱਚ ਟੌਪ ਦੇ ਸਿੰਗਰ ਨੇ ਜਿਵੇਂ ਕਿ ਸਾਈ ਮੁਸ਼ਤਾਕ ਅਕਰਮ ਰਾਈ ਆਰ ਫਲਵਾਰ ਵਰਗੇ ਸਾਰੇ ਟੌਪ ਦੇ ਟੋਟਲ ਫੋਕ ਸਿੰਗਰ ਜਿਹੜੇ ਨਾ ਲੋਕ ਗੀਤ ਗਾਉਣ ਵਾਲੇ ਉਸ ਲੋਕ ਦਾਸਤਾਨਾ ਗਾਣ ਵਾਲੇ ਉਹਨਾਂ ਸਾਰਿਆਂ ਨੂੰ ਅਸੀਂ ਬੁਲਾਉਣਾ ਇੱਥੇ ਆਪਣੇ ਕੋਲ ਗੁਜਰਾਂ ਵਾਲਾ ਉਹ ਕਈ ਸਾਲ ਬੁਲਾਉਂਦੇ ਰਹਿੰਦੇ ਉਹ ਫਿਰ ਸਾਰ ਜਿਵੇਂ ਦੀ ਮਹਿਫਲ ਹੋਵੇ ਉਵੇਂ ਦਾ ਅਸਰ ਹੋ ਜਾਂਦਾ ਮੈਂ ਫਿਰ ਮੈਨੂੰ ਸੂਫੀ ਸ਼ਾਇਰਾਂ ਦੇ ਸ਼ੇਰ ਪੇਸ਼ ਮਾਹ ਆਉਂਦੇ ਸਨ ਸੋ ਮੈਂ ਕੋਸ਼ਿਸ਼ ਕੀਤੀ ਚਲੋ ਮੈਨੂੰ ਕਮੈਂਟਰੀ ਇੰਨੀ ਕੀਤੀ ਜ਼ਿੰਦਗੀ ਦੇ ਵਿੱਚ ਕਿ ਸੁਬਹਾ 8 ਵਜੇ ਤੋਂ ਲੱਗ ਕੇ ਰਾਤ 2-3 ਵਜੇ ਤੱਕ ਕਮੈਂਟਰੀ ਮੁਸਲਸਲ ਬੋਲੀ ਗਿਆ ਉਹਦੀ ਵਜ੍ਹਾ ਨਾਲ ਮੇਰਾ ਗਲਾ ਤੇ ਖਰਾਬ ਹੋ ਗਿਆ ਲੇਕਿਨ ਕਿਉਂਕਿ ਮੇਰੇ ਅੰਦਰ ਦਾ ਸ਼ੌਕ ਸੀ ਤੇ ਮੈਂ ਉਹ ਥੋੜੀ ਕੋਸ਼ਿਸ਼ ਕੀਤੀ ਅੱਲਾ ਸ਼ੁਕਰ ਤੇ ਮੈਂ ਸਿਰਫ ਗਾਨਾ ਵਾ ਤੇ ਸੂਫੀ ਕਲਾਮ ਗਾਨਾ ਵਾ ਜਿਹਦੇ ਵਿੱਚ ਕੋਈ ਮਾਰਫਤ ਦੀ ਗੱਲ ਹੋਵੇ ਜਿਹਦੇ ਵਿੱਚ ਕੋਈ ਰੱਬ ਉਹਰੇ ਨਬੀ ਦੀ ਗੱਲ ਹੋਵੇ ਬਾਬਾ ਜੀ ਗੁਰੂ ਨਾਨਕ ਦਾ ਅੱਜ ਕੱਲ ਮੈਂ ਤਿਆਰੀ ਕਰ ਰਿਹਾ ਉਹਨਾਂ ਦਾ ਇੱਕ ਕਲਾਮ ਤਿਆਰ ਕਰਨਾ ਇਨਸ਼ਾਅੱਲਾ ਜਲਦੀ ਕੋਸ਼ਿਸ਼ ਕਰਾਂਗੇ ਕਿ ਉਹ ਦੋਸਤਾਂ ਨੂੰ ਸੁਣਾਵੀਏ ਪੰਜਾਬੀ ਵੀਰਾਂ ਨੂੰ ਸੁਣਾਵੀਏ ਮੇਰੀ ਮੈਂ ਅੱਗੇ ਜਿਹੜਾ ਤੁਹਾਨੂੰ ਮੈਂ ਸੁਣਾਇਆ ਨਾ ਰੱਬਾ ਮੇਰੇ ਮਹਿਬੂਬ ਦਾ ਰੱਬੇ ਤੂੰ ਇਹ ਦਾਇਮ ਇਕਬਾਲ ਦਾਇਮ ਦੁਨੀਆਂ ਤੇ ਮੈਂ ਬਹੁਤ ਬਹੁਤ ਜ਼ਿਆਦਾ ਸ਼ਾਇਰ ਵੇਖੇ ਬਹੁਤ ਜ਼ਿਆਦਾ ਵਾਰਿਸ ਸ਼ਾਹ ਨੂੰ ਤੁਸੀਂ ਸੁਣਿਆ ਤੁਸੀਂ ਬੁੱਲੇ ਸ਼ਾਹ ਨੂੰ ਸੁਣਿਆ ਬਾਬੇ ਫਰੀਦ ਨੂੰ ਸੁਣਿਆ ਜੋ ਦਾਇਮ ਇਕਬਾਲ ਦਾਇਮ ਨੇ ਲਿਖ ਦਿੱਤਾ ਮੇਰੀ ਨਜ਼ਰ ਚ ਲੋਕਾਂ ਨੇ ਹਰ ਇਨਸਾਨ ਨੇ ਆਪਣੀ ਐਂਗਲ ਨਾਲ ਕਿਹੜਾ ਸੋਚਣਾ ਜੋ ਦਾਇਮ ਇਕਬਾਲ ਦਾਇਮ ਨੇ ਲਿਖ ਦਿੱਤਾ ਨਾ ਜੀ ਮੇਰੇ ਖਿਆਲ ਦੇ ਵਿੱਚ ਮੈਂ ਏਡਾ ਵੱਡਾ ਸ਼ਾਇਰ ਜ਼ਿੰਦਗੀ ਖਿਆਲ ਸਾਡੇ ਇੱਧਰ ਦੇ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਦਾਇਮ ਜਿਵੇਂ ਅਲਾਮਾ ਫਾਰਸੀ ਦਾ ਅਲਾਮਾ ਇਕਬਾਲ ਹੋਇਆ ਨਾ ਜੀ ਫਾਰਸੀ ਦਾ ਸ਼ਾਇਰ ਆ ਇਹਨੇ ਪੰਜਾਬੀ ਦਾ ਅਗਰ ਕੋਈ ਅਖਬਾਰ ਲੈਣਾ ਤਾਂ ਦਾਇਮ ਇਕਬਾਲ ਦਾਇਮ ਹੈ
ਜੀ
ਉਹਨਾਂ ਦੇ ਬੇਸ਼ੁਮਾਰ ਐਸੇ ਸ਼ੇਰ ਨੇ ਕਿ ਅਗਰ ਜ਼ਿੰਦਗੀ ਚ ਮੌਕਾ ਮਿਲਿਆ ਨਾ ਜੀ ਤੇ ਮੈਂ ਤੁਹਾਨੂੰ ਸਾਂਝ ਪਾਵਾਂਗਾ ਉਹਨਾਂ ਦਾ ਕਲਾਮ ਕੋਈ ਇਨਸ਼ਾਅੱਲਾ ਉਹਨਾਂ ਦਾ ਕਲਾਮ ਤੇ ਕੰਮ ਕਰ ਰਿਹਾ ਵਾ ਅਸੀਂ ਰਿਕਾਰਡ ਕਰ ਰਹੇ ਹਾਂ ਮੈਂ ਅਸੀਂ ਇੱਕ ਹੋਰ ਕਰ ਰਿਹਾ ਪੈਰ ਕਿ ਤੁਸੀਂ ਪਹਿਲੇ ਰੱਖਾਂ ਨੇ ਵੇਖਿਆ ਨਾ ਕਿ ਬਜ਼ੁਰਗ ਨੇ ਉਹਨਾਂ ਨੂੰ ਲੋਕ ਦਾਸਤਾਨਾ ਹੁੰਦੀਆਂ ਹਨ ਉਹ
ਜਿਵੇਂ
ਕਿ ਹੀਰ ਰਾਂਝੇ ਦੀ ਪੁੰਨੂ ਜਾਂ ਇਹ ਜਿਹੜੇ ਸਾਡੇ ਆਜ਼ਾਦੀ ਦੇ ਭਲਵਾਨ ਬੰਦੇ ਹੋਏ ਨੇ ਜਿਹੜੇ ਆਜ਼ਾਦੀ ਦੇ ਸਾਡੇ ਵੀਰ ਹੋਏ ਨੇ, ਜਿਹਨਾਂ ਨੇ ਆਜ਼ਾਦੀ ਦੀ ਖਾਤਰ ਜਾਨ ਦਿੱਤੀ, ਜਿਹਨਾਂ ਦੀਆਂ ਕਹਾਣੀਆਂ ਲੋਕੀ ਗਾ ਕੇ ਸਾਨੂੰ ਸੁਣਾਉਂਦੇ ਨੇ, ਉਹ ਗਾਉਣ ਵਾਲੇ ਬਿਲਕੁਲ ਲੋਕ ਖਤਮ ਹੋ ਰਹੇ ਨੇ, ਉਹ ਬਾਬੇ ਖਤਮ ਹੋ ਰਹੇ ਨੇ. ਮੈਂ ਅਸੀਂ ਕੀ ਕੀਤਾ, ਮੈਂ ਸਾਡੇ ਖੁਦ ਕੋਰੇ ਵਿੱਚ ਮੈਂ ਬਹੁਤ ਜ਼ਿਆਦਾ ਲੋਕਾਂ ਨੂੰ ਬਾਬੇ ਮਰਨ ਵਾਲੇ ਕਈ ਵਿੱਚ ਮਰ ਗਏ ਨੇ. ਮੇਰੇ ਕੋਲ ਅੱਜ ਕੱਲ ਆਲਮ ਲਵਾ ਦੇ ਸੀ ਕਿਹਦਾ ਓਰੀਜਨਲ ਉਹਨਾਂ ਦੀ ਕਾਪੀ ਹੈ, ਮੇਰੇ ਕੋਲ ਮੇਰੇ ਫੇਸਬੁੱਕ ਦੀ ਵੀਡੀਓਜ਼ ਦੇਖਣਗੇ ਨਾ, ਉਹਦੇ ਵਿੱਚ ਸੇਮ ਆਲਮ ਲਵਾ ਦੀ ਕਾਪੀ ਹੈ. ਅਸੀਂ ਉਹ ਲੋਕ ਦਾਸਤਾਨਾਂ ਨੂੰ ਰਿਕਾਰਡ ਕਰਕੇ ਸੇਵ ਕਰ ਰਹੇ ਹਾਂ, ਕਿਉਂਕਿ ਹੋਰ 5-7-10 ਸਾਲ ਤੱਕ ਲੋਕ ਦਾਸਤਾਨਾਂ ਗਾਉਣ ਵਾਲੇ ਲੋਕ ਮਰ ਜਾਣਗੇ, ਖਤਮ ਹੋ ਜਾਣਗੇ, ਲੇਕਿਨ ਅਸੀਂ ਉਹਨੂੰ ਸੇਵ ਕਰ ਲਈਏ. ਕਿਉਂ ਕਿਉਂਕਿ ਜਿਹੜੇ ਨਵੇਂ ਗਾਇਕ ਜਿੰਨੇ ਵੀ ਆ ਰਹੇ ਨੇ ਉਹ ਸਿਰਫ 2-3-4 ਮਿੰਟ ਦਾ ਗਾਣਾ ਗਾਉਂਦੇ ਨੇ ਤੇ ਫਾਰਮ ਪਿਆ ਦੇ ਨੇ, ਲੋਕ ਦਾਸਤਾਨਾਂ ਗਾਉਣ ਵਾਲੇ ਲੋਕ ਖਤਮ ਹੋ ਰਹੇ ਨੇ, ਉਹਨਾਂ ਨੂੰ ਅਸੀਂ ਇੱਧਰ ਦੇ ਪੰਜਾਬ ਦੇ ਨੂੰ ਮੈਂ ਬਤਾਤੇ ਖੁਦ ਜਿਹਨਾਂ ਨੂੰ ਜੀ ਸੇਵ ਕਰ ਰਿਹਾ. ਉੱਥੋਂ ਹੀ ਇਹ ਸਾਰਾ ਜਿਹੜਾ ਤੁਹਾਡੇ ਸਵਾਲ ਸੀ ਕਿ ਸ਼ੋਅ ਕਿਸ ਤਰ੍ਹਾਂ ਆਇਆ, ਇਹ ਬਜ਼ੁਰਗਾਂ ਕੋਲ ਬਹਿਣ ਦੇ ਉਹ ਮਹਿਫਲ ਦਾ ਅਸਰ ਹੋਇਆ, ਕਿਉਂਕਿ ਮੈਨੂੰ ਵੀ ਅਸੀਂ ਇਹਨੇ ਕਿ ਆਪਣੀ ਜ਼ਿੰਦਗੀ ਚ ਅਸੀਂ ਵੀ ਕੋਈ ਨਾ ਕੋਈ ਐਸਾ ਹਿੱਸਾ ਪਾ ਦਈਏ, ਕੋਈ ਨਾ ਕੋਈ ਐਸਾ ਕਲਾਮ, ਇਹ 2-4 ਕਲਾਮ ਐਸੇ ਗਾਏ ਨੇ ਕਿ ਜਿਹੜੇ ਲੋਕਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ. ਇਨਸ਼ਾਅੱਲਾ ਉਮੀਦ ਹੈ ਕਿ ਇੰਦਾ ਵੀ ਅਸੀਂ ਆਪਣੇ ਸੂਫੀ ਬਜ਼ੁਰਗਾਂ ਦੀ ਜਿਹੜੀ ਅੱਛੀ ਸ਼ਾਇਰੀ ਉਹਨੂੰ ਮੇਰਾ ਵੀ ਮੈਂ ਵੀ ਅਸੀਂ ਮੈਂ ਪਰਸੋਂ ਲਾਹੌਰ ਰਿਕਾਰਡ ਕਰਾ ਕੇ ਆਇਆ ਜੀ, ਉਹ ਨਾ ਹੀ ਸੋਹਰੇ ਅੱਜ ਤੱਕ ਤੇ ਨਾ ਹੀ ਮੀਆਂ ਮੁਹੰਮਦ ਬਖਸ਼ ਸਾਹਿਬ ਦੇ ਉਹ ਸ਼ੇਰ ਨੇ. ਮੈਨੂੰ ਉਮੀਦ ਹੈ ਕਿ ਜਦੋਂ ਮੈਂ ਤੁਹਾਨੂੰ ਮੇਲ ਕਰਾਂਗਾ ਤੁਸੀਂ ਆਪਣੇ ਚੈਨਲ ਵਿੱਚ ਚਲਾਓਗੇ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੀ ਦੁਨੀਆ ਦੇ, ਕਿਉਂਕਿ ਮੀਆਂ ਮੁਹੰਮਦ ਬਖਸ਼ ਸਾਹਿਬ ਨੂੰ ਹਜ਼ਾਰਾਂ ਲੋਕਾਂ ਨੇ ਗਾਇਆ, ਤੇ ਮੈਨੂੰ ਬਾਬਿਆਂ ਕੋਲੋਂ ਇੱਕ ਦੂਜੇ ਬਾਬਿਆਂ ਕੋਲੋਂ 7-8 ਸ਼ੇਰ ਮਿਲੇ ਨੇ ਜਿਹੜੇ ਅੱਜ ਤੱਕ ਨਾ ਕਿਸੇ ਨੇ ਰਿਕਾਰਡ ਕਰਾਏ ਨੇ ਔਰ ਨਾ ਹੀ ਸੋਹਰੋਂ ਕਿਸੇ ਨੇ ਰਿਕਾਰਡ ਕਰਾਈ ਹੈ. ਜੇ ਮੈਨੂੰ ਉਮੀਦ ਹੈ ਕਿ ਮਿਊਜ਼ਿਕ ਅੱਛਾ ਲੱਗ ਗਿਆ ਤੇ ਸਭ ਪੂਰੀ ਦੁਨੀਆ ਉਹਨੂੰ ਆਪਣੀ ਗੱਡੀਆਂ ਦੇ ਵਿੱਚ ਸੁਣੇਗੀ, ਤੇ ਬਸ ਕੋਸ਼ਿਸ਼ ਕੀਤੀ ਹੈ.
ਨਹੀਂ ਨਹੀਂ ਬਹੁਤ ਬਹੁਤ ਵਧੀਆ ਕੋਸ਼ਿਸ਼ ਭਲਵਾਨ ਜੀ ਤੁਸੀਂ ਕਰ ਰਹੇ ਹੋ. ਤੇ ਇੱਕ ਮੈਨੂੰ ਮੈਂ ਪਹਿਲਾਂ ਅਗਲਾ ਸਵਾਲ ਪੁੱਛਣ ਤੋਂ ਪਹਿਲਾਂ ਮੈਂ ਦੱਸ ਦਿਆਂ ਜੀ, ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਦਵਿੰਦਰ ਸਿੰਘ ਸੀ ਡੀ ਬੈਟਰੀ ਤੋਂ, ਸੁਖਪਾਲ ਸਿੰਘ ਏ ਸੀ ਟੀ ਕੈਨਬਰਾ ਤੋਂ, ਪ੍ਰਦੀਪ ਸਿੰਘ ਤੂਰ ਫ੍ਰਿਜਨੋ ਤੋਂ, ਅਮਰਦੀਪ ਸਿੰਘ ਮੈਲਬਨ ਤੋਂ, ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ ਤੇ ਗੁਰਜੋਬਨਜੀਤ ਸਿੰਘ ਮੈਲਬਨ ਤੋਂ ਜਿਹੜੇ ਸਪਾਂਸਰ ਕਰ ਰਹੇ ਆ ਜੀ, ਅਸੀਂ ਇਹਨਾਂ ਸਾਰੇ ਸੱਜਣਾਂ ਦੇ ਧੰਨਵਾਦੀ ਆ. ਤੇ ਭਲਵਾਨ ਜੀ ਸਾਡੇ ਤਾਂ ਇੱਕ ਪ੍ਰੋਗਰਾਮ ਦੀ ਇੱਕ ਸਾਡੇ ਕੋਲੇ ਉਹ ਨੀ ਹੁੰਦੀ ਜਿਹੜੀ ਇੱਕ ਤਜਰਬਾ ਸਾਡਾ ਦੱਸਦਾ ਵੀ ਜਦੋਂ ਅਸੀਂ ਪ੍ਰੋਗਰਾਮ ਕਰਦੇ ਆ ਨਾ ਤੇ ਪ੍ਰੋਗਰਾਮ ਦੌਰਾਨ ਬਹੁਤ ਸਾਰੇ ਮੈਸੇਜ ਸੁਨੇਹੇ ਮੇਲਾਂ ਆਉਂਦੀਆਂ ਰਹਿੰਦੀਆਂ, ਖਾਸ ਕਰਕੇ ਟੈਲੀਗ੍ਰਾਮ ਜ਼ਰੀਏ, ਤੇ ਵੱਖਰੇ ਵੱਖਰੇ ਤਰੀਕੇ ਆ ਸਾਡੇ ਨਾਲ ਜੁੜਨ ਦੇ, ਖਾਸ ਕਰਕੇ ਅੱਜ ਦੇ ਦਿਨ ਤੁਸੀਂ ਕਾਲਾਂ ਵੀ ਲੈਣੇ ਆ. ਪਰ ਤੁਸੀਂ ਹੈਰਾਨ ਹੋਵੋਗੇ ਵੀ ਪ੍ਰੋਗਰਾਮ ਦੇ ਵਿੱਚ ਉਦਣ ਹੀ ਬ੍ਰੇਕ ਲੱਗਦਾ ਮੇਲਾਂ ਨੂੰ ਤੇ ਮੈਸੇਜ ਨੂੰ ਜਿੱਦੇ ਪ੍ਰੋਗਰਾਮ ਲੋਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਹੁੰਦੇ ਆ. ਤੇ ਅੱਜ ਸਾਡੇ ਸਰੋਤੇ ਇੱਕ ਸਾਹ ਰੋਕ ਕੇ, ਕਿਉਂਕਿ ਸਾਡਾ ਜਿਹੜਾ ਮੀਟਰ ਆ ਗ੍ਰਾਫ ਦੱਸ ਰਿਹਾ ਇਸ ਟਾਈਮ ਬਹੁਤ ਪੀਕ ਦੇ ਉੱਤੇ ਸਾਡੇ ਸਰਵਰ ਚਲੇ ਗਏ ਆ ਤੇ ਬਹੁਤ ਜ਼ਿਆਦਾ ਲਿਸਨਰ ਸਾਡੇ ਨਾਲ ਜੁੜੇ ਹੋਏ ਆ, ਤਕਰੀਬਨ 75 ਤੋਂ ਉੱਤੇ ਕੰਟਰੀਜ਼ ਤੋਂ ਟ੍ਰੈਫਿਕ ਜਿਹੜਾ ਇਸ ਟਾਈਮ ਆ ਰਿਹਾ, ਪਰ ਉਹ ਇੱਕ ਸਾਹ ਰੋਕ ਕੇ ਤੁਹਾਡੀਆਂ ਗੱਲਾਂ ਸੁਣ ਰਹੇ ਆ. ਸੋ ਇਹ ਅਸੀਂ ਪ੍ਰੋਗਰਾਮ ਦੀ ਕਾਮਯਾਬੀ ਮੰਨਦੇ ਆ ਵੀ ਲੋਕ ਸੱਜਣ ਮਿੱਤਰ ਜਦੋਂ ਏਦਾਂ ਸਾਹ ਰੋਕ ਕੇ ਪ੍ਰੋਗਰਾਮ ਸੁਣਦੇ ਆ ਤਾਂ ਉਹਨਾਂ ਦਾ ਇੰਟਰਸਟ ਬਹੁਤ ਹੁੰਦਾ, ਉਹ ਮੇਲ ਕਰਕੇ ਵਿੱਚ ਡਿਸਟਰਬ ਨਹੀਂ ਕਰਨਾ ਚਾਹੁੰਦੇ. ਪਰ ਬਹੁਤ ਸਾਰੀ ਇੱਕ ਕਾਲ ਪਾਕਿਸਤਾਨ ਤੋਂ ਵੀ ਆ ਰਹੀ ਸੀ ਵਿੱਚ ਕਿਸੇ ਸੱਜਣ ਮਿੱਤਰ ਦੀ, ਪਰ ਅਸੀਂ ਕਾਲ ਨਹੀਂ ਲੈ ਪਾਏ. ਅਸੀਂ ਕਾਲ ਹੁਣ ਤੋਂ 10 ਮਿੰਟਾਂ ਬਾਅਦ ਕਾਲਰ ਲੈਣੇ ਆ ਤੇ 5-10 ਮਿੰਟ ਮੈਂ ਹੋਰ ਜਿਹੜੀ ਗੱਲਬਾਤ ਕਰਨੀ ਆ ਭਲਵਾਨ ਜੀ ਨਾਲ.
ਸੋ ਗੱਲ ਨਹੀਂ, ਅਗਰ ਮੈਂ ਅਗਰ ਹੋ ਸਕੇ ਤੇ ਮੈਂ ਵੀ ਕਾਲਰ ਨਾਲ ਪਾਰਟਿਸਿਪੇਟ ਕਰ ਸਕਦਾ ਵਾ, ਕੋਈ ਗੱਲ ਨਹੀਂ, ਹੋ ਸਕਦਾ ਤੇ
ਅਸੀਂ ਕੋਸ਼ਿਸ਼ ਕਰਾਂਗੇ. ਕਈ ਵਾਰੀ ਨਾ ਕਾਲ ਤੀਜੀ ਲੈਣੀ ਸਾਡੀ ਐਕਸਚੇਂਜ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਪਰ ਮੈਂ ਸਰਬਜੀਤ ਹੋਰਾਂ ਨੂੰ ਕੋਸ਼ਿਸ਼ ਕਰਾਂਗਾ ਵੀ ਜੇ ਕੋਈ ਕਾਲਰ ਲੈ ਸਕਦੇ ਹਾਂ ਤਾਂ ਆਪਾਂ ਜ਼ਰੂਰ ਤੁਸੀਂ ਖੋਲਿਓ. ਤਾਂ ਇੱਧਰ ਜਿਹੜੀ ਆਪਾਂ ਗੱਲਬਾਤ ਚੱਲ ਰਹੀ ਸੀ ਜੀ ਲਿਖਣ ਪੜ੍ਹਨ ਦੀ, ਤੇ ਤੁਸੀਂ ਸੂਫੀਆਂ ਨਾਲ ਕਲਾਮ ਤੇ ਗੱਲਾਂ ਕੀਤੀਆਂ, ਪਰ ਮੈਨੂੰ ਇੱਕ ਥੋੜਾ ਜਿਹਾ ਪਰਸਨਲ ਸਵਾਲ ਇਹ ਆ ਜੀ, ਮੈਨੂੰ ਲਿਟਰੇਚਰ ਚ ਬੜਾ ਸ਼ੌਕ ਆ, ਮੈਂ ਬਹੁਤ ਪੜ੍ਹਦਾ ਰਹਿੰਦਾ, ਪਰ ਪ੍ਰੋਬਲਮ ਇਹ ਆ ਜਾਂਦੀ ਆ ਵੀ ਜ਼ਿਆਦਾਤਰ ਜਿਹੜਾ ਮਿਆਰੀ ਲਿਟਰੇਚਰ ਆ ਉਹ ਸ਼ਾਹਮੁਖੀ ਚ ਆ, ਤੇ ਸ਼ਾਹਮੁਖੀ ਚ ਹੋਣ ਕਾਰਨ ਅਸੀਂ ਗੁਰਮੁਖੀ ਚ ਪੜ੍ਹ ਨਹੀਂ ਪਾਉਂਦੇ, ਭਾਵੇਂ ਸਾਡੀਆਂ ਅੱਜ ਕੱਲ ਆਨਲਾਈਨ ਵੈਬਸਾਈਟਸ ਪੰਜਾਬੀ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਚੀਜ਼ਾਂ ਕਰਤੀਆਂ, ਟਰਾਂਸਲੇਸ਼ਨਾਂ ਕਰਤੀਆਂ, ਪਰ ਉਹ ਟਰਾਂਸਲੇਸ਼ਨਾਂ ਦੇ ਵਿੱਚ ਵੀ ਉਹਦੇ ਮੁਹਾਂਦਰੇ ਵਿਗੜ ਜਾਂਦੇ ਆ. ਜਿਵੇਂ ਕੱਲ ਦਾ ਹੀ ਇੱਕ ਵਾਕਿਆ ਮੈਂ ਦੱਸਦਾ ਸਰੋਤਿਆਂ ਨੂੰ ਵੀ ਮੈਂ ਸਾਰਾ ਅਵਾਰਤ ਪੰਜਾਬੀ ਚ ਵੀ ਲਿਖਣੀ ਚਾਹੁੰਦਾ ਸੀ ਪੋਸਟਰ ਦੇ ਉੱਤੇ, ਤੇ ਜਦੋਂ ਮੈਂ ਲਿਖੀ ਪੰਜਾਬੀ ਚ ਤੇ ਉਹਨਾਂ ਉਹ ਭਲਵਾਨ ਜੀ ਨੇ ਪਸੰਦ ਵੀ ਕੀਤੀ, ਪਰ ਜਦੋਂ ਉਹਨੂੰ ਮੈਂ ਪੋਸਟਰ ਰੂਪ ਦਿੱਤਾ ਤੇ ਉਹ ਅੱਖਰ ਵਿਖਰ ਗਏ ਤੇ ਉਹ ਗੱਲ ਦੀ ਸੈਂਸ ਖਤਮ ਹੋ ਗਈ. ਸੋ ਇਸ ਕਰਕੇ ਕਈ ਵਾਰੀ ਸਾਡੀ ਉਹ ਗੱਲ ਦੀ ਸੈਂਸ ਖਤਮ ਹੋ ਜਾਂਦੀ ਹੈ ਤੇ ਪਰ ਅਸੀਂ ਪੜ੍ਹਨਾ ਚਾਹੁੰਦੇ ਹਾਂ ਗੁਰਮੁਖੀ ਚ. ਕੀ ਤੁਸੀਂ ਇਹੋ ਜਿਹਾ ਕੋਈ ਉਪਰਾਲਾ ਜਾਂ ਕੋਈ ਇਹੋ ਜਿਹੀ ਚੀਜ਼ ਕਿਤੇ ਹੋ ਰਹੀ ਆ ਜਿਹੜੀ ਕਿ ਸਾਨੂੰ ਜਿਵੇਂ ਇਕਬਾਲ ਜਿਹੇ ਜਿਹੜੇ ਸ਼ਾਇਰਾਂ ਦੀ ਤੁਸੀਂ ਗੱਲ ਕੀਤੀ ਆ ਤੇ ਉਹ ਸਾਨੂੰ ਗੁਰਮੁਖੀ ਚ ਪੜ੍ਹਨ ਨੂੰ ਮਿਲ ਜਾਣ? ਹੈਲੋ ਜੀ ਭਲਵਾਨ ਜੀ, ਮੈਨੂੰ ਲੱਗਦਾ ਭਲਵਾਨ ਜੀ ਨਾਲ ਮੇਰੀ ਆਵਾਜ਼ ਕੱਟ ਗਈ ਆ ਜੀ,
ਕੋਈ ਨੀ ਜੀ, ਅਸੀਂ ਛੇਤੀ ਭਲਵਾਨ ਜੀ ਨੂੰ ਵਾਪਸ ਲੈਣੇ ਆ, ਪਰ ਕਾਨਫਰੰਸ ਕਾਲ ਦੇ ਉੱਤੇ ਤਾਂ ਉਹ ਹੈਗੇ ਆ, ਪਰ ਮੇਰੀ ਆਵਾਜ਼ ਨੀ ਉਹਨਾਂ ਤੱਕ ਜਾ ਰਹੀ। ਹੈਲੋ ਹੈਲੋ ਜੀ, ਅਸੀਂ ਫੋਨ ਦੁਬਾਰਾ ਲਾਉਣੇ ਆ ਤੇ ਮੈਨੂੰ ਲੱਗਦਾ ਇਸ ਦੌਰਾਨ ਕਿਉਂ ਨਾ ਅਸੀਂ ਇੱਕ ਗੀਤ ਸੁਣ ਲਿਆ ਜਾਵੇ, ਤੇ ਗੀਤ ਤੋਂ ਬਾਅਦ ਮੈਂ ਛੇਤੀ ਭਲਵਾਨ ਜੀ ਨੂੰ ਲੈ ਕੇ ਆਉਣਾ ਤੇ ਪ੍ਰੋਗਰਾਮ ਦੇ ਵਿੱਚ 2-4 ਮਿੰਟ ਉਹਨਾਂ ਨਾਲ ਹੋਰ ਗੱਲ ਕਰਨੀ ਤੇ ਫਿਰ ਨੈਕਸਟ ਕਾਲਰ ਲੈਣੇ ਆ। ਜੀ ਦੋਸਤੋ, ਕਾਲ ਕੱਟ ਗਈ ਸੀ, ਪਾਕਿਸਤਾਨ ਦੇ ਵਿੱਚ ਕਾਲ ਲੱਗੀ ਸੀ ਤਕਰੀਬਨ 45-46 ਮਿੰਟ ਤੋਂ, ਤਾਂ ਕਰਕੇ ਕਾਲ ਕੱਟ ਗਈ ਸੀ, ਪਰ ਅਸੀਂ ਗੱਲਬਾਤ ਹੋਰ ਕਰਨੀ ਚਾਹੁੰਦੇ ਸੀ ਕਿਉਂਕਿ ਅਜੇ ਅਸੀਂ ਇੱਕ ਹੋਰ ਰੰਗ ਸੁਣਨਾ ਸੀ ਭਲਵਾਨ ਜੀ ਦਾ। ਸੋ ਦੁਬਾਰੇ ਫੇਰ ਸੰਪਰਕ ਕਰ ਲਿਆ ਜੀ ਅਸੀਂ ਭਲਵਾਨ ਜੀ ਨਾਲ, ਤੇ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਭਲਵਾਨ ਜੀ ਤੁਹਾਨੂੰ ਜਦੋਂ ਆਵਾਜ਼ ਨਹੀਂ ਚਲੀ ਗਈ, ਇਹ ਸੀ ਵੀ ਅਸੀਂ ਨਾ ਮੇਰੇ ਵਰਗੇ, ਪਹਿਲਾਂ ਤਾਂ ਤੁਹਾਡਾ ਸਵਾਗਤ ਆ, ਪਹਿਲਾਂ ਮੈਂ ਜੀ ਆਇਆ ਕਹਿ ਰਿਹਾ ਤੁਹਾਨੂੰ ਦੁਬਾਰਾ। ਤੇ ਭਲਵਾਨ ਜੀ ਮੈਂ ਸਵਾਲ ਇਹ ਕੀਤਾ ਸੀ ਵੀ ਮੈਂ ਜਿਵੇਂ ਮੇਰੇ ਵਰਗੇ ਬਹੁਤ ਸਾਰੇ ਸੱਜਣ ਮਿੱਤਰ ਆ ਜਿਹੜੇ ਸਾਹਿਤ ਨੂੰ ਪਿਆਰ ਕਰਦੇ ਆ ਤੇ ਉਹ ਸਾਹਿਤ ਪੜ੍ਹਨਾ ਚਾਹੁੰਦੇ ਆ, ਪਰ ਪ੍ਰੋਬਲਮ ਇੱਥੇ ਆ ਜਾਂਦੀ ਆ ਵੀ ਉਹ ਸਾਹਿਤ ਸਾਨੂੰ ਜਿਹੜਾ ਗੁਰਮੁਖੀ ਚ ਨਹੀਂ ਮਿਲਦਾ, ਸ਼ਾਹਮੁਖੀ ਚ ਮਿਲਦਾ, ਤੇ ਸ਼ਾਹਮੁਖੀ ਦੇ ਵਿੱਚ ਸਾਨੂੰ ਸਾਡੇ ਤੋਂ ਪੜ੍ਹਨ ਨਹੀਂ ਹੁੰਦਾ, ਬਹੁਤ ਸਾਰੀਆਂ ਟ੍ਰਾਂਸਲੇਸ਼ਨ ਦੀਆਂ ਆਉਂਦੀਆਂ ਪਰ ਉਹ ਕਈ ਵਾਰੀ ਮੁਹਾਵਰੇ ਚੇਂਜ ਹੋ ਜਾਂਦੇ ਜਿੱਦਾਂ ਰਾਤੀ ਵਾਪਰੀ ਸਾਡੇ ਨਾਲ। ਸੋ ਇਹ ਜੇ ਟਾਈਮ ਦੇ ਵਿੱਚ ਤੁਸੀਂ ਕੋਈ ਇਹੋ ਜਿਹਾ ਉਪਰਾਲਾ, ਕੋਈ ਇਹ ਜੀ ਗੱਲ ਜਿਵੇਂ ਇਕਬਾਲ ਜਿਹੇ ਸ਼ਾਇਰਾਂ ਪ੍ਰਤੀ ਮੇਰੀ ਤੁਸੀਂ ਜਿਗਿਆਸਾ ਜਗਾਈ ਅੱਜ, ਤੇ ਮੈਨੂੰ ਹੁਣ ਇੱਦਾਂ ਲੱਗ ਰਿਹਾ ਵੀ ਮੈਂ ਕਦੋਂ ਇਕਬਾਲ ਹੋਰਾਂ ਦੀ ਕੋਈ ਕਿਤਾਬ ਲਿਆ ਵਾਂ ਤੇ ਮੈਂ ਪੜ੍ਹ ਲਾਂ, ਤਾਂ ਉਹ ਸਾਨੂੰ ਗੁਰਮੁਖੀ ਦੇ ਵਿੱਚ ਮੁਹੱਈਆ ਹੋ ਸਕਦੀ ਆ?
ਮੈਂ ਇਹਦਾ ਸਾਡੀ ਇੱਕ ਹੋ ਰਹੀ ਹੈ ਜੀ 26 ਔਰ 27 ਜੂਨ ਨੂੰ ਵਰਲਡ ਪੰਜਾਬੀ ਕਾਨਫਰੰਸ ਆਨੰਦਪੁਰ ਦੇ ਵਿੱਚ ਹੋ ਰਹੀ ਹੈ ਜੀ, ਤੁਹਾਡੇ ਇੰਡੀਆ SGPC ਵਾਲੇ ਕਰਾ ਰਹੇ ਨੇ, ਇਹ ਤੁਹਾਡੇ ਵਾਸਤੇ ਖਬਰ ਵੀ ਹੈ। ਤੇ ਕਿਉਂਕਿ ਮੈਂ ਪਾਕਿਸਤਾਨ ਦਾ ਉਹਦਾ ਗਰੁੱਪ ਹੈਡ ਆ, ਤਕਰੀਬਨ 79 ਲੋਕ ਜਿਹੜੇ ਨੇ ਅਸੀਂ ਉਧਰ ਜਾ ਰਹੇ ਹਾਂ ਉਹਦੇ ਵਿੱਚ ਸ਼ਿਰਕਤ ਕਰਨ ਵਾਸਤੇ। ਉਹਦੇ ਵਿੱਚ ਵੱਖੋ ਵੱਖ ਕਿਸਮ ਦੇ ਉਹਨਾਂ ਨੇ ਸ਼ਾਇਰ ਵੀ ਬੁਲਾਏ ਨੇ ਜਿਹੜੇ ਪੰਜਾਬੀ ਕਲਚਰ ਦੀਆਂ ਕਿਤਾਬਾਂ ਲਿਖਦੇ ਨੇ। ਮੈਂ ਇਹ ਤੁਹਾਡੀ ਗੱਲ ਨੂੰ ਨੋਟ ਕਰ ਲੈਂਦਾ ਔਰ ਇਹਦੇ ਉੱਤੇ ਵਰਕ ਕਰਨੇ ਆ ਜੀ। ਦਾਇਮ ਇਕਬਾਲ ਦਾਇਮ ਜਾਂ ਬਾਬਾ ਫਰੀਦ ਜਾਂ ਬੁੱਲੇ ਸ਼ਾਹ ਵਹੀਰ ਵਾਰਿਸ ਸ਼ਾਹ, ਇਹ ਜਿਹੜੇ ਸਾਡੇ ਬਜ਼ੁਰਗ ਜਿਹਨਾਂ ਨੇ ਸ਼ਾਹਮੁਖੀ ਚ ਲਿਖਿਆ, ਇਹਨੂੰ ਅਸੀਂ ਇਹਦੀਆਂ ਕਿਆ ਕਿਤਾਬਾਂ ਮਿਲਣਗੀਆਂ ਔਰ ਮਿਲਣਗੀਆਂ ਤੇ ਕਿੱਥੋਂ ਮਿਲਣਗੀਆਂ? ਮੇਰੇ ਰਾਣਾ ਸਾਹਿਬ ਮੇਰੇ ਜਿਵੇਂ ਹੋ ਗਿਆ ਪੂਰੀ ਇਨਸ਼ਾ ਪੂਰੀ ਮੈਂ ਇਸ ਹਵਾਲੇ ਨਾਲ ਹੈਲਪ ਕਰਾਂਗਾ, ਕਿਉਂਕਿ ਸਾਡੀ ਵਜ੍ਹਾ ਨਾਲ ਅਗਰ ਸਾਡੇ ਬਜ਼ੁਰਗਾਂ ਦਾ ਕਲਾਮ ਸਾਰੇ ਲੋਕ ਪੜ੍ਹ ਲੈਣ ਤੇ ਅਸੀਂ ਇਹ ਖੁਸ਼ਕਿਸਮਤੀ ਹੈ ਸਾਡੀ।
ਜੀ ਬਿਲਕੁਲ ਜੀ, ਉਮੀਦ ਆ ਤੇ ਇਹ ਖੁਸ਼ਕਿਸਮਤੀ, ਅਸੀਂ ਖੁਸ਼ਕਿਸਮਤ ਲੋਕਾਂ ਚ ਆਉਣਾ ਚਾਹਾਂਗੇ ਤੇ ਛੇਤੀ ਹੀ ਸਾਡੇ ਕੋਲ ਗੁਰਮੁਖੀ ਚ ਉਪਲਬਧ ਹੋਊਗਾ ਜੀ, ਅਸੀਂ ਵੀ ਬਣਦਾ ਸਹਿਯੋਗ ਦੇਣ ਨੂੰ ਤਿਆਰ ਹਾਂ ਜੀ। ਸੋ ਭਲਵਾਨ ਜੀ, ਇੱਕ ਸਵਾਲ ਆਇਆ ਤੁਹਾਡੇ ਲਈ, ਅਮਨਦੀਪ ਸਿੰਘ ਮਾਨ ਹੋਰਾਂ ਨੇ ਸਵਾਲ ਕੀਤਾ, ਕਹਿੰਦੇ ਵੀ ਤੁਸੀਂ ਖੇਡ ਨਾਲ ਰਿਲੇਟਡ ਹੋ, ਖੇਡ ਤੇ ਕਮੈਂਟੇਟਰ ਹੋ, ਕਾਫੀ ਖੁਦ ਖਿਡਾਰੀ ਰਹੇ ਹੋ, ਤਾਂ ਇੱਕ ਖੇਡ ਥਾਪੜਾ ਜਿਹਨੂੰ ਸਲੈਪਸ ਕਹਿੰਦੇ ਆ, ਕੀ ਉਹ ਗੇਮ ਬਾਰੇ ਥੋੜਾ ਜਿਹਾ ਚਾਨਣਾ ਪਾ ਸਕਦੇ ਹੋ ਜਿਹੜੀ ਕਹਿੰਦੇ ਕਬੱਡੀ ਵਾਂਗ ਹੀ ਹੈ? ਕੀ ਕੋਈ ਥਾਪਰਾ ਗੇਮ ਪਾਕਿਸਤਾਨ ਚ ਹੈ?
ਸਾਡੇ ਨਹੀਂ ਤੇ ਪੰਜਾਬ ਦੇ ਵਿਚ ਕੋਈ ਤੇ ਮਲਾਖੜਾ ਗੇਮ ਹੈ, ਮਲਾਖੜਾ ਉਹ ਵੀ ਸਿੰਧ ਦੀ ਮੇਨ ਖੇਡ, ਜਿਵੇਂ ਸਾਡੀ ਕੁਸ਼ਤੀ ਮੇਨ ਹੈ ਨਾ
ਜੀ, ਇਸ
ਤਰ੍ਹਾਂ ਸਿੰਧ ਦੀ ਮਲਾਖੜਾ ਹੈ
ਜੀ।
ਥਾਪੜਾ ਜਿਹੜੀ ਹੈ ਨਾ ਜੀ ਇਹ ਨਹੀਂ, ਅਗਰ ਸਾਡੇ ਨਹੀਂ ਦਰਜੀ ਅਸੀਂ ਨਹੀਂ ਚੱਲਦੀ
ਜੀ ਜੀ। ਕਬੱਡੀ ਦਾ ਕੋਈ ਕਹਿੰਦੇ ਹੋਰ ਰੂਪ ਆਏ, ਕਬੱਡੀ ਦੇ ਰੂਪ ਨੂੰ ਉਹਨਾਂ ਨੇ ਕਿਹਾ। ਸੋ
ਜੀ ਜੀ ਜੀ, ਕਬੱਡੀ ਕਬੱਡੀ ਦੀਆਂ ਤਿੰਨ ਚਾਰ ਕਿਸਮਾਂ ਨੇ। ਪਹਿਲੂ ਤੁਸੀਂ ਇੱਕ ਵੇਖ ਲਓ ਏਸ਼ੀਅਨ ਸਟਾਈਲ ਹੈ, ਇੱਕ ਫਿਰ ਸਰਕਲ ਜਿਹੜੀ ਅੱਜ ਕੱਲ ਚੱਲ ਰਹੀ ਹੈ ਜਿਹੜੀ ਮੀਡੀਆ ਨੇ ਆਮ ਕੀਤੀ ਹੈ। ਇਸ ਤੋਂ ਪਹਿਲੂ ਇੱਕ ਦੇਸੀ ਸੀ ਕਿ ਕੱਲੇ ਬੰਦੇ ਦੇ ਸਾਹਮਣੇ ਕੱਲਾ ਕਰਾਉਣਾ। ਅਸਲ ਕਬੱਡੀ ਜਿਹੜੀ ਅਸਲ ਕਬੱਡੀ ਸ਼ੁਰੂ ਹੋਈ ਨਾ ਜੀ, ਉਹ ਬਹੁਤ ਪਹਿਲੂ ਜਦੋਂ ਸਦੀਆਂ ਜਦੋਂ ਲੋਕ ਮੇਲੇ ਲੱਗਣੇ ਸ਼ੁਰੂ ਹੋਏ ਤੇ ਅਸਲ ਖੇਡ ਜਿਹੜੀ ਸੀ ਕਬੱਡੀ ਸੀ, ਉਹਨੂੰ ਕੌਡੀ ਜਾਂਦੇ ਸਨ। ਕੌਡੀ ਸਭ ਤੋਂ ਪਹਿਲੂ ਇੱਕ ਬੰਦੇ ਨੇ ਜਾਣਾ ਕੌਡੀ 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 ਕੌਡੀ, ਯਾਨੀ ਕਿ ਉਹਨੇ ਆਪਣੇ ਸਾਹ ਦੇ ਵਿੱਚ ਵਾਪਸ ਆਉਣਾ ਹੈ, ਮੈਨੂੰ ਹੱਥ ਲਗਾ ਕੇ ਉਹ ਤੋਂ ਹੱਟ ਕੇ। ਫਿਰ ਸਾਡੀ ਇਹ ਅਸੀਂ ਸਾਰੇ ਹਿੰਦੁਸਤਾਨ ਦੀ ਬੜੇ ਸਗੀਰ, ਹਿੰਦੁਸਤਾਨ ਪਾਕਿਸਤਾਨ ਜਿਹੜਾ ਸਾਡਾ ਏਰੀਆ ਇਹ ਵੀ ਸਾਰਿਆਂ ਨੇ ਖੇਡਦੀ। ਲੇਕਿਨ ਸਾਡੇ ਪੰਜਾਬ ਦਾ ਜਿਹੜਾ ਤਾਂ ਨਹੀਂ ਪਤਾ, ਤੇ ਲਹਿੰਦੇ ਪੰਜਾਬ ਦੇ ਜਿਹੜੇ ਜਿਤਨੇ ਮੇਲੇ ਹੋਏ ਨੇ ਉਹਨਾਂ ਮੇਲਿਆਂ ਦੇ ਵਿੱਚ ਕੌਡੀ ਹੋਣੀ ਇਕੱਲੇ ਨਾਲ ਇਕੱਲਾ, ਯਾਨੀ ਕਿ ਇੱਕ ਬੰਦਾ ਫੜਨ ਵਾਲਾ ਜੱਫਾ ਲਾਉਣ ਵਾਲਾ ਸਟਾਪਰ ਹੈ, ਇੱਕ ਬੰਦਾ ਨਿਕਲਣ ਵਾਲਾ ਰੇਡਰ ਹੈ। ਉਸ ਖੇਡ ਦੇ ਵਿੱਚ ਇਹ ਜ਼ੋਰ ਇੰਨਾ ਕੋ ਲਾਣਾ ਹੈ ਕਿ ਤੁਸੀਂ ਚੰਡਾ ਵੀ ਮਾਰ ਸਕਦੇ ਹੋ, ਤੁਹਾਨੂੰ ਜਾਇਜ਼ ਨੇ, ਕੋਈ ਰੋਕ ਨੀ, ਤੁਸੀਂ ਡੰਡ ਵੀ ਮਾਰ ਸਕਦੇ ਹੋ, ਮੁੱਕੇ ਵੀ ਮਾਰ ਸਕਦੇ ਹੋ, ਉਹਦੇ ਵਿੱਚ ਤੁਸੀਂ ਆਪਣੇ ਪੂਰੇ ਜ਼ੋਰ ਲਾ ਕੇ ਤੇ ਕੁੱਟ ਕਟਾ ਕੇ। ਤੁਸੀਂ ਫੇਸਬੁੱਕ ਦੇ ਵਿੱਚ ਸ਼ਾਇਦ ਵੇਖ ਸਕਦੇ ਜਾਂ ਜਸਕਰ ਪਹਿਲਵਾਨ ਕਬੱਡੀ ਮੈਚ ਦੇਖੋਗੇ ਜੀ, ਉਹ ਮੇਰੀ ਵੀ ਇੱਕ ਲਾਸਟ ਜ਼ਿੰਦਗੀ ਦੋ ਤਰ੍ਹਾਂ ਦਾ, ਉਹ ਆਲ ਪੰਜਾਬ ਕਬੱਡੀ ਮੈਚ ਸੀ, ਪੰਜਾਬ ਪੁਲਿਸ ਪੰਜਾਬ ਆਵਾਮ ਦਾ, ਪੰਜਾਬ ਪਬਲਿਕ ਦਾ, ਮੈਂ ਪੰਜਾਬ ਪਬਲਿਕ ਦਾ ਕੈਪਟਨ ਸਾਂ, ਉਹ ਲਾਸਟ ਮੇਰੇ ਕਬੱਡੀ ਸੀ। ਉਹਦੇ ਵਿੱਚ ਤੁਸੀਂ ਦੇਖੋ ਕਿ ਬੜੀਆਂ ਚੰਡਾਂ ਮਾਰੀਆਂ ਨੇ ਉਹਨੇ ਮੈਨੂੰ ਬੜੀਆਂ ਚੰਡਾਂ ਮਾਰੀਆਂ ਨੇ, ਮੈਂ ਉਹਨੂੰ ਬੜੀਆਂ ਚੰਡਾਂ ਮਾਰੀਆਂ ਨੇ। ਮੇਰੇ ਫੇਸਬੁੱਕ ਦੀਆਂ ਮੂਵੀਆਂ ਚ ਵੀ, ਯੂਟਿਊਬ ਚ ਵੀ, ਅਸਕਰ ਪਹਿਲਵਾਨ ਕਬੱਡੀ ਮੈਚ ਦੋਸਤ ਉਹ, ਯਾਨੀ ਕਿ ਤੁਹਾਨੂੰ ਚੰਡਲ ਕੌਡੀ ਜਿਹੜੀ ਹੈ, ਚੰਡਲ ਦੇਸੀ ਕੌਡੀ, ਉਹਨੂੰ ਪੁਰਾਣੀ ਕੌਡੀ ਅਸੀਂ ਬਣਵਾਉਂਦੇ ਹਾਂ। ਸਾਡੇ ਕੋਲ ਜਿਹੜੀ ਕਬੱਡੀ ਹੈ ਨਾ ਉਹ ਇਸ ਤਰ੍ਹਾਂ ਦੀ ਚੱਲਦੀ ਹੈ ਜੀ।
ਜੀ ਜੀ, ਤੁਸੀਂ ਮੇਰੀ ਵੀ ਜਗਿਆਸਾ ਜਗਾਤੀ ਜੀ, ਮੈਂ ਵੀ ਅੱਜ ਵੀਡੀਓ ਦੇਖੂ, ਕਿਉਂਕਿ ਜਦੋਂ ਆਮ ਆਵਾਮ ਦਾ ਪੁਲਿਸ ਨਾਲ ਮੁਕਾਬਲਾ ਤੇ ਪੁਲਿਸ ਤੋਂ ਤਾਂ ਅਸੀਂ ਉਹੀ ਦੁਖੇ ਹੋਣੇ, ਤਾਂ ਹੋਰ ਦੁੱਗਣੇ ਜੋਸ਼ ਚ ਆਮ ਆਵਾਮ ਨੇ ਪੁਲਿਸ ਕੁੱਟੀ ਹੋਣੀ ਉਸ ਟਾਈਮ। ਸੋ ਕਿਤੇ ਕਿਤੇ ਚਾਂਸ ਮਿਲਦਾ ਹੈ, ਸੋ ਜਰੂਰ ਦੇਖਾਂਗੇ ਭਗਵਾਨ ਜੀ ਅਜੇ। ਤੇ ਇੱਧਰ ਰਮਨ ਕੌਸ਼ਲ ਜੁੜਿਆ ਜੀ ਸਿਡਨੀ ਤੋਂ, ਕਹਿੰਦੇ ਲਾਜਵਾਬ ਪ੍ਰੋਗਰਾਮ ਚੱਲ ਰਿਹਾ ਜੀ ਤੇ ਸੁਣ ਰਹੇ ਆ, ਆਨੰਦ ਮਾਣ ਰਹੇ ਆ। ਜਗਤਾਰ ਗਿੱਲ ਜੁੜਿਆ ਜੀ ਢੁੱਡੀਕੇ ਵਾਲੇ ਹਾਂਗਕਾਂਗ ਤੋਂ, ਤੇ ਉਹ ਕਹਿੰਦੇ ਜੀ ਬਹੁਤ ਵਧੀਆ ਗੱਲਬਾਤ ਹੋ ਰਹੀ ਅੱਜ ਤਾਂ, ਕਹਿੰਦੇ ਪੁਰਾਣਾ ਪੰਜਾਬ ਹੀ ਬਣਾ ਦਿੱਤਾ ਤੇ ਉਹਨਾਂ ਨੇ ਕੁਝ ਖਬਰਾਂ ਵਾਲੇ ਪਾਸੇ ਧਿਆਨ ਦਵਾਇਆ ਸਾਡਾ। ਜਰੂਰ ਜੀ ਇਸ ਗੱਲਬਾਤ ਤੋਂ ਬਾਅਦ ਤੁਹਾਡੀਆਂ ਖਬਰਾਂ ਤੇ ਵਿਚਾਰ ਕਰਾਂਗੇ। ਅਵਤਾਰ ਸਿੰਘ ਭੁੱਲਰ ਮੈਲਬਨ ਤੋਂ ਜੁੜੇ ਆ, ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਜੀ, ਗੁਜਰਾਂ ਵਾਲੇ ਦੇ ਲਹਿੰਦੇ ਪੰਜਾਬ ਬਾਰੇ ਜਾਣਕਾਰੀ ਆ, ਵਧੀਆ ਲੱਗੀ ਜੀ। ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਬਾਰੇ ਇਹ ਵੀ ਕਿਹਾ ਜਾਂਦਾ ਕਿ ਉਹ ਬਡਰੁੱਖਾਂ ਜ਼ਿਲ੍ਹਾ ਸੰਗਰੂਰ ਬਚਨ ਬੇਦਲ ਦੇ ਪਿੰਡ ਪੈਦਾ ਹੋਏ ਸਨ, ਇਸ ਬਾਰੇ ਵੀ ਜ਼ਰੂਰ ਖੁਲਾਸਾ ਕਰਕੇ ਸ਼ੰਕਾ ਨਿਵਰਤ ਕਰਿਓ। ਬਿਲਕੁਲ ਜੀ, ਮੈਂ ਵੀ ਇਸ ਚੀਜ਼ ਦੀ ਅਕਸਰ ਅਸੀਂ ਸੁਣਦੇ ਹਾਂ ਵੀ ਉਹ ਹਵੇਲੀ ਜਿੱਥੇ ਮਹਾਰਾਜਾ ਪੈਦਾ ਹੋਏ ਸਨ, ਪਰ ਬਡਰੁੱਖਾਂ ਦੇ ਵਿੱਚ ਉਹਨਾਂ ਦੇ ਨਾਨਕੇ ਸੀ। ਸੋ ਇਸ ਚੀਜ਼ ਬਾਰੇ ਤੁਸੀਂ ਭਲਵਾਨ ਸਾਹਿਬ ਕੁਛ ਪਹਿਲਾਂ ਦੱਸਣਾ ਚਾਹੋਗੇ?
ਮੈਂ ਜੀ ਫੇਸਬੁੱਕ ਤੇ ਮੂਵੀ ਤਸਵੀਰਾਂ ਪਾਈਆਂ ਨਾ ਜੀ, ਤਕਰੀਬਨ ਹਫ਼ਤਾ ਪਹਿਲੇ ਦੀਆਂ ਜਾਂ ਦੋ ਹਫ਼ਤੇ ਪਹਿਲੇ ਦੀਆਂ ਤਕਰੀਬਨ, ਯਾਦ ਨੇ ਦੇਣਾ। ਉਹਦੇ ਵਿੱਚ ਉਹ ਇੱਕ ਲਿਖਿਆ ਬਾਹਰ ਇੰਗਲਿਸ਼ ਔਰ ਲਿਖਿਆ ਹੈ ਕਿ ਇਹ ਜਿਹੜਾ ਕਮਰਾ ਹੈ ਨਾ, ਜਿਹੜਾ ਰੂਮ ਹੈ, ਉਹ ਛੋਟਾ ਜਿਹਾ ਕਮਰਾ ਹੈ, ਉਹਦੇ ਵਿੱਚ ਲਿਖਿਆ ਕਿ ਇਸ ਕਮਰੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਏ, ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹ ਉਹਨਾਂ ਦਾ ਤਲਕ ਜਿਹੜਾ ਗੁਜਰਾਂ ਵਾਲੇ ਨਾਲ, ਇੱਥੇ ਅੱਜ ਉਹਨਾਂ ਦੇ ਉਹਨਾਂ ਦੇ ਲੱਗਦੇ ਲੈਣੇ, ਉਹਨਾਂ ਦੀ ਨਸਲ ਉਹ ਸਨ ਸਾਂਸੀ ਜੱਟ, ਜਿਵੇਂ ਚੀਮੇ ਚਿੱਟੇ ਵੜੈਚ ਹੁੰਦੇ ਨੇ ਨਾ ਜੀ ਜੱਟ, ਉਹ ਸਾਂਸੀ ਜੱਟ ਸਨ, ਔਰ ਉਹਨਾਂ ਦੇ 12 ਪਿੰਡ ਨੇ ਇੱਥੇ, ਖੇੜੀ ਸਾਂਸੀ, ਮੀਆਂ ਸਾਂਸੀ, ਮਤਲਬ 10-12 ਪਿੰਡ ਨੇ ਉਹਨਾਂ ਦੇ ਜਿਹੜੇ ਸਾਂਸੀਆਂ ਦੇ ਨਾਂ ਦੇ ਨੇ,
ਔਰ
ਉਹਨਾਂ ਦੀ ਉਹਨਾਂ ਦੀ ਨਸਲ ਨੇ ਮੇਰੇ ਇੱਥੇ ਬੜੇ ਅੱਛੇ ਪੱਤਰਕਾਰ ਨੇ ਯਾਸਰ ਜੱਟ ਸਾਂਸੀ, ਉਹਨਾਂ ਦੀ ਨਸਲ ਦੇ ਵਿੱਚੋਂ ਨੇ, ਔਰ ਲੋਕੀ ਆਉਂਦੇ ਨੇ ਉਹਨਾਂ ਨੂੰ, ਲੋਕੀ ਉਹਨਾਂ 12 ਪਿੰਡ ਦੇ ਜਿਹੜੇ ਸਾਂਸੀ ਨੇ ਉਹਨਾਂ ਨੂੰ ਆਉਂਦੇ ਨੇ, ਤੁਸੀਂ ਰਣਜੀਤ ਸਿੰਘ ਦੀ ਲਾਦ ਦੇ ਵਿੱਚ ਤਗੜੇ ਉਹ ਭਾਈ ਪਰ ਤੋਂ ਡਰ ਹੁੰਦਾ, ਯਾਨੀ ਕਿ ਸਾਂਸੀ ਜੱਟ ਇਹ ਮਹਾਰਾਜਾ ਰਣਜੀਤ ਸਿੰਘ ਦੀ ਵਜ੍ਹਾ ਨਾਲ ਲੋਕੀ ਆਉਂਦੇ ਨੇ। ਇਹ ਅੱਜ ਤੁਸੀਂ ਨਵੀਂ, ਮੈਂ ਤੇ ਪਹਿਲੀ ਵਾਰੀ ਇਹ ਗੱਲ ਸੁਣੀ ਹੈ
ਜੀ। ਅਸਲ ਚ ਬਡਰੁੱਖਾਂ ਪਿੰਡ ਦੇ ਵਿੱਚ ਉਹਨਾਂ ਦੇ ਨਾਨਕੇ ਸਨ, ਤੇ ਤਾਂ ਕਰਕੇ ਕਈ ਵਾਰੀ ਇਹ ਚੀਜ਼ ਲਾਈ ਜਾ ਸਕਦੀ ਹੈ ਵੀ ਉਹਨਾਂ ਨੂੰ ਬਡਰੁੱਖਾਂ ਤੋਂ ਉਹਨਾਂ ਦਾ ਜਨਮ ਹੋਇਆ। ਸੋ ਇਸ ਚੀਜ਼ ਦੀਆਂ ਤੇ ਦੁਚਿੱਤੀ ਕਈ ਵਾਰੀ ਮੇਰੇ ਵਰਗੇ ਕੱਚ ਘੜ ਗਿਆਨ ਦੇ ਲੇਖਕ ਇਹ ਜਿਹੀਆਂ ਗੱਲਾਂ ਫੈਲਾ ਦਿੰਦੇ ਆ ਤੇ ਉਸ ਤੋਂ ਬਾਅਦ ਫਿਰ ਉਹ ਆਮ ਲੋਕਾਂ ਦੇ ਉਹ ਜਹਿਨ ਚ ਵੱਸ ਜਾਂਦੀ ਆ। ਪਰ ਜ਼ਰੂਰ ਇਸ ਵਿਸ਼ੇ ਦੇ ਉੱਤੇ ਅਸੀਂ ਕਿਸੇ ਦਿਨ ਖੁੱਲ੍ਹ ਕੇ ਗੱਲ ਕਰਾਂਗੇ। ਕੁਲਦੀਪ ਸਿੰਘ ਬੱਲ ਜੁੜੇ ਆ ਜੀ ਤੇ ਉਹਨਾਂ ਨੇ ਕਹਿੰਦਾ ਜੀ ਬਹੁਤ ਹੀ ਨਜ਼ਾਰਾ ਆ ਰਿਹਾ, ਬਹੁਤ ਵਧੀਆ ਜਿਹੜੀ ਗੱਲਬਾਤ ਚੱਲ ਰਹੀ ਆ ਜੀ। ਤੇ ਵਿਜੇ ਬਿਰਦੀ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਇੰਟਰਸਟਿੰਗ ਟਾਕ ਆ ਜੀ ਕਹਿੰਦੇ। ਤੇ ਨਾਲ ਨਾਲ ਸਾਡੇ ਨਾਲ ਜੁੜੇ ਆ ਜੀ ਜਗਦੀਪ ਸਿੰਘ ਘੁੰਮਣ, ਉਹ ਕਹਿੰਦੇ ਸਤਿ ਸ੍ਰੀ ਅਕਾਲ ਜੀ ਅਸਕਰ ਜੀ, ਬਹੁਤ ਸੋਹਣੀ ਗੱਲਬਾਤ ਚੱਲ ਰਹੀ ਆ, ਮਜ਼ਾ ਆ ਰਿਹਾ ਜੀ ਗੱਲਾਂ ਸੁਣ ਕੇ। ਸੋ ਇਹ ਸਿਡਨੀ ਤੋਂ ਜੁੜਿਆ ਜੀ, ਦਲਜੀਤ ਸਿੰਘ ਮਹਿਤਾ ਚੌਕ ਅੰਮ੍ਰਿਤਸਰ ਤੋਂ ਜੁੜਿਆ ਜੀ ਕਹਿੰਦੇ ਬਿਲਕੁਲ ਜੀ ਕਹਿੰਦੇ ਉਹਨਾਂ ਨੇ ਲਿਖਿਆ ਜੀ ਮਿੰਟੂ ਜੀ ਭਲਵਾਨ ਜੀ ਨੂੰ ਜੱਗਾ ਜੱਟ ਬਾਰੇ ਵੀ ਪੁੱਛਿਓ, ਥੈਂਕਸ ਬਹਾਦਰ ਖਾਨ ਉਹਨਾਂ ਦੇ ਬਡਰੁੱਖਾਂ ਉਹਨਾਂ ਦੇ ਮਾਤਾ ਦਾ ਜਨਮ ਹੋਇਆ ਸੀ। ਅੱਛਾ 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 ਠੀਕ ਹੈ ਜੀ, ਜਿਹੜੀ ਕਨਫਿਊਜ਼ਨ ਇੱਥੇ ਕਲੀਅਰ ਹੁੰਦੀ ਹੈ ਕਿਉਂਕਿ ਕਈ ਵਾਰੀ ਹਿਸਟਰੀ ਪੜ੍ਹੀ ਦੀ ਬਹੁਤ ਆ, ਪਿੱਛੇ ਜੇ ਮੈਂ ਸਾਰੀ ਪੜ੍ਹ ਗਿਆ ਤਾਂ ਇਹਨਾਂ ਨੇ ਉਸ ਦੀ ਚੀਜ਼ ਦੀ ਤੇ ਹਾਮੀ ਭਰੀ ਹੈ ਜੀ ਵੀ ਉਹਨਾਂ ਦੀ ਮਾਤਾ ਦਾ ਜਨਮ ਜਿਹੜਾ ਬਡਰੁੱਖਾਂ ਦਾ। ਸੋ ਬਹੁਤ ਮਿਹਰਬਾਨੀ ਜੀ ਮਹਿਤਾ ਚੌਕ ਸਾਹਿਬ। ਤੇ ਇੱਧਰ ਸਾਡੇ ਨਾਲ ਸੁਖਵੰਤ ਸਿੰਘ ਜੁੜੇ ਆ ਜੀ, ਤੇ ਉਹਨਾਂ ਨੇ ਕਹਿੰਦੇ ਜੀ ਬਹੁਤ ਹੀ ਖੂਬ ਗੱਲਬਾਤ, ਅੱਜ ਤਾਂ ਸਿਰੇ ਹੀ ਲਾਤਾ ਕਹਿੰਦਾ, ਤੇ ਬਸ ਸਿਰੇ ਹੀ ਲਾਇਆ ਕਰੋ ਕਹਿੰਦੇ, ਹੋਰ ਨਾ ਕੁਛ ਕਰਿਆ ਕਰੋ ਜੀ। ਬਹੁਤ ਮਿਹਰਬਾਨੀ ਸੁਖਵੰਤ ਜੀ, ਆਪਾਂ ਸਿਰੇ
ਲਾਇਆ ਜਿਹੜੇ ਪੰਜਾਬੀ ਨਾਲ ਪਿਆਰ ਕਰਦੇ ਨੇ, ਆਪਣੀ ਧਰਤੀ ਨਾਲ ਪਿਆਰ ਕਰਨ ਵਾਲੇ ਲੋਕ ਨੇ, ਨਜ਼ਾਰੇ ਸਿਰਫ ਉਹਨਾਂ ਨੂੰ ਆਉਂਦੇ ਨੇ, ਔਰ ਮੈਸੇਜ ਵੀ ਉਹਨਾਂ ਦੇ ਜਾ ਰਹੇ ਨੇ।
ਜੀ ਜੀ ਬਿਲਕੁਲ। ਕੁਲਵਿੰਦਰ ਸਿੰਘ ਗੋਲਡ ਕੋਸਟ ਤੋਂ ਜੁੜੇ ਆ ਜੀ, ਕਹਿੰਦੇ ਸਹੀ ਗੱਲ ਆ ਭਾਜੀ, ਸਵਾਦ ਆ ਗਿਆ, ਕਹਿੰਦੇ ਚੁੱਪ ਕਰਕੇ ਸੁਣਨ ਚ ਅੱਜ ਦਾ ਨਜ਼ਾਰਾ ਹੀ ਵੱਖਰਾ ਸੀ। ਤੇ ਸਾਡੇ ਦੇਵ ਨਿੱਜਰ ਭਾਜੀ ਜੁੜੇ ਆ, ਬਹੁਤ ਹੀ ਵਧੀਆ ਗਾਇਕ ਨੇ ਜੀ ਤੇ ਬੜੇ ਕਬੱਡੀ ਪ੍ਰਮੋਟਰ ਨੇ। ਉਹ ਕਹਿੰਦੇ ਮਿੰਟੂ ਵੀਰ ਜੀ ਸਤਿ ਸ੍ਰੀ ਅਕਾਲ, ਭਲਵਾਨ ਜੀ ਨੂੰ ਸਲਾਮ ਵੀਰ ਜੀ, ਅੱਜ ਦਾ ਪ੍ਰੋਗਰਾਮ ਸੁਣ ਕੇ ਖਾਸ ਤੌਰ ਤੇ ਭਲਵਾਨ ਜੀ ਨੂੰ ਬਹੁਤ ਆਨੰਦ ਆਇਆ। ਲਿਖੋ ਲੀਕੋ ਪਾਰ ਦੇ ਭਰਾਵਾਂ ਨੂੰ ਉਹਨਾਂ ਬਾਰੇ ਤੇ ਸਾਡੇ ਇਤਿਹਾਸ ਨੂੰ ਸੁਣ ਕੇ ਆਨੰਦ ਆਇਆ ਜੀ, ਬਹੁਤ ਬਹੁਤ ਧੰਨਵਾਦ। ਬਲਦੇਵ ਸਿੰਘ ਨਿੱਜਰ ਬ੍ਰਿਸਬਨ ਤੋਂ ਜੁੜੇ ਆ। ਤੇ ਹਰਮੀਤ ਸਿੰਘ ਚੰਨਾ ਜੁੜੇ ਆ ਜੀ ਸਾਡੇ ਨਾਲ ਕੋਬਰਮ ਤੋਂ, ਕੰਟਰੀ ਏਰੀਏ ਤੋਂ, ਕਹਿੰਦੇ ਅਲਟੀਮੇਟ ਪ੍ਰੋਗਰਾਮ ਆ ਜੀ, ਤੇ ਉਹਨਾਂ ਨੇ ਵੀ ਇਹਦੀ ਹਾਮੀ ਭਰਤੀ ਆ। ਸੋ ਭਲਵਾਨ ਜੀ ਆਪਣੀ ਜਿਹੜੀ ਮਿਹਨਤ ਆ ਉਹ ਸਫਲ ਹੋ ਗਈ ਲੱਗਦੀ ਆ। ਤੇ ਹੁਣ ਮੈਂ ਟਾਈਮ ਬਹੁਤ ਥੋੜਾ ਰਹਿ ਗਿਆ ਤੇ ਮੈਂ ਜਾਂਦੇ ਜਾਂਦੇ ਤੁਹਾਡੇ ਤੋਂ ਨਾ ਪੰਜ ਚਾਰ ਮਿੰਟ ਜਿਹੜੇ ਤੁਹਾਡੇ ਤੋਂ ਕੁਛ ਸੁਣਨਾ ਚਾਹੁਣ ਜ਼ਰੂਰ ਚਾਹੂੰਗਾ, ਕਿਉਂਕਿ ਜੇ ਕਿਸੇ ਕਲਾਕਾਰ ਨੂੰ ਤੋਂ ਬਿਨਾਂ ਕੁਛ ਸੁਣੇ ਜਾਣ ਦਿੱਤਾ ਜਾਵੇ ਜਾਂ ਉਹਦੀ ਆਨੰਦ ਨਾ ਮਾਣਿਆ ਜਾਵੇ ਸ਼ਾਇਰੋ ਸ਼ਾਇਰੀ ਦਾ ਜਾਂ ਉਹਨਾਂ ਦੀ ਆਵਾਜ਼ ਦਾ, ਤਾਂ ਵੀ ਇਹ ਪ੍ਰੋਗਰਾਮ ਅਧੂਰਾ ਰਹੇਗਾ ਜੀ। ਸੋ ਭਲਵਾਨ ਜੀ ਪਹਿਲਾਂ ਤਾਂ ਇਹ ਦੱਸੋ, ਮੇਰੇ ਇੱਕ ਦਿਮਾਗ 'ਚ ਇੱਕ ਹੋਰ ਕੁਐਸਚਨ ਆ, ਉਹ ਕੁਐਸਚਨ ਵੀ ਮੈਂ ਜ਼ਰੂਰ ਤੁਹਾਨੂੰ ਕਰੂੰਗਾ, ਪਰ ਉਸ ਤੋਂ ਪਹਿਲਾਂ ਕੁਛ ਸੁਣਾਉਣਾ ਚਾਹੋਗੇ
ਜੀ? ਅਗਰ ਦੋਸਤ ਕੋ ਫਰਮਾਇਸ਼ ਕਰਨਗੇ ਕੋ ਬੋਲੀਆਂ ਪੰਜਾਬੀ ਲੈਂਦੇ, ਪੰਜਾਬ ਦੀਆਂ ਬੋਲੀਆਂ ਲੈਂਦੇ, ਪੰਜਾਬ ਦੇ ਸਾਡੇ ਬਜ਼ੁਰਗਾਂ ਦੇ, ਉਹ ਜਿਹੜਾ ਮੈਂ ਦੋ ਤਿੰਨ ਦਿਨ ਪਹਿਲੇ ਜੀ ਮੈਂ, ਕਿਉਂਕਿ ਬਹੁਤ ਅੱਛਾ ਲੋਕਾਂ ਨੇ ਰਿਸਪੋਂਸ ਦਿੱਤਾ, ਇੰਨਾ ਪਿਆਰ ਮਾਣ ਸਤਿਕਾਰ ਦਿੱਤਾ, ਮੈਂ ਉਹ ਰਿਕਾਰਡ ਕਰਾ ਕੇ ਆਇਆ ਵਾ ਸ਼ੇਅਰ, ਜਿਹੜੇ ਇਨਸ਼ਾ ਕੁਝ ਦਿਨਾਂ ਤੱਕ ਆਨ ਏਅਰ ਹੋ ਜਾਣਗੇ ਸਾਰੇ ਲੋਕਾਂ ਨੂੰ ਪੂਰੀ ਸੁਣ ਲਵੇ ਜੀ। ਉਹ ਕਿਉਂਕਿ ਪੁਰਾਣੇ ਸ਼ੇਰ ਨੇ ਬਜ਼ੁਰਗਾਂ ਦੇ ਮੈਨੂੰ ਮਿਲੇ ਨੇ, ਮੈਂ ਰੱਬ ਦਾ ਸ਼ੁਕਰਾਨਾ ਕਰਨਾ ਕਿ ਮੈਂ ਇਹ ਸ਼ੇਰ ਮੈਂ ਗਾ ਰਿਹਾ, ਸੋ ਮੈਨੂੰ ਕਦੀ ਵੀ ਕਿਸੇ ਨੇ ਨਹੀਂ ਗਾਏ। ਕੁੰਡਲ ਜ਼ੁਲਫ ਸਜਣ ਦੀ ਚਾਤ ਚਲੇ ਹੁਣ ਕਿਹੜਾ, ਕਾਲੇ ਕੁੰਡਲ ਜ਼ੁਲਫ ਸਜਣ ਦੀ ਚਾਤ ਚਲੇ ਹੁਣ ਕਿਹੜਾ, ਨੈਣਾ ਦੇ ਵਿੱਚ ਨੈਣਾ ਪਾ ਕੇ ਲੁੱਟ ਲਿਆ ਹੀ ਦਿਲ ਮੇਰਾ, ਲੁੱਟ ਲਿਆ ਹੀ ਦਿਲ ਮੇਰਾ। ਗੁਆਂਢ ਹੁਣ ਤੇਰਾ ਜੀ ਹੋ ਜਾ ਸਜਣਾ ਆਏ ਨੀ ਯਾਰ ਪੁਰਾਣੇ, ਹੁਣ ਤੇਰਾ ਜੀ ਹੋ ਜਾ ਸਜਣਾ ਆਏ ਨੀ ਯਾਰ ਪੁਰਾਣੇ, ਕਿਸਮਤ ਮੇਲ ਕਰਾਂਦੀ ਸਭ ਦਾ ਰੋਂਦੇ ਨੈਣ ਨਮਾਣੇ, ਰੋਂਦੇ ਨੈਣ ਨਮਾਣੇ। ਮੀਆਂ ਮੋਹਨ ਬਖਸ਼ ਸਾਹਿਬ ਦਾ ਕਲਾਮ ਹੈ ਕਿ ਆਪ ਹਸਾਵੇ ਆਪ ਰਲਾਵੇ ਸਮਝ ਨਾ ਆਵੇ ਤੇਰੀ, ਆਪ ਹਸਾਵੇ ਆਪ ਰਲਾਵੇ ਸਮਝ ਨਾ ਆਵੇ ਤੇਰੀ, ਸਾਫ ਜਵਾਬ ਸੁਣਾ ਦੇ ਮੈਨੂੰ ਆਸ ਟੁੱਟੇ ਹੁਣ ਮੇਰੀ, ਆਸ ਟੁੱਟੇ ਹੁਣ ਮੇਰੀ।
ਬਹੁਤ ਖੂਬ ਜੀ, ਬਹੁਤ ਵਾਕਈ ਨਵਾਂਪਣ ਸੀ ਜੀ, ਮੈਂ ਇਸ ਚੀਜ਼ ਨੂੰ ਨੋਟ ਕਰ ਰਿਹਾ ਸੀ, ਮੈਂ ਹਲੇ ਤੱਕ ਇਹ ਕਿਤੇ ਨੀ ਸੁਣੇ ਇਸ ਢੰਗ ਦੇ ਜਿਹੜੇ ਤੁਸੀਂ ਸ਼ੇਅਰ ਸੁਣਾਏ ਆ, ਦੋਹੇ ਕਹਿ ਸਕਦੇ ਸੀ, ਤਾਂ ਬਹੁਤ ਹੀ ਵਧੀਆ ਜੀਵਨ ਦੀਆਂ ਸੱਚਾਈਆਂ ਪੁਰਾਣੀਆਂ ਤੁਹਾਡੇ ਹੱਥ ਲੱਗੀਆਂ, ਤੇ ਉਮੀਦ ਕਰਦੇ ਹਾਂ ਜੀ ਸਾਡੇ ਸਰੋਤੇ ਜਿਹਦੇ ਨੂੰ ਪ੍ਰੋਪਰ ਵੇ ਨਾਲ ਤੁਸੀਂ ਸਟੂਡੀਓ ਦੇ ਥਰੂ ਸੁਣਾਓਗੇ ਰਿਕਾਰਡ ਕਰਾਉਂਗੇ ਤਾਂ ਬਹੁਤ ਵਧੀਆ ਲੱਗੂਗੀ ਜੀ। ਜੇਡੀ ਸਿੰਘ ਜੁੜੇ ਆ ਜੀ, ਗ੍ਰੇਟ ਪ੍ਰੋਗਰਾਮ ਆ ਜੀ, ਕਹਿੰਦੇ ਪ੍ਰੋਗਰਾਮ ਤਾਂ ਡੇਲੀ ਸੁਣੀ ਦਾ ਜੀ, ਅੱਜ ਮੈਸੇਜ ਕਰ ਰਹੇ ਆ, ਬਹੁਤ ਸਵਾਦ ਆ ਗਿਆ, ਬਹੁਤ ਕੁਛ ਸਿੱਖਣ ਨੂੰ ਮਿਲਿਆ। ਸੋ ਬਸ ਜੀ ਸਾਡੀ ਵੀ ਇਹੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਕੁਝ ਨਾ ਕੁਝ ਨਵਾਂ ਕਰੀਏ, ਨਵਾਂ ਸਿੱਖ ਸਕੀਏ, ਤੇ ਪਰ ਅੱਜ ਸਾਂਝ ਪਈ ਆ ਸਾਡੀ ਤਾਂ ਇਹ ਬਹੁਤ ਚੰਗੀ ਸਾਂਝ ਆ ਤੇ ਅਸੀਂ ਵੇਲੇ ਵੇਲੇ ਸਿਰ ਜ਼ਰੂਰ ਇਹ ਸਾਂਝ ਨੂੰ ਅੱਗੇ ਵਧਾਵਾਂਗੇ। ਤੇ ਹੁਣ ਮੈਂ ਨਾ ਤੁਹਾਡੇ ਤੋਂ ਜਾਂਦੇ ਜਾਂਦੇ ਇੱਕ ਹੋਰ ਜਿਹੜਾ ਸਵਾਲ ਜਿਹੜੇ ਮੇਰੇ ਅੰਦਰ ਜਹਿਨ ਚ ਆ ਉਹ ਇਹ ਆ ਵੀ ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਦੇਵ ਜੀ ਜਿੱਥੇ ਜਗਤ ਗੁਰੂ ਦੇ ਨਾਂ ਨਾਲ ਪ੍ਰਸਿੱਧ ਹੋਏ ਆ, ਤੇ ਜਗਤ ਗੁਰੂ ਕਹਿਣ ਨਾਲ ਗੱਲ ਕਹਿਣ ਚ ਹੀ ਗੱਲ ਹੋਰ ਆ, ਪਰ ਜਦੋਂ ਤੁਸੀਂ ਇਹਨੂੰ ਅਹਿਸਾਸ ਜਗਤ ਦਾ ਗੁਰੂ ਹੋਣਾ ਤਾਂ ਬਹੁਤ ਵੱਡਾ ਅਹਿਸਾਸ ਆ। ਤੇ ਮੈਂ ਅਕਸਰ ਪੜ੍ਹਦਾ ਆਇਆ ਤੇ ਆਸ ਚ ਗੱਲਾਂ ਆਉਂਦੀਆਂ ਆਇਆ ਵੀ ਸਿੱਖਾਂ ਦਾ ਗੁਰੂ, ਮੁਸਲਮਾਨਾਂ ਦਾ ਪੀਰ, ਸੋ ਬਾਬੇ ਨਾਨਕ ਬਾਰੇ ਇਹੋ ਜਿਹੀਆਂ ਗੱਲਾਂ ਕਹੀਆਂ ਜਾਂਦੀਆਂ, ਪਰ ਕਈ ਵਾਰੀ ਕੀ ਹੁੰਦਾ ਵੀ ਮੇਰੇ ਵਰਗਾ ਆਪਣੇ ਭਾਂਡੇ ਨੂੰ ਸਲਾਉਣ ਵਾਲੀ ਗੱਲ ਹੋ ਜਾਂਦੀ ਆ ਜਾਂ ਕਰਦਾ ਰਹਿੰਦਾ ਜਾਂ ਇਹੋ ਜਿਹੀਆਂ ਗੱਲਾਂ ਕਰਦਾ, ਪਰ ਜ਼ਮੀਨੀ ਪੱਧਰ ਦੇ ਉੱਤੇ ਬਾਬੇ ਨਾਨਕ ਬਾਰੇ ਅਸੀਂ ਕਾਫੀ ਰਹਿੰਦੇ ਹਾਂ ਪਾਕਿਸਤਾਨ ਦੇ ਪੱਖੋਂ ਵੀ ਉੱਥੇ ਬੜਾ ਸਤਿਕਾਰ ਮਾਣ, ਪਰ ਜੇ ਤੁਸੀਂ ਪਰਿਵਾਰਕ ਪੱਧਰ ਜਾਂ ਜਮਾ ਇੱਕ ਯੂਨਿਟ ਪੱਧਰ ਤੇ ਦੇਖੋ, ਪਰਸਨਲ ਪੱਧਰ ਦੇ ਉੱਤੇ ਦਿਨ ਚਾਰੇ ਦੇ ਵਿੱਚ ਜਾਂ ਕਿਤੇ ਸਵੱਬੀ ਮਹੀਨੇ ਸੰਗਰਾਂਦ ਦੇ ਉੱਤੇ ਤੁਸੀਂ ਕਿਤੇ ਬਾਬੇ ਨਾਨਕ ਨੂੰ ਚੇਤੇ ਕਰਦੇ ਹੋ ਤੇ ਕਿਸ ਰੂਪ ਚ ਕਰਦੇ ਹੋ?
ਹਾਂਜੀ, ਅਸੀਂ ਇਸ ਤਰ੍ਹਾਂ ਹੈ ਕਿ ਬ੍ਰਾਂਡ ਸਾਹਿਬ ਅੱਲਾ ਦਾ ਸ਼ੁਕਰ ਹੈ ਕਿ ਸਾਡੇ ਜਿਹੜੇ ਮੁਸਲਮਾਨ ਨੇ ਨਾ ਉਹਨਾਂ ਨੇ ਜਿਸ ਤਰ੍ਹਾਂ ਬਾਬਾ ਜੀ ਵਾਰਿਸ ਸ਼ਾਹ, ਬਾਬਾ ਜੀ ਬਾਬਾ ਫਰੀਦ, ਬਾਬਾ ਬੁੱਲੇ ਸ਼ਾਹ ਸਾਡੇ ਬਜ਼ੁਰਗ ਨੇ, ਅਸੀਂ ਉਹਨਾਂ ਦੇ ਦਰਬਾਰਾਂ ਦੇ ਉੱਤੇ ਜਾ ਕੇ, ਸਾਡੇ ਮਜ਼ਾਰਾਂ ਦੇ ਉੱਤੇ ਜਾ ਕੇ ਅਸੀਂ ਦੁਆ ਮੰਗਦੇ ਹਾਂ, ਅਸੀਂ ਦੁਆ ਮੰਗ ਰਹੇ ਹਾਂ ਕਿ ਯਾ ਰੱਬੁਲ ਆਲਮੀਨ ਇਹ ਸਾਡੇ ਰੱਬ, ਅੱਲਾਹ ਤਾਲਾ ਦੇ ਅੱਗੇ ਹੱਥ ਚੁੱਕ ਕੇ ਦੁਆ ਕਰੀ ਦੀਏ ਕਿ ਇਹ ਸਾਡੇ ਜਿਹੜੇ ਨੇਕ ਤੇਰੇ ਬੰਦੇ ਨੇ, ਜਿਹੜੇ ਤੇਰੇ ਨੇਕ ਬੰਦੇ ਸਾਡੇ ਜਿਹੜੇ ਬਜ਼ੁਰਗ ਤੈਨੂੰ ਪਿਆਰੇ ਹੋ ਗਏ ਨੇ, ਜਿਨ੍ਹਾਂ ਦੇ ਕਲਮ ਦੇ ਰਾਹੀਂ ਇੱਥੇ ਸਲਾਮ ਫੈਲਿਆ, ਦੀਨ ਸਲਾਮ ਫੈਲਿਆ, ਜਿਨ੍ਹਾਂ ਦੇ ਰਾਹੀਂ ਸਾਨੂੰ ਪਤਾ ਚੱਲਿਆ ਕਿ ਇਨਸਾਨੀਅਤ ਕੀ ਹੈ, ਜਿਨ੍ਹਾਂ ਦੇ ਕਲਮ ਦੇ ਰਾਹੀਂ ਸਾਨੂੰ ਸਭ ਕੁਝ ਸਿਖਾਇਆ, ਉਹਨਾਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਬਾਬਾ ਜੀ ਆਪਣਾ ਸ਼ਾਹ ਹੈ, ਬਾਬਾ ਵਾਰਿਸ ਸ਼ਾਹ ਹੈ, ਜਾਂ ਬਾਬਾ ਫਰੀਦ ਹੈ, ਜਾਂ ਹੋਰ ਇਸ ਤਰ੍ਹਾਂ ਦੇ ਕਈ ਸਾਡੇ ਬਜ਼ੁਰਗ ਨੇ ਸ਼ਾਇਰ, ਇਸੇ ਤਰ੍ਹਾਂ ਸਾਡੇ ਸਾਰੇ ਜਿਹੜੇ ਲਹਿੰਦੇ ਪੰਜਾਬ ਦੇ ਮੁਸਲਮਾਨ ਭਾਈ ਨੇ ਉਹ ਬਾਬਾ ਜੀ ਗੁਰੂ ਨਾਨਕ ਨੂੰ ਉਹਨਾਂ ਦੇ ਨਾਲ ਮੁਸ਼ਾਬਤ ਦਿੰਦੇ ਨੇ, ਯਾਨੀ ਕਿ ਕਹਿੰਦੇ ਨੇ ਇਹ ਵੀ ਉਸ ਤਰ੍ਹਾਂ ਦੇ ਬਜ਼ੁਰਗ ਨੇ, ਉਹਨਾਂ ਦੇ ਕਲਾਮ ਨੂੰ ਵੀ ਉਸੇ ਤਰ੍ਹਾਂ ਹੀ ਪੜ੍ਹਦੇ ਨੇ, ਔਰ ਉਹਨਾਂ ਨੂੰ ਵੀ ਅਸੀਂ ਮੈਂ ਨਨਕਾਣਾ ਸਾਹਿਬ ਜਾਂਦਾ ਵਾਂ ਤੇ ਅਸੀਂ ਵੀ ਉੱਥੇ ਜਾ ਕੇ ਉਸੇ ਤਰ੍ਹਾਂ ਹੀ ਦੁਆ ਕੀ ਦੀ ਹੱਥ ਚੁੱਕ ਕੇ ਕਿ ਬਾਬਾ ਜੀ ਗੁਰੂ ਨਾਨਕ ਦਾ ਅਗਲਾ ਸਫ਼ਰ ਜਿਹੜਾ ਉਹ ਰੱਬਾ ਸੁਣਿਆ ਉਹ ਆਸਾਨ ਫਰਮਾਈ, ਕਿਉਂਕਿ ਸਾਡਾ ਮੁਸਲਮਾਨਾਂ ਦਾ ਇਹ ਅਕੀਦਾ ਹੈ, ਅਸੀਂ ਮੁਸਲਮਾਨਾਂ ਨੂੰ ਇਹ ਅਸੀਂ ਮੁਸਲਮਾਨ ਇਹ ਮੁਸਲਮਾਨਾਂ ਦਾ ਇਹ ਮਜ਼ਹਬ ਦੇ ਵਿੱਚ ਇਹ ਅਕੀਦਾ ਹੈ ਕਿ ਤੁਸੀਂ ਦੁਨੀਆਂ ਦੇ ਉੱਤੇ ਇੱਕ ਵਾਰ ਆਏ ਹੋ, ਇਸ ਤੋਂ ਬਾਅਦ ਜੇ ਤੁਸੀਂ ਤੁਰ ਜਾਣਾ ਪਰਤ ਕੇ ਤੁਸੀਂ ਨਹੀਂ ਆਉਣਾ, ਔਰ ਨਾ ਅੱਜ ਤੱਕ ਕੋਈ ਬੰਦਾ ਆਇਆ ਹੈ, ਕਿ ਤੁਸੀਂ ਮੁਸਲਮਾਨ ਦਾ ਕੀਤਾ ਜਾਵੇ ਕਿ ਤੁਸੀਂ ਜਦੋਂ ਚਲੇ ਜਾਣਾ ਅਸਲ ਸਫ਼ਰ ਤੁਹਾਡਾ, ਜਿਹੜਾ ਅਸਲ ਸਫ਼ਰ ਤੁਹਾਡਾ ਤੁਹਾਡੇ ਮਰਨ ਤੋਂ ਬਾਅਦ ਤੁਹਾਡੀ ਅਗਲੀ ਜ਼ਿੰਦਗੀ ਦਾ ਸ਼ੁਰੂ ਹੋਣਾ, ਜੋ ਤੁਸੀਂ ਦੁਨੀਆਂ ਦੇ ਉੱਤੇ ਕਰਨਾ ਉਹ ਤੁਸੀਂ ਅੱਗੇ ਜਾ ਕੇ ਵਧਣਾ ਹੈ। ਸਾਡੇ ਬਜ਼ੁਰਗਾਂ ਨੇ ਵੀ ਸਾਨੂੰ ਇਹ ਦੱਸਿਆ, ਸਾਡੇ ਦੀਨ ਇਸਲਾਮ ਨੇ ਵੀ ਇਹੀ ਦੱਸਿਆ, ਤੇ ਸਾਡੀ ਅਸੀਂ ਇਹ ਦੁਆ ਕਰਨੇ ਆ ਸਾਰੇ ਜਿਹੜੇ ਦੁਨੀਆਂ ਤੋਂ ਟੁਰ ਗਏ ਨੇ, ਜਿਹੜੇ ਮਰ ਗਏ ਨੇ, ਜਿਹੜੇ ਅੱਲਾ ਨੂੰ ਪਿਆਰੇ ਹੋ ਗਏ ਨੇ, ਜਿਹੜੇ ਪੂਰੇ ਹੋ ਗਏ ਨੇ, ਅਸੀਂ ਉਹਨਾਂ ਵਾਸਤੇ ਇਹੀ ਦੁਆ ਹੱਥ ਚੁੱਕ ਕੇ ਕਰਨੇ ਆ ਕਿ ਯਾਰ ਰੱਬ ਜਿਵੇਂ ਦੁਨੀਆਂ ਦੇ ਉੱਤੇ ਇਹਨਾਂ ਨੂੰ ਇੱਜ਼ਤ ਦਿੱਤੀ ਆ, ਇਹਨਾਂ ਨੂੰ ਸਾਡੇ ਬੇਸ਼ੱਕ ਬਾਬਾ ਜੀ ਗੁਰੂ ਨਾਨਕ ਨੇ, ਬੇਸ਼ੱਕ ਜੀ ਬਾਬਾ ਬੁੱਲੇ ਸ਼ਾਹ ਨੇ, ਬੇਸ਼ੱਕ ਬਾਬਾ ਫਰੀਦ ਨੇ, ਵਾਰਿਸ ਨੇ, ਦਾਇਮ ਇਕਬਾਲ ਦਾਇਮ ਨੇ, ਮੀਆਂ ਮੁਹੰਮਦ ਬਖਸ਼ ਸਾਹਿਬ ਨੇ, ਸਾਡੇ ਜਿਹੜੇ ਬਜ਼ੁਰਗ ਨੇ, ਤੇਰੇ ਨੇਕ ਬੰਦੇ ਹੋਏ ਨੇ, ਤੇਰੇ ਅਲੀ ਹੋਏ ਨੇ, ਇਹਨਾਂ ਸਾਰਿਆਂ ਦਾ ਅਗਲਾ ਸਫ਼ਰ ਜਿਹੜਾ ਰੱਬਾ ਸੁਣਿਆ ਆਸਾਨ ਫਰਮਾ, ਉਹਦੇ ਵਿੱਚ ਹੀ ਆਪਾਂ ਜੀ ਗੁਰੂ ਨਾਨਕ ਦਾ ਆ ਜਾਂਦਾ, ਔਰ ਅਸੀਂ ਇਸੇ ਇਤਰਾਮ ਨਾਲ ਉਹਨਾਂ ਨੂੰ ਆਪਣਾ ਬਜ਼ੁਰਗ ਮੰਨਦੇ ਹਾਂ।
ਸੋ ਬਹੁਤ ਵਧੀਆ ਲੱਗਿਆ ਜੀ ਵੀ ਅਸੀਂ ਸਾਨੂੰ ਸਾਡੀਆਂ ਸਾਂਝਾਂ ਦੀ ਇੱਕ ਹੋਰ ਡੋਰ ਆ ਬਾਬੇ ਨਾਨਕ ਦੇ ਰੂਪ ਦੇ ਵਿੱਚ ਸਾਡੇ ਕੋਲ। ਤੇ ਪਰ ਮੈਂ ਇੱਥੇ ਹੁਣ ਸਰੋਤਿਆਂ ਨੂੰ ਦੱਸਦਿਆਂ ਜੀ ਵੀ ਅਸੀਂ ਅਕਸਰ ਇਸਲਾਮ ਧਰਮ ਬਾਰੇ, ਮੁਸਲਮਾਨ ਧਰਮ ਬਾਰੇ, ਜਾਂ ਅਸੀਂ ਮੁਸਲਮਾਨ ਲੋਕਾਂ ਬਾਰੇ, ਜਾਂ ਅਸੀਂ ਅਕਸਰ ਨੈਗੇਟਿਵ ਖਬਰਾਂ, ਜਹਾਦ ਦੀਆਂ ਗੱਲਾਂ, ਮਰੋ ਮਰਾਈ ਦੀਆਂ ਗੱਲਾਂ ਸੁਣਦੇ ਪੜ੍ਹਦੇ ਆ ਰਹੇ ਹਾਂ। ਪਰ ਮੈਂ ਦੋਸਤੋ ਸਰੋਤਿਆਂ ਨੂੰ ਇੱਥੇ ਦੱਸਦਿਆਂ ਵੀ ਅੱਜ ਦੇ ਪ੍ਰੋਗਰਾਮ ਦਾ ਇੱਕ ਮਕਸਦ ਇਹ ਵੀ ਸੀ ਵੀ ਅਸੀਂ ਦੱਸ ਦਈਏ ਵੀ ਜਿਹੜਾ ਆਮ ਆਵਾਮ ਆ, ਜਿਹੜਾ ਆਮ ਮੁਸਲਿਮ ਆ, ਜਿਹੜਾ ਅਸਲ ਧਰਮ ਦੇ ਲਾਗੇ ਆ, ਜਾਂ ਜਿਹੜਾ ਬੰਦਾ ਪਾਕ ਆ, ਸਾਫ਼ ਸੁਥਰਾ, ਉਹ ਬੰਦੇ ਇਹਨਾਂ ਚੀਜ਼ਾਂ ਤੋਂ ਉਹ ਵੀ ਦੁਖੀ ਆ, ਉਹ ਵੀ ਬਹੁਤ ਦੂਰ ਆ, ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ। ਇਹ ਮੁੱਠੀ ਭਰ ਲੋਕਾਂ ਨੇ ਇੱਕ ਧਰਮ ਨੂੰ, ਇੱਕ ਫਿਰਕੇ ਨੂੰ, ਇੱਕ ਨਸਲ ਨੂੰ ਜਿਹੜਾ ਬਦਨਾਮੀ ਦੁਨੀਆਂ ਭਰ ਦੇ ਵਿੱਚ ਕੀਤੀ ਹੋਈ ਆ ਜਾਂ ਕਰ ਰਹੇ ਆ, ਉਹੀ ਹਾਲ ਸਾਡੇ ਧਰਮਾਂ ਦੇ ਵਿੱਚ ਵੀ ਆ। ਸਿੱਖ ਧਰਮ ਦੇ ਵਿੱਚ ਵੀ ਇੱਕ ਇਹੋ ਜਿਹੀਆਂ ਲੋਕ ਹਨ ਜਿਹੜੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੇ ਆ, ਹਿੰਦੂ ਧਰਮ ਦੇ ਵਿੱਚ ਵੀ ਇਹੋ ਜਿਹੇ ਗਰੁੱਪ ਬਣੇ ਹੋਏ ਆ ਜਿਹੜੇ ਨਫ਼ਰਤ ਦਾ ਹੀ ਕੰਮ ਕਰਦੇ ਆ। ਸੋ ਇਹੀ ਚੀਜ਼ਾਂ ਈਸਾਈ ਧਰਮ ਦੇ ਵਿੱਚ ਨੇ ਤੇ ਇਹੀ ਚੀਜ਼ਾਂ ਜਿਹੜੀਆਂ ਮੁਸਲਿਮ, ਪਰ ਉਹਨਾਂ ਦੀ ਗਿਣਤੀ ਮੁੱਠੀ ਭਰ ਆ ਜਿਆਦਾ ਲੋਕ ਤਾਂ ਅਸਗਰ ਭਲਵਾਨ ਵਰਗੇ ਆ ਜਾਂ ਮੇਰੇ ਵਰਗੇ ਆ ਜਿਹੜੇ ਕਿਤੋਂ ਨਾ ਕਿਤੋਂ ਪਿਆਰ ਲੱਭਦੇ ਆ ਵੀ ਪਿਆਰ ਮਿਲੇ ਸਾਨੂੰ, ਭਾਈਆਂ ਦਾ ਪਿਆਰ ਮਿਲੇ ਸਾਨੂੰ, ਸਾਡੀ ਸਾਡੀ ਹਿੱਕ ਤੜਫਦੀ ਆ ਜੱਫੀ ਪਾਉਣ ਨੂੰ, ਜਾਂ ਇਹੋ ਜਿਹੇ ਆ ਜਿਹੜੇ ਇੱਕ ਨਿੱਘੀ ਜੱਫੀ ਪਾਉਣੀ ਚਾਹੁੰਦੇ ਆ ਹਰ ਧਰਮ ਦੇ ਬੰਦੇ ਨਾਲ, ਹਰ ਲੋਕ ਹਰ ਉਸ ਇਨਸਾਨ ਨਾਲ ਜਿਹੜਾ ਰੱਬ ਨੂੰ ਚਾਹੁੰਦਾ। ਸੋ ਤੁਸੀਂ, ਮੈਨੂੰ ਲੱਗਦਾ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਇਹ ਚੀਜ਼ ਜ਼ਰੂਰ ਮਹਿਸੂਸ ਕੀਤੀ ਹੋਊਗੀ ਵੀ ਹੂਕ ਉਹੀ ਆ ਜੀ, ਚਾਹੇ ਉਹਨਾਂ ਦੇ ਸੀਨੇ ਚ ਉੱਠਦੀ ਆ ਚਾਹੇ ਸਾਡੇ ਸੀਨੇ ਚ ਉੱਠਦੀ ਆ। ਸੋ ਭਲਵਾਨ ਜੀ, ਜਾਂਦੇ ਜਾਂਦੇ ਦੋ ਚਾਰ ਸ਼ਬਦ ਸਾਡੇ ਸਰੋਤਿਆਂ ਨੂੰ।
ਮੈਂ ਸਰ ਸਾਹਿਬ, ਇੱਕ ਤੇ ਪਹਿਲੀ ਜੀ ਤੁਸੀਂ ਗੱਲ ਕੀਤੀ ਧਰਮਾਂ ਦੇ ਵਿੱਚ ਨਫ਼ਰਤ ਫੈਲਾ ਲੋਕ, ਬੇਸ਼ੱਕ ਹਰ ਧਰਮ ਦੇ ਵਿੱਚ, ਪਰ ਇਹ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿਹੜਾ ਧਰਮ ਹੈ ਜਿਹਦੇ ਵਿੱਚ ਇਨਸਾਨੀਅਤ ਦਾ ਕਤਲ ਹੁੰਦਾ ਹੈ, ਕਿਹੜਾ ਧਰਮ ਹੈ ਜਿਹਦੇ ਵਿੱਚ ਬੇਦੋਸ਼ ਲੋਕਾਂ ਨੂੰ ਮਾਰਿਆ ਜਾਂਦਾ, ਕਿਹੜਾ ਧਰਮ ਹੈ ਜਿਹਦੇ ਵਿੱਚ ਇਹ ਸਬਕ ਦਿੱਤਾ ਜਾਂਦਾ। ਮੈਨੂੰ ਕੋਈ ਕੋਈ ਵੀ ਧਰਮ ਦੱਸ ਦਿਓ, ਭਾਵੇਂ ਹਿੰਦੂ ਧਰਮ ਹੈ, ਮੁਸਲਮਾਨ ਦਾ ਧਰਮ ਹੈ ਜਾਂ ਸਿੱਖਾਂ ਦਾ ਧਰਮ ਹੈ, ਮੈਨੂੰ ਕੋਈ ਇੱਕ ਧਰਮ ਦੱਸ ਦਿਓ ਜਿਹਦੇ ਵਿੱਚ ਇਨਸਾਨੀਅਤ ਦਾ ਖੂਨ ਹੁੰਦਾ। ਮੈਨੂੰ ਇੱਕ ਸ਼ੇਰ ਯਾਦ ਆ ਗਿਆ ਬਾਬਾ ਨਜ਼ਮੀ ਦਾ, ਉਹ ਬਾਬਾ ਨਜ਼ਮੀ ਜੀ ਕਹਿੰਦੇ ਨੇ ਕਿ ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਢਾਵਾਂ, ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਢਾਵਾਂ ਮੰਦਰ ਨੂੰ, ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ, ਸਦੀਆਂ ਵਾਂਗ ਅੱਜ ਵੀ ਕੁਝ ਨੀ ਜਾਣਾ ਮਸਜਿਦ ਮੰਦਰ ਦਾ, ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ। ਬਾਬਾ ਜੀ ਨਜ਼ਮੀ ਆਂਦੇ ਨੇ ਕਿ ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ, ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ, ਰਾਮ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ। ਇਹ ਗੱਲ ਕਰਨ ਦਾ ਮਕਸਦ ਹੈ ਕਿ ਇਹ ਸਾਡੇ ਕਿਹੜੇ ਲੋਕ ਨੇ, ਉਹ ਮੈਨੂੰ ਅੱਜ ਸਮਝ ਨਹੀਂ ਆਈ ਕਿ ਕਿਹੜੇ ਲੋਕ ਨੇ ਜਿਹੜੇ ਆਉਂਦੇ ਨੇ ਜੀ ਕਿ ਸਿੱਖਾਂ ਨੂੰ ਜਾਂ ਹਿੰਦੂਆਂ ਨੂੰ ਮਾਰਿਆ ਜਾਂ ਮੁਸਲਮਾਨ ਨੂੰ ਮਾਰਿਆ। ਤੁਹਾਡਾ ਧਰਮ ਜਿਹੜਾ ਪੱਕਾ ਹੁੰਦਾ, ਤੁਸੀਂ ਧਰਮ ਦੇ ਪੱਕੇ ਹੁੰਦੇ, ਇਨਸਾਨ ਇਨਸਾਨ ਹੈ, ਰੱਬ ਨੇ ਇਹਨਾਂ ਨੂੰ ਪੈਦਾ ਕੀਤਾ, ਦੁਨੀਆਂ ਸਾਰੀ ਦੁਨੀਆਂ ਜਿਹੜੀ ਤਰੱਕੀ ਕਰਕੇ ਵੈਸਟ ਵਾਲੇ ਕਿੱਥੇ ਪਹੁੰਚ ਗਏ ਨੇ, ਅਸੀਂ ਸਾਡੀ ਸੋਚ ਅੱਜ ਵੀ ਅਸੀਂ ਇਸ ਗੱਲ ਦੇ ਠੇਕੇਦਾਰ ਬਣੇ ਆ ਕਿ ਉਹਨੂੰ ਮਾਰ ਦਿਓ ਤੇ ਉਹ ਭੈੜਾ ਉਹ ਚੰਗਾ ਊਚ ਨੀਚ ਸਾਡੇ ਚੋਂ ਖਤਮ ਨਹੀਂ ਹੋ ਰਹੀ। ਮੈਨੂੰ ਇਸ ਗੱਲ ਦੀ ਅੱਜ ਤੱਕ ਨਹੀਂ ਸਮਝ ਆਈ ਦਾਰ ਸਾਹਿਬ, ਮਾਜ਼ਰਤ ਮੈਂ ਅਗਰ ਕੋਈ ਜਜ਼ਬਾਤੀ ਹੋ ਕੇ ਕੋਈ ਗੱਲ ਐਸੀ ਅਸੀਂ ਕਰ ਗਿਆ ਹੋਵਾਂ ਤੇ ਮੈਂ ਆਪਣੇ ਸਰੋਤਿਆਂ ਸਾਰਿਆਂ ਵੀਰਾਂ ਤੋਂ ਮਾਜ਼ਰਤ ਚਾਹੁੰਦਾ ਕਿ ਮੇਰੇ ਦਿਲ ਦੀ ਆਵਾਜ਼ ਹੈ ਕਿ ਇਨਸਾਨੀਅਤ ਹੈ। ਮੈਂ ਅਸੀਂ ਇੱਥੇ ਆਪਣੇ ਮੇਰਾ ਪਿੰਡ ਹੈ ਨਾ ਜੀ ਜਿਹੜਾ ਚੜਿਆਲਾ, ਇਹਦੇ ਵਿੱਚ ਮੈਂ ਇੱਕ ਸੈਂਟਰ ਬਣਾਇਆ, ਇਹਦੇ ਵਿੱਚ ਕਈ 12-14 ਪਿੰਡਾਂ ਤੋਂ ਬੱਚੀਆਂ, ਨੌਜਵਾਨ ਬੱਚੀਆਂ ਜਿਹੜੀਆਂ ਕਿ FA BA ਜਾਂ ਮੈਟ੍ਰਿਕ ਕਰਕੇ, ਤੇ ਅਸੀਂ ਉਹਦੇ ਵਿੱਚ ਸਿਲਾਈ ਕਢਾਈ ਬਿਊਟੀ ਪਾਰਲਰ ਔਰ ਕੰਪਿਊਟਰ ਬਿਲਕੁਲ ਫ੍ਰੀ ਸਿਖਾਉਂਦੇ ਹਾਂ। ਉਹਦੇ ਵਿੱਚ ਹਰ ਧਰਮ ਦੀ ਕੁੜੀ ਹੈ, ਸਾਡੇ ਇੱਥੇ ਕ੍ਰਿਸਚਨ ਵੀ ਨੇ, ਹਰ ਜਾਤ ਪਾਤ ਦੀਆਂ ਨੇ, ਮਸਲਨ ਜੱਟ, ਮੋਸੀ, ਰਾਈ, ਘੁਮਿਆਰ, ਯਾਨੀ ਕਿ ਹਰ ਕੌਮ ਹਰ ਮਜ਼ਹਬ ਦੀ ਹਰ ਧਰਮ ਦੀ ਇੱਥੇ ਕੁੜੀ ਹੁੰਦੀ ਹੈ। ਅਸੀਂ ਕਦੀ ਨੀ ਫਰਕ ਜਾਂਦੇ ਹਾਂ, ਅਸੀਂ ਉਹਨਾਂ ਬੱਚੀਆਂ ਨੂੰ ਜਿਹੜੀ ਸਾਲ ਬਾਅਦ ਉਹ ਜਿਹੜੀਆਂ ਮੈਂ ਆਪਣੇ ਪਿੰਡ ਦੇ ਵਿੱਚ ਆਪਣੀ ਕਾਵਿਸ਼ ਕੋਸ਼ਿਸ਼ ਦੇ ਨਾਲ ਆਪਣੇ ਪੂਰੀ ਦੁਨੀਆਂ ਦੇ ਜਿਹੜੇ ਮੇਰੇ ਦੋਸਤ ਨੇ ਨਾ ਜੀ ਤੁਹਾਡੇ ਵਰਗੇ, ਉਹਨਾਂ ਦੇ ਪਿਆਰ ਨਾਲ ਮੈਨੂੰ ਬਹੁਤ ਜ਼ਿਆਦਾ, ਮੇਰੇ ਜਿਹੜੇ ਮੈਨੂੰ ਪਰਸਨਲ ਜਾਣਦੇ ਨੇ ਮੈਨੂੰ ਫੰਡ ਭੇਜਦੇ ਨੇ, ਮੁਸਲਮਾਨ ਵੀ ਸਿੱਖ ਵੀ ਭੇਜਦੇ ਨੇ ਮੈਨੂੰ ਪਿਛਲੇ ਦਿਨਾਂ ਦੇ ਵਿੱਚ। ਮੈਂ ਹੁਣ ਮੈਂ ਅੰਦਾਜ਼ ਜ਼ਰੂਰ ਲਵਾਂਗਾ, ਮੇਰੇ ਦੋਸਤ ਨੇ ਕਮਲਜੀਤ ਥਿੰਡ ਕੈਨੇਡਾ ਤੋਂ ਨੇ ਟੀਵੀ ਚੈਨਲ ਚਲਾ ਰਹੇ ਨੇ, ਜਦੋਂ ਆਏ ਸਾਡੇ ਪਿੰਡ ਉਹਨਾਂ ਨੇ ਸਾਡਾ ਸੈਂਟਰ ਦੇਖਿਆ ਤੇ ਮੈਨੂੰ ਉਹਨਾਂ ਕਿਹਾ ਯਾਰ ਏਡਾ ਤੁਸੀਂ ਨੇਕ ਕੰਮ ਕਰਦੇ ਹੋ ਕਿ ਇਸ ਦੌਰ ਦੇ ਵਿੱਚ ਫ੍ਰੀ ਬਿਲਕੁਲ ਬੱਚਿਆਂ ਨੂੰ ਸਿਲਾਈ ਕਢਾਈ, ਇਹਨਾਂ ਬੱਚਿਆਂ ਨੂੰ, ਇਹਨਾਂ 10 ਬੱਚਿਆਂ ਨੂੰ ਮੈਂ ਆਪਣੇ ਤਰਫੋਂ ਸਿਲਾਈ ਮਸ਼ੀਨਾਂ ਦਿਆਂਗਾ। ਇੱਕ ਅਸੀਂ ਹੁਣ ਅੱਜ ਕੱਲ ਇਹ ਪ੍ਰੋਜੈਕਟ ਸ਼ੁਰੂ ਕੀਤਾ ਕਿ ਮੈਨੂੰ ਯਾਦ ਆ ਗਿਆ ਅਸਲ ਮੇਰੇ ਹੁਣ ਦਿਮਾਗ ਉਧਰ ਫਿਰ ਗਿਆ, ਮਾਜ਼ਰਤ ਨਾਲ ਮੈਂ ਆਪਣੀ ਗੱਲ ਸੁਣਾਉਂਦਾ ਪਿਆ ਅਮਰਾਰ ਸਾਹਿਬ। ਹੁਣ ਅਸੀਂ ਅੱਜ ਕੱਲ੍ਹ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਕਿ ਸਾਫ਼ ਪਾਣੀ ਜਿਹੜਾ ਉਹ ਮੈਂ 2-3 ਹੁਣ ਕੀਤਾ, ਉਹ 1,00,000 ਰੁਪਏ ਲੱਗਣਾ, ਯਾਨੀ ਕਿ 34-35 ਲੱਖ ਰੁਪਇਆ ਲਾ ਕੇ ਅਸੀਂ ਇੱਕ ਬਿਲਡਿੰਗ ਬਣਾਈ ਹੈ ਜਿਹਦੇ ਵਿੱਚ ਬੱਚੀਆਂ ਨੂੰ ਫ੍ਰੀ ਤਾਲੀਮ ਦਿੱਤੀ ਜਾਂਦੀ ਹੈ। ਉਹਦੇ ਵਿੱਚ ਅਸੀਂ ਕਦੀ ਕਿਸੇ ਧਰਮ ਜਾਂ ਕਿਸੇ ਜਾਤ ਪਾਤ ਜਾਂ ਕਿਸੇ ਉੱਚੇ ਜੱਟ ਹੋਵੇ ਜਾਂ ਮਾੜਾ, ਇੱਥੇ ਪਿਛਲੀ ਦਫ਼ਾ ਜੱਟਾਂ ਦੇ ਬੱਚੀਆਂ ਹਨ 3 ਜਿਹੜੀਆਂ ਬਹੁਤ ਗਰੀਬ ਸਨ, ਰਾਜਪੂਤਾਂ ਦੀਆਂ ਬੱਚੀਆਂ ਬਹੁਤ ਗਰੀਬ ਘਰਾਂ ਨਾਲ ਤਲਕ ਸੀ, ਅਸੀਂ ਉਹਨਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਨੇ, ਉਹਨਾਂ ਨੂੰ ਗਿਫਟ ਦਿੱਤੇ ਨੇ, ਉਹਨਾਂ ਨੂੰ ਟ੍ਰੇਨਿੰਗ ਦੇ ਕੇ ਸਿਲਾਈ ਦੀ ਜਾਂ ਅਸੀਂ ਕੰਪਿਊਟਰ ਦੀ ਦੇ ਕੇ ਉਹਨਾਂ ਨੂੰ ਲੈਪਟਾਪ ਦੇ ਦਿੰਦੇ ਹਾਂ। ਸੋ ਇਹ ਜਿਹੜੀ ਗੱਲਾਂ ਨੇ, ਮੈਂ ਇੱਥੇ ਵੀ ਮੇਰੀ ਜੰਗ ਇਹੀ ਹੈ ਲੋਕਾਂ ਦੇ ਨਾਲ ਲੜਾਈ ਇਹ ਕਿ ਖੁਦਾ ਦੇ ਵਾਸਤੇ ਕਰਕੇ ਇਨਸਾਨੀਅਤ ਸਭ ਤੋਂ ਪਹਿਲੇ ਵੇ, ਪਹਿਲੂ ਸਾਡਾ ਸਾਰਿਆਂ ਦਾ ਰੱਬ ਤੇ ਇੱਕ ਨਹੀਂ, ਭਾਵੇਂ ਉਹ ਸਿੱਖ ਹੈ ਭਾਵੇਂ ਮੁਸਲਮਾਨ ਹੈ ਭਾਵੇਂ ਹਿੰਦੂ, ਸਾਡਾ ਰੱਬ ਤੇ ਸਾਂਝਾ ਹੈ ਕਿ ਨਹੀਂ, ਤੇ ਜੋ ਸਾਡਾ ਰੱਬ ਆਉਂਦਾ ਉਹ ਤੇ ਕਮ ਸੇ ਕਮ ਸਾਨੂੰ ਕਰਨਾ ਚਾਹੀਦਾ।
ਜੀ ਜੀ ਜੀ, ਬਹੁਤ ਮਿਹਰਬਾਨੀ ਅਸਗਰ ਜੀ, ਤੇ ਮੈਂ ਇੱਥੇ ਸਰੋਤਿਆਂ ਨੂੰ ਦੱਸਦਿਆਂ ਵੀ ਜੇ ਤੁਸੀਂ ਅਸਗਰ ਭਲਵਾਨ ਨੂੰ ਸੰਪਰਕ ਕਰਨਾ ਚਾਹੁੰਦੇ ਆ, ਉਹਨਾਂ ਦਾ ਫੇਸਬੁੱਕ ਪੇਜ ਆ ਜੀ, ਬੜੀ ਇੰਟਰਸਟਿੰਗ ਚੀਜ਼ਾਂ ਉਹ ਫੇਸਬੁੱਕ ਦੇ ਉੱਤੇ ਪਾਉਂਦੇ ਰਹਿੰਦੇ ਆ, ਤੇ ਅਸਗਰ ਭਲਵਾਨ ਰਹਿਮਾਨੀ ਕਰਕੇ ਤੁਸੀਂ ਉਹਨਾਂ ਦਾ ਉਹਨਾਂ ਨੂੰ ਫੇਸਬੁੱਕ ਤੇ ਲੱਭ ਸਕਦੇ ਹੋ। ਜੇ ਕੋਈ ਵੀ ਸੱਜਣ ਮਿੱਤਰ ਉਹਨਾਂ ਦੇ ਟਰੱਸਟ ਚ ਉਹਨਾਂ ਦੀਆਂ ਜਿਹੜੇ ਕੀਤੇ ਜਾਂਦੇ ਕਾਰਜਾਂ ਚ ਹਿੱਸਾ ਪਾਉਣਾ ਚਾਹੁੰਦਾ ਤਾਂ ਜ਼ਰੂਰ ਉਹਨਾਂ ਨਾਲ ਸਿੱਧਾ ਵੀ ਸੰਪਰਕ ਕਰ ਸਕਦਾ। ਜੇ ਉਹਨਾਂ ਨੂੰ ਵਟਸਐਪ ਦੇ ਉੱਤੇ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈਗਾ ਜੀ 9020739043011। ਇਹ ਨੰਬਰ ਮੇਰੇ ਤੋਂ ਵੀ ਜਦੋਂ ਮਰਜ਼ੀ ਤੁਸੀਂ ਮੈਸੇਜ ਕਰਕੇ ਲੈ
ਸਕਦੇ ਹੋ।
ਜੀ ਜੀ
ਮਾਜ਼ਰਤ ਬਰਾਰ ਸਾਹਿਬ, ਜਿਹੜਾ ਮੇਰਾ ਵਟਸਐਪ ਨੰਬਰ ਹੈ ਨਾ ਜੀ ਉਹ 009230301 ਅੱਗੇ 7493311 ਯਾਨੀ ਕਿ 7490311031 ਸਾਡੇ ਇੱਥੇ ਚੱਲਦਾ ਹੈ। ਕੋਈ ਨੀ ਜੀ, ਜਿਹਨੂੰ ਰੱਬ ਨੇ ਤੋਫੀਕ ਦਿੱਤੀ ਉਹ ਜਿਹਨੂੰ ਰੱਬ ਸੋਹਣਾ ਤੋਫੀਕ ਦਿੰਦਾ ਨੇਕੀ ਦੇ ਵਿੱਚ ਹਮੇਸ਼ਾ ਉਹ ਹੀ ਪਾਉਂਦਾ। ਸਾਡਾ ਮਕਸਦ ਹੈ ਅਜ਼ਾਨ ਦੇਣੀ, ਮਸਜਿਦ ਦੇ ਵਿੱਚ ਜਾ ਕੇ ਅਜ਼ਾਨ ਦੇ ਦਈਏ ਨਾ, ਨਮਾਜ਼ ਜੀ ਦਾ ਦਿਲ ਕਰਦਾ ਆਣ ਕੇ ਪੜ ਲਵੇ, ਜਿਹੜਾ ਦਿਲ ਨਾ ਕਰਿਓ ਨਾ ਪੜੇ। ਸਾਡਾ ਕੰਮ ਹੈ ਕਿ ਅਸੀਂ ਅਜ਼ਾਨ ਦੇਣੀ ਪੜਲ। ਮੈਂ ਇੱਕ ਐਂਡ ਤੇ ਅਗਰ ਬਰਾੜ ਸਾਹਿਬ ਇਜਾਜ਼ਤ ਹੋਵੇ, ਕਿਉਂਕਿ ਐਂਡ ਹੋ ਗਿਆ ਸਾਡਾ, ਅਗਰ ਇੱਕ ਦੋ ਸ਼ਾਇਦ ਮੈਂ ਗੱਲ ਕਰ ਲਵਾਂ।
ਜੀ 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 ਜ਼ਰੂਰ।
ਮੈਂ ਇੱਕ ਦਰਖਾਸਤ, ਜਿਹੜੇ ਜਿਤਨੇ ਮੇਰੇ ਸਰੋਤੇ ਨੇ ਸੁਣਨ ਵਾਲੇ, ਮੈਂ ਸਭ ਅੱਗੇ ਦਰਖਾਸਤ ਕਰਾਂਗਾ ਕਿ ਖੁਦਾ ਰਾ ਆਪਣੀ ਜ਼ਿੰਦਗੀ ਤੇ, ਸਾਡੇ ਆਉਣ ਦਾ ਦੁਨੀਆਂ ਦੇ ਮਕਸਦ ਇਹ ਨਹੀਂ ਕਿ ਅਸੀਂ ਬਹੁਤ ਜ਼ਿਆਦਾ ਪੈਸਾ ਕਮਾ ਕੇ, ਜਾਇਦਾਦ ਬਣਾ ਕੇ, ਜ਼ਮੀਨਾਂ ਬਣਾ ਕੇ, ਪ੍ਰਾਪਰਟੀ ਬਣਾ ਕੇ ਮਰ ਜਾਈਏ ਤੇ ਅਸੀਂ ਇਹ ਸਾਡਾ ਮਕਸਦ ਨਹੀਂ। ਮਕਸਦ ਇਹ ਕਿ ਅਸੀਂ ਦੁਨੀਆਂ ਦੇ ਉੱਤੇ ਆਏ ਹਾਂ ਤੇ ਸਾਡੇ ਕੋਲੋਂ ਕਿੰਨੇ ਲੋਕਾਂ ਨੂੰ ਫਾਇਦਾ ਹੋਇਆ। ਮੈਂ ਦਰਖਾਸਤ ਕਰਾਂਗਾ ਸਰੋਤਿਆਂ ਨੂੰ, ਅਗਰ 1,000-2,000-10,000 ਬੰਦਾ ਸੁਣ ਰਿਹਾ, ਉਸ ਇੱਕ ਦੋ ਬੰਦਾ ਵੀ ਇਸ ਪਾਸੇ ਲੱਗ ਜਾਏ ਕਿ ਆਪਣੇ ਆਂਢ ਗੁਆਂਢ ਵੇਖੋ ਕਿ ਕੋਈ ਬੱਚਾ, ਇੱਕ ਕੋਈ ਵੀ ਗਰੀਬ ਬੱਚਾ ਔਰ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਲਾਇਕ ਹੈ, ਲੇਕਿਨ ਉਹ 10ਵੀਂ 12ਵੀਂ ਤੋਂ ਬਾਅਦ ਯਾਨੀ ਮੈਟ੍ਰਿਕ ਐਫ਼ BA ਤੋਂ ਬਾਅਦ ਉਹ ਪੜ੍ਹ ਨਹੀਂ ਸਕਦਾ। ਖੁਦਾ ਰਾ ਉਸ ਬੰਦੇ ਦੀ ਜਾਣਕਾਰੀ ਲਵੋ, ਉਸ ਬੱਚੇ ਨੂੰ ਚੈੱਕ ਕਰੋ, ਉਸ ਬੰਦੇ ਦੀ ਐਜੂਕੇਸ਼ਨ ਤੇ ਖਰਚ ਕਰੋ। ਇਹ ਦੁਨੀਆਂ ਦੇ ਉੱਤੇ ਮੈਂ ਵੇਖੋ ਜੀ, ਇੱਕ ਆਮ ਜਿਹਾ ਬੰਦਾ, ਅੱਜ ਇੰਟਰਨੈਸ਼ਨਲ ਲੈਵਲ ਤੇ ਲੋਕ ਮੈਨੂੰ ਜਾਣਦੇ ਨੇ, ਮੈਂ ਪਾਕਿਸਤਾਨ ਪਹਿਲੇ ਨੰਬਰ ਤੇ ਆਇਆ ਵਾਂ। ਕੋਈ ਵੀ ਲੋ, ਮੈਂ ਗੁਜਰਾਂਵਾਲਾ ਪ੍ਰੈਸ ਕਲੱਬ ਦਾ ਮੈਂਬਰ ਆ, ਮੈਂ ਆਪਣੇ ਪਾਕਿਸਤਾਨ ਰਹਿਮਾਨੀ ਦਾ ਜਨਮ ਸ਼ਕਤੀ ਐਵੇਂ ਨਹੀਂ ਬਣਿਆ। ਕੋਸ਼ਿਸ਼ ਕੀਤੀ ਹੈ ਕਿ ਅੱਲਾਹ ਤਾਲਾ ਦੀ ਜ਼ਾਤ ਨੂੰ ਖੁਸ਼ ਕਰੀਏ। ਅਗਰ ਤੁਸੀਂ ਰੱਬ ਨੂੰ ਰਾਜ਼ੀ ਕਰਨਾ ਚਾਹੁੰਦੇ ਹੋ, ਆਪਣੀ ਆਖਿਰ ਤੱਕ ਅੱਗੇ ਆਪਣਾ ਸਫ਼ਰ ਆਸਾਨ ਕਰਨਾ ਚਾਹੁੰਦੇ ਹੋ ਕਿ ਦੁਨੀਆਂ ਦੇ ਵਿੱਚ ਕੋਈ ਨਾ ਕੋਈ ਅਸੀਂ 2-4-5 ਆਪਣੀ ਜ਼ਿੰਦਗੀ 2-4 ਬੱਚਿਆਂ ਨੂੰ ਪੜ੍ਹਾ ਦਿਓ। ਕੋਈ ਵੀ ਮਤਲਬ ਤੁਸੀਂ ਬਰਾੜ ਸਾਹਿਬ ਆਪਣੇ ਆਂਢ ਗੁਆਂਢ ਆਪਣੇ ਪਿੰਡ, ਮੈਨੂੰ ਨੀ ਪਤਾ ਤੁਹਾਡਾ ਪਿਛੋਕੜ ਪਿੰਡ ਦਾ ਨਾਂ ਕੀ ਹੈ, ਤੁਸੀਂ ਕਿੱਥੇ ਰਹਿੰਦੇ ਹੋ, ਤੁਸੀਂ ਤੁਹਾਡੀ ਕਾਮਯਾਬੀ ਇਹ ਵੇ ਕਿ ਤੁਹਾਡੇ ਕੋਲੋਂ ਕਿਸੇ ਨਾ ਕਿਸੇ ਬੰਦੇ ਨੂੰ, ਦੋਸਤ ਨੂੰ ਫਾਇਦਾ ਹੋ ਜਾਏ। ਮੈਂ ਦਰਖਾਸਤ ਕਰਾਂਗਾ ਕਿ ਸਾਰੇ ਕੰਮ ਕਰੋ, ਤੁਸੀਂ ਆਪਣੇ ਘਰ ਵਾਸਤੇ ਕਰੋ, ਆਪਣੇ ਬੱਚਿਆਂ ਵਾਸਤੇ ਕਰੋ, ਤੁਹਾਡੇ ਫਰਜ਼ ਨੇ, ਲੇਕਿਨ ਤੁਹਾਡਾ ਇਹ ਵੀ ਫਰਜ਼ ਹੈ ਕਿ ਤੁਸੀਂ ਇਨਸਾਨੀਅਤ ਦੀ ਖਿਦਮਤ ਕਿੰਨੀ ਕਰਦੇ ਹੋ। ਤੁਸੀਂ ਗਰੀਬ ਬੱਚਿਆਂ ਨੂੰ, ਮੈਂ ਦਰਖਾਸਤ ਕਰਾਂਗਾ, ਮੈਂ ਇੱਥੇ ਮੇਰੇ ਬਹੁਤ ਜ਼ਿਆਦਾ ਦੋਸਤ ਨੇ ਜਿਹੜੇ ਫੰਡ ਭੇਜ ਦੇਣ, ਤੇ ਮੈਂ 20-30 ਬੱਚਿਆਂ ਨੂੰ, ਮੈਂ ਇਹ ਗੱਲ ਕਰਨਾ ਨਹੀਂ ਸੱਜਾਂਦਾ ਕਿਉਂਕਿ ਮੇਰੇ ਨਾਲ ਉਹਨਾਂ ਨੇ ਵਾਅਦਾ ਕੀਤਾ ਹੈ। ਮੈਂ ਇਸ ਵਾਸਤੇ ਗੱਲ ਕਰ ਰਿਹਾ ਹਾਂ ਕਿ ਹੋਰ ਵੀ ਅਗਰ ਕੋਈ ਦੋਸਤ ਕਰਨਾ ਚਾਹੇ ਆਪਣੇ ਤੌਰ ਤੇ ਆਪਣੇ ਇਲਾਕੇ ਦੇ ਵਿੱਚ, ਚੁੱਕ ਕਰੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ, ਆਪਣੇ ਪਿੰਡਾਂ 'ਚ, ਆਪਣੇ ਸ਼ਹਿਰਾਂ 'ਚ, ਇੰਡੀਆ 'ਚ ਜਾਂ ਪੂਰੀ ਦੁਨੀਆਂ 'ਚ, ਜਿੱਥੇ ਅਸੀਂ ਬੇਸ਼ੁਮਾਰ ਬੱਚਿਆਂ ਨੇ ਜਿਸ ਤਰ੍ਹਾਂ ਦਾ ਪੜ੍ਹਾਈ ਸਿਲਸਿਲਾ ਗਰੀਬਾਂ ਬੱਚਿਆਂ ਦਾ ਸ਼ੁਰੂ ਕੀਤਾ, ਉਹ ਬੱਚੇ ਪੜ੍ਹਨਗੇ, ਸਾਨੂੰ ਉਹਦਾ ਅਜਰ ਮਿਲੇਗਾ, ਸਾਨੂੰ ਖੁਸ਼ੀਆਂ ਮਿਲਣਗੀਆਂ ਇਸ ਦੁਨੀਆਂ ਦੇ ਵਿੱਚ ਅੱਗੇ ਵੀ।
ਜੀ ਜੀ,
ਬਹੁਤ ਸ਼ੁਕਰੀਆ ਜੀ।
ਸੋ ਬਹੁਤ ਬਹੁਤ ਮਿਹਰਬਾਨੀ ਭਲਵਾਨ ਸਾਹਿਬ, ਤੁਸੀਂ ਐਡੇ ਵੱਡੇ ਤੜਕੇ ਉੱਠੇ ਤੇ ਅੰਮ੍ਰਿਤ ਵੇਲੇ ਉੱਠ ਕੇ ਸਾਡੇ ਨਾਲ ਬੜੀ ਪਿਆਰੀ ਸਾਂਝ ਪਾਈ। ਸਾਡੇ ਸਰੋਤਿਆਂ ਨੇ ਸਾਹ ਰੋਕ ਕੇ ਤੁਹਾਡਾ ਪ੍ਰੋਗਰਾਮ ਸੁਣਿਆ, ਤੇ ਜਿਹੜਾ ਵੀ ਸਰੋਤਾ ਨੂੰ ਬੇਨਤੀ ਹੈ ਵੀ ਹੁਣ ਤੋਂ 15-20 ਮਿੰਟ ਬਾਅਦ, ਪ੍ਰੋਗਰਾਮ ਖਤਮ ਹੋਣ ਤੋਂ 15-20 ਮਿੰਟ ਬਾਅਦ ਇਹ ਪ੍ਰੋਗਰਾਮ ਪੋਡਕਾਸਟ ਦੇ ਉੱਤੇ ਚੜ ਜਾਏਗਾ ਜੀ, ਤੇ ਪੋਡਕਾਸਟ ਜ਼ਰੀਏ ਤੁਸੀਂ ਇਹਨੂੰ ਹਰਮਨ ਰੇਡੀਓ ਦੀ ਵੈਬਸਾਈਟ ਤੇ ਜਾ ਕੇ ਸੁਣ ਸਕੋਗੇ, ਤੇ ਤੁਸੀਂ ਇਹ ਗੱਲਬਾਤ ਭਲਵਾਨ ਜੀ ਹੋਈ ਨਾਲ ਨਾਲ ਹੋਈ ਸਾਰੀ ਗੱਲਬਾਤ ਦੁਬਾਰਾ ਸੁਣ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਜੀ, ਤੇ ਅੱਗੇ ਕਿਸੇ ਪ੍ਰੋਗਰਾਮ ਚ ਫੇਰ ਕਿਸੇ ਦਿਨ ਸਾਂਝ ਪਾਉਣ ਦੇ ਵਾਅਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਜੀ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਮਿਹਰਬਾਨੀ ਜੀ। ਸੋ ਦੋਸਤੋ, ਅਸਗਰ ਭਲਵਾਨ ਜੀ ਸਾਡੇ ਨਾਲ ਜੁੜੇ ਹੋਏ ਸਨ, ਤੁਹਾਨੂੰ ਕਿਹੋ ਜਿਹੀ ਗੱਲਬਾਤ ਲੱਗੀ ਇਹਦੀ ਫੀਡਬੈਕ ਜ਼ਰੂਰ ਦਿਓ, ਤੇ ਨਾਲ ਨਾਲ ਹੁਣ ਮੈਂ ਛੋਟਾ ਜਿਹਾ ਇੱਕ ਬ੍ਰੇਕ ਲੈਣਾ, ਤੇ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ, ਜੇ ਕੋਈ ਸੱਜਣ ਮਿੱਤਰ ਕਾਲ ਕਰਨੀ ਚਾਹੇਗਾ ਤਾਂ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੈਂ ਛੇਤੀ ਵਾਪਸ ਆਉਣਾ।
ਜੋ ਮਾਲਕ ਹਰ ਹਰ ਦਾ, ਜੋ
मैदान नहाएगा उस दा नाम जितारन वाला इस मैदान नहाएगा खस खस जिन्ना कदर ना मेरा खस खस जिन्ना कदर ना मेरा साहिब नू वड़ियाया साहिब नू वड़ियाया मैं गलियां दा रूड़ा कूड़ा महल चिराया साया मैं गलियां दा रूड़ा कूड़ा महल चिराया साया पावन वाला सौ गुना मेरा अल्लाह वेखे पर दे पावन वाला मैं अन्ना दे तिलकन रसता मैं अन्ना दे तिलकन रसता हाथ पकड़न वाला तक देवन वाले बूते तू हाथ पकड़न वाला अदल करे थे थर थर कंबन अदल करे थे थर थर कंबन शाना वाले उच्चिया शाना वाले फजल करे ते बख्शे जावन मैं वर्गे मुकाले फजल करे ते बख्शे जावन मैं वर्गे मुकाले
जी दोस्तों ब्रेक तो बाद एक बार फिर स्वागत है जी प्रोग्राम चल रहा है लहरां ते मैं तुहाडा दोस्त मिंटू बराड़ एडलेड दे स्टूडियो तो जुड़िया जी तुहाडे नाल ते मेरे नाल जुड़े हुए सन असगर पहलवान जी जिन्हां दी आवाज दे विच तुसी हुण इक कलाम भी सुनिया ते बड़े ही जनूनी ने जी ते कई चीजां तुसी उन्हां दे मुंहों ही सुनिया भी किवें उन्होंने जिंदगी नूं राह पाया होया ते उम्मीद है जी तुसी बहुत कुछ सिख्या होना सजना मित्र स्नेह दे रहे हैं जी सनी सिंह फिर जुड़े हैं कहिंदे मिंटू जी प्रोग्राम बहुत वधिया अज तां बहुत ज्यादा जानकारी मिली धन्नवाद जी सो बहुत मेहरबानी जी गुरनेक सिंह जुड़े हैं जी सिडनी तो कहिंदे जी सति श्री अकाल भाजी आई एम राइटिंग फर्स्ट टाइम इन यूर प्रोग्राम बट लिसन यूर प्रोग्राम रेगुलरली टूडे यूर प्रोग्राम इज वेरी नाइस एंड इनफॉर्मेटिव थैंक यू सो मच गुरनेक सिंह सो गुरनेक भाई जी बहुत मेहरबानी तुसी मेरे प्रोग्राम च हाजरी लाई है ते सुनदे हो ते प्रोग्राम पसंद है सब लई आप जी दा धन्नवाद वरिंदर चीमा जी ने वाह जी वाह कही है जी प्रोग्राम सुन के सो वाह जी वाह तुहाडी भी है जी जिहड़े साडा इन्ना वक्त कढ़दे हो ते प्रोग्राम नूं टाइम दिंदे हो सो दोस्तो लाइना खुलिया फोन दियां भावे अज कोई खास मुद्दे ते गल नहीं हो सकनी पर किसी भी विषय ते कोई भी गल करनी चाहुंदे आ तां जरूर एक दो कॉलर असीं ਲੈਣੇ ਆ, ਇੱਕ ਜਾਂ ਦੋ ਕਾਲਰ ਹੀ ਲੈਣੇ ਆ, ਪਰ ਮੈਂ ਇਸ ਦੌਰਾਨ ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲਿਆਂ ਦੀ ਲੰਮੀ ਚੌੜੀ ਈਮੇਲ ਆਈ ਆ ਜਿਹੜੀ ਉਹ ਜ਼ਰੂਰ ਪੜ੍ਹਨੀ ਚਾਹੂੰਗਾ। ਉਹਨਾਂ ਨੇ ਕਿਹਾ ਜੀ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਜੀ, ਪਿਛਲੇ ਦਿਨੀ ਜਗਮੀਤ ਬਰਾੜ ਦੇ ਆਪ ਚ ਆਉਣ ਬਾਰੇ ਖ਼ਬਰ ਆ ਰਹੀ ਹੈ, ਪਰ ਕੁਝ ਕੁ ਵਿਰੋਧ ਤਾਂ ਵੀ ਹੋ ਰਹੀ ਹੈ। ਮੇਰੇ ਖਿਆਲ ਮੁਤਾਬਕ ਜਗਮੀਤ ਬਰਾੜ ਤਾਂ ਕਿ ਜੇ ਕੋਈ ਵੀ ਲੀਡਰ ਬਿਨਾਂ ਸ਼ਰਤ ਆਪ ਜੁਆਇਨ ਕਰਦਾ ਤਾਂ ਮੇਰੇ ਖਿਆਲ ਨਾਲ ਉਹਨੂੰ ਆ ਲੈਣ ਦੇਣਾ ਚਾਹੀਦਾ। ਸੋ ਮੈਂ ਇੱਕ ਕਰਕੇ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਜੀ। ਬਿਲਕੁਲ ਜੀ, ਜਗਮੀਤ ਬਰਾੜ ਦੇ ਜਿਹੜੀ ਇਹ ਚਰਚਾ ਛਿੜੀ ਹੋਈ ਆ ਚੱਪੜ ਚਿੜੀ ਦੀ ਰੈਲੀ ਤੋਂ ਬਾਅਦ, ਜਿਹੜੀ ਉਹ ਡਿਕਲੇਅਰ ਕਰਨਾ ਤੇ ਬਿਨਾਂ ਸ਼ਰਤ ਤੋਂ ਜੇ ਆਉਂਦੇ ਆ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਹਰ ਇੱਕ ਲਈ ਪਮਾਨਾ ਨਹੀਂ ਕਹਿ ਸਕਦੇ ਆਪਾਂ। ਆਪਾਂ ਨੂੰ ਉਹਦਾ ਜਿਹੜਾ ਪਿਛਲਾ ਬਿਹੇਵੀਅਰ ਦੇਖਣਾ ਪੈਣਾ। ਜੇ ਕੋਈ ਬੰਦਾ ਬਹੁਤ ਵੱਡੇ ਘਪਲੇ ਕੀਤੇ ਆ ਜਾਂ ਬਦਨਾਮੀ ਖੱਟੀ ਆ ਕਿਸੇ ਗੱਲ ਦੇ ਉੱਤੋਂ ਅਪਰਾਧੀ ਪਿਛੋਕੜ ਦਾ, ਤਾਂ ਉਹ ਚਾਹੇ ਬਿਨਾਂ ਸ਼ਰਤ ਛੱਡ ਕੇ ਸ਼ਰਤਾਂ ਮਨਵਾ ਕੇ ਵੀ, ਜੇ ਉਹਨਾਂ ਤੋਂ ਅਸੀਂ ਵੀ ਕੋਈ ਸ਼ਰਤਾਂ ਮਨਵਾ ਕੇ ਬੁਲਾਈਏ ਜਾਂ ਆਪ ਵੀ ਮਿਲਾਵੇ, ਤਾਂ ਉੱਥੇ ਵੀ ਉਹ ਜ਼ਰੂਰੀ ਨਹੀਂ ਵੀ ਉਹਨੂੰ ਲਿਆ ਜਾਵੇ ਇਹੋ ਜਿਹੇ ਦਾਗਦਾਰ ਨੂੰ। ਹਾਂ, ਜੇ ਜਗਮੀਤ ਬਰਾੜ ਦੇ ਮਾਮਲੇ ਚ ਗੱਲ ਕਰਦੇ ਹਾਂ ਤਾਂ ਉਹ ਇੱਕ ਅੜੀਅਲ ਜਾਂ ਨਾ ਕੋਣਾ ਮਾਨੂੰ ਨੇਤਾ ਜ਼ਰੂਰ ਰਿਹਾ, ਪਰ ਇਹੋ ਜਿਹਾ ਕੋਈ ਵੱਡਾ ਦਾਗ ਉਹਦੇ ਤੇ ਨਹੀਂ ਲੱਗਿਆ ਜਿਹਦੇ ਨਾਲ ਆਪ ਪਾਰਟੀ ਨੂੰ ਬਿਨਾਂ ਸ਼ਰਤਾਂ ਦੇ ਆਉਣ ਤੇ ਕੋਈ ਪ੍ਰੋਬਲਮ ਹੋਵੇ। ਅਗਲਾ ਉਹਨਾਂ ਨੇ ਲਿਖਿਆ ਜੀ, ਲੀਡਰਾਂ ਪ੍ਰਤੀ ਦੇ ਮੁੱਦਿਆਂ ਤੋਂ ਭਟਕਾਉਣ ਵਾਲੀਆਂ ਖ਼ਬਰਾਂ ਓਪੋਜੀਸ਼ਨ ਦੀ ਦੇਣ ਵੀ ਹੁੰਦੀਆਂ ਹਨ, ਪਰ ਇਸ ਖ਼ਬਰ ਬਾਰੇ ਮਿੰਟੂ ਜੀ ਤੁਹਾਡਾ ਕੀ ਕਹਿਣਾ? ਇੱਕ ਉੜਦੀ ਖ਼ਬਰ ਹੈ, ਕਹਿੰਦੇ ਕਿ ਵੱਡੇ ਬਾਦਲ ਸਾਹਿਬ ਮਿਲਾਉਣ ਲੱਗੇ ਕਾਂਗਰਸ ਨਾਲ ਹੱਥ, ਸੁਖਬੀਰ ਨੇ ਕੀਤੀ ਹਾਂ। ਢੀਂਡਸਾ ਚੰਦੂਮਾਜਰਾ ਦੇ ਭੂੰਦੜ ਨਾਲ ਹੋਈ ਮੀਟਿੰਗ ਚ ਸ਼ਾਮਲ, ਗੁਪਤ ਜਗ੍ਹਾ ਦਿੱਲੀ ਚ ਹੋਈ ਮੀਟਿੰਗ, ਆਪ ਨੂੰ ਢਾਉਣ ਦੀਆਂ ਤਿਆਰੀਆਂ ਪੰਜਾਬ ਚ, ਕਾਂਗਰਸ ਤੇ ਅਕਾਲੀਆਂ ਵੱਲੋਂ ਰਲ ਕੇ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਤੇ ਲੱਗਣੀਆਂ ਮੀਡੀਆ ਚ ਗਲਤ ਖ਼ਬਰਾਂ ਆਪ ਲੀਡਰਾਂ ਬਾਰੇ। ਸੋ ਇਹ ਕੁਛ ਕ ਕਿਆਸ ਆ ਰਹੇ ਆ ਜੀ। ਕੁਝ ਕ ਲੋਕ ਜ਼ਿਆਦਾ ਵੱਡਾ ਗੱਲਾਂ ਕਰ ਜਾਂਦੇ ਆ, ਜਿਹੜੀ ਸਮੇਂ ਤੋਂ ਗਾਂਹ ਦੀ ਗੱਲ ਕਰ ਜਾਂਦੇ ਆ ਜਾਂ ਹਜ਼ਮ ਨਾ ਹੋਣ ਵਾਲੀ ਗੱਲ ਕਰ ਜਾਂਦੇ ਆ। ਮੰਨ ਲੈਂਦੇ ਆ ਪ੍ਰਸ਼ਾਂਤ ਕਿਸ਼ੋਰ ਆ ਜਿਹੜਾ ਉਹ ਇੱਕ ਬੜੇ ਵੱਡੇ ਢੰਗ ਨਾਲ ਕੰਪੇਨਿੰਗ ਕਰ ਰਿਹਾ, ਪਰ ਇਹ ਵੀ ਗੱਲ ਨਹੀਂ ਹੈ ਵੀ ਇਹੋ ਜਿਹੀ ਖ਼ਬਰ ਹੀ ਲੋਕ ਹਾਜ਼ਮ ਕਰ ਲੈਣ, ਬਰਦਾਸ਼ਤ ਕਰ ਲੈਣ, ਜਿਹੜੀ ਕਿ ਕਿਤੇ ਸੈੱਟ ਹੀ ਨਾ ਬਹਿੰਦੀ ਹੋਵੇ। ਬਹੁਤ ਹੀ ਹੋਇਆ ਨੇ ਉਹੋ ਜਿਹੇ ਲੋਕਾਂ ਨਾਲ ਹੱਥ ਮਿਲਾਇਆ ਅੰਦਰ ਖਾਤੇ, ਜਿਹੜੇ ਲੋਕਾਂ ਨਾਲ ਉਹਨਾਂ ਦੀ ਕਿਤੋਂ ਵੀ ਟਿਊਨਿੰਗ ਨਹੀਂ ਮਿਲਦੀ ਸੀ, ਪਰ ਇਹ ਸਿਆਸਤ ਦਾ ਇੱਕ ਤੀਰ ਹੁੰਦਾ। ਪਰ ਇਹੋ ਜਿਹੀ ਹਲੇ ਤੱਕ ਕਿਤੇ ਨੌਬਤ ਨਹੀਂ ਆਈ ਵੀ ਕਾਂਗਰਸੀ ਤੇ ਅਕਾਲੀ ਜਿਹੜੇ ਇਕੱਠੇ ਲੜ ਕੇ ਤੇ ਆਪ ਨੂੰ ਢਾਉਣਗੇ, ਕਿਉਂਕਿ ਹਲੇ ਤੱਕ ਉਹਨਾਂ ਨੇ ਮੰਨਣ ਨਾ ਮੰਨੋ ਤੁਸੀਂ, ਪਰ ਆਪ ਨੂੰ ਪੰਜਾਬ ਦੇ ਵਿੱਚ ਹਜੇ ਤੱਕ ਉਹਨਾਂ ਨੇ ਟੱਕਰ ਦਾ ਖਿਡਾਰੀ ਮੰਨਿਆ ਹੀ ਨਹੀਂ। ਉਹਨਾਂ ਨੇ ਮੰਨੀ ਨਹੀਂ ਗੱਲ ਵੀ ਆਪ ਆ ਜਿਹੜੀ ਸਾਨੂੰ ਟੱਕਰ ਦੇਊਗੀ। ਇਹ ਤਾਂ ਕੁਝ ਕੁ ਅਸੀਂ ਵਿਦੇਸ਼ੀ ਲੋਕ ਬਣਾ ਰਹੇ ਹਾਂ, ਪਰ ਜ਼ਮੀਨੀ ਪੱਧਰ ਦੇ ਉੱਤੇ ਜੇ ਆਪ ਉਹਨਾਂ ਨੇ ਹਜੇ ਤੱਕ ਉਹਨੂੰ ਇਸ ਲੈਵਲ ਤੇ ਨਹੀਂ ਸਮਝਿਆ, ਕਿਸ ਨੇ ਜਾਂ ਅਕਾਲੀ ਦਲ ਨੇ, ਵੀ ਉਹਨਾਂ ਦੇ ਵਿੱਚ ਇੰਨੀ ਕੁ ਭੱਜ ਤੜ ਮੱਚ ਗਈ ਹੋਵੇ ਵੀ ਉਹ ਆਪਸ ਵਿੱਚ ਹੱਥ ਮਿਲਾਉਣ ਚ ਕਾਮਯਾਬ ਕੋਸ਼ਿਸ਼ ਕਰਨ ਲੱਗ ਗਏ। ਹੁਣ ਇਹ ਤਾਂ ਇੱਕ ਅਫਵਾਹ ਦਾ ਦੌਰ ਆ ਤੇ ਵਾਕਈ ਜੀ ਇਹ ਇੱਕ ਚੋਣ ਸਟੰਟ ਤੋਂ ਵੱਧ ਕੇ ਹੋਰ ਕੁਛ ਨਹੀਂ। ਕਹਿੰਦੇ ਇਹ ਸਭ ਵਿਰੋਧੀਆਂ ਵੱਲੋਂ ਕੀਤਾ ਜਾਂਦਾ, ਇਸ ਵਿਚਾਲੇ ਖੜੇ ਲੋਕਾਂ ਨੂੰ ਗੁੰਮਰਾਹ ਕਰਨ ਲਈ, ਮੇਰੇ ਖਿਆਲ ਹਨ, ਹੋ ਸਕਦਾ ਗਲਤ ਹੋਵਾਂ। ਨਹੀਂ ਜੀ, ਗਲਤ ਨਹੀਂ, ਬਿਲਕੁਲ ਇਹ ਤੁਹਾਡੇ ਖਿਆਲ ਸਹੀ ਆ। ਇਹ ਕੁਝ ਇੱਕ ਐਵੇਂ ਫਾਲਤੂ ਦੀਆਂ ਖ਼ਬਰਾਂ ਜਿਹੜੀਆਂ ਫੈਲਾਈਆਂ ਜਾਂਦੀਆਂ, ਤੇ ਖ਼ਬਰ ਇੱਕ ਇਹ ਵੀ ਸਾਂਝੀ ਕੀਤੀ ਆ ਉਹਨਾਂ ਨੇ ਵੀ ਭਗਵੰਤ ਆਪ ਨੂੰ ਕਹੇਗਾ ਅਲਵਿਦਾ, ਕੈਪਟਨ ਨਾਲ ਮਿਲਾਏਗਾ ਹੱਥ। ਦੇਖੋ ਹੁਣ ਇਹ ਜਿਹੀਆਂ ਖ਼ਬਰਾਂ ਜੋ ਛਪਦੀਆਂ ਉਹ ਬਹੁਤ ਹੈਰਾਨੀ ਵਾਲੀਆਂ ਗੱਲਾਂ ਹੁੰਦੀਆਂ। ਹੁਣ ਕੈਪਟਨ ਨੂੰ ਜਦੋਂ ਜਿਹੜੇ ਟਾਈਮ ਚ ਪੀਪੀਪੀ ਦੇ ਚੋਂ ਮਨਪ੍ਰੀਤ ਜਾ ਰਹੇ ਸੀ ਉਦੋਂ ਭਗਵੰਤ ਮਾਨ ਨਹੀਂ ਉੱਥੇ ਗਏ, ਤਾਂ ਹੁਣ ਕਿਵੇਂ ਜਾਣਗੇ? ਸੋ ਇਹ ਵੀ ਇੱਕ ਵੱਡੀ ਅਫਵਾਹ ਤੋਂ ਸਿਵਾਏ ਹੋਰ ਕੁਛ ਨਹੀਂ ਹੈ। ਸੋ ਸਾਨੂੰ ਕੋਸ਼ਿਸ਼ ਚਾਹੀਦੀ ਹੈ ਵੀ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਤੇ ਹਰਮੀਤ ਸਿੰਘ ਚੰਨਾ ਜੁੜੇ ਆ, ਕਹਿੰਦੇ ਭਾਜੀ ਕੋਹਿਨੂਰ ਇਨਫੋਰਮੇਸ਼ਨ ਦਿਸ ਪ੍ਰੋਗਰਾਮ, ਕਹਿੰਦੇ ਬਹੁਤ ਵਧੀਆ ਇਨਫੋਰਮੇਸ਼ਨ ਸੀ ਜੀ, ਬਹੁਤ ਮਿਹਰਬਾਨੀ। ਤੇ ਗੁਰਪ੍ਰੀਤ ਗਿੱਲ ਜੁੜ ਚੁੱਕਿਆ ਜੀ, ਸਤਿ ਸ੍ਰੀ ਅਕਾਲ ਗਿੱਲ ਸਾਹਿਬ।
ਹਾਂਜੀ ਮਿੰਟੂ ਭਾਈ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਕੀ ਹਾਲ ਆ ਜੀ?
ਬਸ ਵਧੀਆ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਲੈਂਦੇ ਪੰਜਾਬ ਤੋਂ ਇੱਕ ਜਿਹੜੀ ਬਹੁਪੱਖੀ ਸ਼ਖਸੀਅਤ ਹੈ ਉਹਦੇ ਨਾਲ ਗੱਲ ਕਰਾਈ ਆ, ਤੇ ਇਹਦੇ ਨਾਲ ਸਰੋਤਿਆਂ ਨੂੰ ਵੀ ਪਤਾ ਲੱਗੂਗਾ ਵੀ ਜਿਹਨੂੰ ਅਸੀਂ ਪਾਕਿਸਤਾਨ ਦਾ ਹਿੱਸਾ ਮੰਨਦੇ ਆ ਉਹ ਐਕਚੁਲੀ ਉਹ ਸਾਡਾ ਹਿੱਸਾ ਨੇ, ਤੇ ਉਹਦਾ ਗੋਰਿਆਂ ਨੇ ਇੱਕ ਸਿਆਸਤ ਖੇਡ ਕੇ ਲਕੀਰ ਮਾਰ ਕੇ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦਾ ਕੀਤਾ, ਕਿਉਂਕਿ ਉਹਨਾਂ ਦੀ ਬਹੁਤ ਦੇਰ ਦੀ ਪੰਜਾਬ ਨਾਲ ਲੱਗਦੀ ਸੀ ਵੀ ਕਿਸੇ ਦਾ ਕਿਸੇ ਤਰੀਕੇ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਜਾਵੇ, ਜਾਨੀ ਤੇ ਮਾਲੀ ਨੁਕਸਾਨ ਪਹੁੰਚਾਇਆ ਜਾਵੇ, ਤੇ ਉਹ ਕੀਤਾ ਉਹਨਾਂ ਨੇ। ਪਰ ਦੇਖੋ ਮੈਂ ਇਹ ਮੰਨਦਾ ਜੀ ਵੀ ਜਿਹੜੀ ਬੋਲੀ ਆ ਨਾ, ਬੋਲੀ ਤੁਹਾਨੂੰ ਜੋੜਦੀ ਆ, ਬਾਕੀ ਚੀਜ਼ਾਂ ਤੁਹਾਨੂੰ ਤੋੜ ਸਕਦੀਆਂ ਨੇ, ਤੁਹਾਨੂੰ ਧਰਮ ਵੀ ਤੋੜ ਸਕਦਾ, ਤੁਹਾਨੂੰ ਦੇਸ਼ ਵੀ ਤੋੜ ਸਕਦਾ ਇੱਕ ਦੂਜੇ ਨਾਲੋਂ, ਵੀ ਤੂੰ ਇੰਡੀਅਨ ਆ, ਤੂੰ ਪਾਕਿਸਤਾਨੀ ਆ, ਮੈਂ ਤੁਹਾਨੂੰ ਲਾਈਕ ਨਹੀਂ ਕਰਦਾ ਇਸ ਗੱਲ ਤੋਂ, ਪਰ ਜਿਹੜੀ ਬੋਲੀ ਆ ਬੋਲੀ ਤੁਹਾਨੂੰ ਜੋੜਦੀ ਆ। ਹੁਣ ਸਾਡੇ ਇੱਥੇ ਕੈਨਬਰਾ ਵਿੱਚ ਬਹੁਤ ਪਾਕਿਸਤਾਨੀ ਵੀਰ ਰਹਿੰਦੇ ਨੇ, ਉਹ ਪੰਜਾਬੀ ਬੋਲਦੇ ਨੇ। ਮੈਨੂੰ ਇੱਕ ਮੁੰਡਾ ਮਿਲਿਆ ਸਿਆਲਕੋਟ ਤੋਂ, ਉਹ ਬਿਲਕੁਲ ਜਿਹੜੀ ਪੰਜਾਬੀ ਮੈਂ ਬੋਲ ਰਿਹਾ ਇਸ ਵੇਲੇ ਉਹ ਉਹੀ ਪੰਜਾਬੀ ਬੋਲ ਰਿਹਾ ਸੀ, ਹੁਣ ਦੇਖੋ ਬੋਲੀ ਤੁਹਾਨੂੰ ਜੋੜਦੀ ਹੈ, ਉਹਦਾ ਧਰਮ ਮੁਸਲਿਮ ਸੀ ਮੈਂ ਸਿੱਖ ਆ, ਅਸੀਂ ਇਸ ਗੱਲ ਤੇ ਬਹਿਸ ਸਕਦੇ ਹਾਂ, ਪਰ ਅਸੀਂ ਕਦੀ ਬੋਲੀ ਤੇ ਨੀ ਬਹਿਸਾਂਗੇ ਵੀ ਤੇਰੀ ਬੋਲੀ ਮਾੜੀ ਹੈ ਜਾਂ ਮੇਰੀ ਬੋਲੀ ਮਾੜੀ ਹੈ, ਜੇ ਅਸੀਂ ਇੱਕੋ ਬੋਲੀ ਬੋਲਦੇ ਹੋਵਾਂਗੇ। ਹੁਣ ਇਹ ਦੇਖੋ ਹੁਣ ਹੁਣ ਬਾਈ ਜੀ ਉਧਰੋਂ ਜਿਹੜੀ ਪੰਜਾਬੀ ਬੋਲ ਰਹੇ ਸੀ ਸਾਨੂੰ ਸਾਰਿਆਂ ਨੂੰ ਇਹ ਸਾਫ਼ ਸਮਝ ਆ ਰਹੀ ਸੀ, ਜਿਹੜੀ ਆਪਾਂ ਆਪਣੇ ਲਿਟਰੇਚਰ ਵਿੱਚ ਪੰਜਾਬੀ ਲਿਖੀ ਗਈ ਆ, ਨਾਟਕਾਂ ਚ ਪੰਜਾਬੀ ਬੋਲੀ ਗਈ ਆ, ਉਹ ਬਿਲਕੁਲ ਓਦਾਂ ਦੀ ਪੰਜਾਬੀ ਬੋਲ ਰਹੇ ਸੀ। ਇੱਕ ਜਿਹੜੀ ਇੱਕ ਬਿਊਟੀਫਾਈਡ ਵਰਜਨ ਆਪਾਂ ਕਹਿ ਲਈਏ, ਇੱਕ ਸੋਹਣਾ ਵਰਜਨ ਜਿਹੜਾ ਪੰਜਾਬੀ ਦਾ ਉਹ ਬੋਲ ਰਹੇ ਸੀ। ਸੋ ਜਿਹੜੇ ਉਹ ਕੰਮ ਕਰ ਰਹੇ ਨੇ, ਜਿਹੜੇ ਉਹ ਸਮਾਜ ਨੂੰ ਦੇਣ ਆਪਣੀ ਦੇ ਰਹੇ ਨੇ, ਬਾਕੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਬਾਰੇ ਜਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ, ਮਹਾਰਾਜ ਰਣਜੀਤ ਸਿੰਘ ਬਾਰੇ ਇਨਫੋਰਮੇਸ਼ਨ ਸ਼ੇਅਰ ਕੀਤੀ, ਸੁਣ ਕੇ ਬਹੁਤ ਚੰਗਾ ਲੱਗਾ ਜੀ ਵੀ ਸਾਡੀ ਜਿਹੜੀ ਅਸੀਂ ਸਿਕੰਦਰ ਨੂੰ ਰੋਕਣ ਵਾਲੇ ਰੋਕ ਆ ਤੇ ਅਸੀਂ ਉਹੀ ਪੰਜਾਬੀਆਂ ਜਿਹਨਾਂ ਨੇ ਸਿਕੰਦਰ ਨੂੰ ਰੋਕਿਆ ਸੀ, ਤੇ ਉਹ ਸਾਡੀ ਪੰਜਾਬੀ ਜਿਹੜਾ ਭਾਈਚਾਰਾ ਉਹੀ ਸਾਰਾ ਇਕੱਠਾ। ਪਰ ਜਿਹੜੇ ਸਿਆਸਤ ਵਾਲੇ ਆ ਨਾ, ਇਹਨਾਂ ਨੇ ਜੰਗਾਂ ਕੀਤੀਆਂ, ਇਹਨਾਂ ਨੇ ਵੰਡਾਂ ਕੀਤੀਆਂ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਲਈ, ਪਰ ਲੋਕਾਂ ਨੇ ਪ੍ਰਾਈਜ਼ ਪੇ ਕੀਤਾ। ਇਸੇ ਕਰਕੇ ਅਸੀਂ ਦੇਖ ਲਓ ਵੀ ਇਸ ਵੇਲੇ ਇੱਕ ਦੂਜੇ ਤੋਂ ਇੰਨੀ ਦੂਰ ਰਹਿ ਰਹੇ ਹਾਂ, ਦੂਰ ਤਾਂ ਹੈ ਨੀ ਗੇ ਪਰ ਪਾਸਪੋਰਟ ਵੀਜ਼ੇ ਤੇ ਇਹ ਚੀਜ਼ਾਂ ਨੇ ਸਾਨੂੰ ਦੂਰ ਕੀਤਾ ਹੋਇਆ। ਪਰ ਬਾਕੀ ਸਾਡੀ ਜਿਹੜੀ ਸੋਚਣੀ ਆ, ਸਾਡੀ ਜਿਹੜੀ ਪੜ੍ਹਨੀ ਆ, ਆਪਾਂ ਜੋ ਲਿਖਦੇ ਆ ਕਰਦੇ ਆ, ਜੋ ਸਾਡੇ ਆਈਡਲ ਨੇ, ਸਾਡੇ ਇੱਕੋ ਵਿਚਾਰ ਨੇ, ਉਹ ਕਿੰਨੇ ਸਾਂਝੇ ਨੇ ਵੀ ਅਸੀਂ ਇਨਸਾਨੀਅਤ ਨੂੰ ਆਪਣਾ ਟਾਈਮ ਦਈਏ, ਇਨਸਾਨੀਅਤ ਵਾਸਤੇ ਆਪਣੇ ਕਮਾਈ ਵਿੱਚੋਂ ਖਰਚਾ ਕੱਢੀਏ, ਉਹੀ ਉਹ ਬਾਈ ਜੀ ਉਧਰ ਕੰਮ ਕਰ ਰਹੇ ਆ, ਉਹੀ ਤੁਸੀਂ ਵੀ ਰੌਲਾ ਪਾਉਂਦੇ ਹੋ ਰੇਡੀਓ ਤੇ ਵੀ ਅਸੀਂ ਇਨਸਾਨੀਅਤ ਨੂੰ ਪਹਿਲੋਂ ਪਹਿਲ ਦਈਏ। ਸੋ ਵਿਚਾਰ ਸਾਰੇ ਇੱਕੋ ਨੇ, ਪਰ ਦੇਖ ਲਓ ਪਾਸਪੋਰਟ ਕੰਟਰੀਆਂ ਉਹ ਫਰਕ ਨੇ। ਪਰ ਮੈਂ ਤੁਹਾਨੂੰ ਵਧਾਈ ਦਿੰਦਾ ਜੀ, ਹਰਮਨ ਰੇਡੀਓ ਵਧਾਈ ਦਿੰਦਾ, ਤੁਸੀਂ ਇਹ ਬਹੁਤ ਵਧੀਆ ਇੰਟਰਵਿਊ ਕੀਤੀ ਹੈ ਤੇ ਅੱਗੇ ਭਵਿੱਖ ਦੇ ਵਿੱਚ ਵੀ ਲਹਿੰਦੇ ਪੰਜਾਬ ਤੋਂ ਜਿਹੜੇ ਸ਼ਖਸੀਅਤਾਂ ਹੈਗੀਆਂ ਨੇ ਉਹਨਾਂ ਨੂੰ ਜ਼ਰੂਰ ਮਿਲਾਇਆ ਕਰੋ ਹਰਮਨ ਰੇਡੀਓ ਦੇ ਸਰੋਤਿਆਂ ਨਾਲ। ਬਹੁਤ ਬਹੁਤ ਧੰਨਵਾਦ ਜੀ।
ਬਿਲਕੁਲ ਜੀ, ਸਾਡੀ ਕੋਸ਼ਿਸ਼ ਆ ਰਲ ਮਿਲ ਕੇ ਆਪਾਂ ਇਸ ਚੀਜ਼ ਦੀ ਸਾਂਝ ਨੂੰ ਹੋਰ ਵਧਾਈਏ। ਸੋ ਬਹੁਤ ਬਹੁਤ ਮਿਹਰਬਾਨੀ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਗੁਰਪ੍ਰੀਤ ਤੇ ਆਪਣੀ ਫੀਡਬੈਕ ਦੇਣ ਲਈ ਬਹੁਤ ਧੰਨਵਾਦ।
ਧੰਨਵਾਦ।
ਸੋ ਦੋਸਤੋ, ਗੁਰਪ੍ਰੀਤ ਗਿੱਲ ਕੈਨਬਰਾ ਤੋਂ ਜੁੜੇ ਹੋਏ ਸਨ ਤੇ ਜਿੱਦਾਂ ਉਨ੍ਹਾਂ ਨੇ ਕਿਹਾ ਜਿਹੜੀਆਂ ਵੀਜ਼ੇ ਦੀਆਂ ਗੱਲਾਂ, ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਗਾਣਾ ਕਿਉਂ ਕਰਦਾ, ਉਹ ਗਾਣਾ ਮੈਨੂੰ ਮਿਲ ਨਹੀਂ ਰਿਹਾ। ਵਜੀਦਾ ਗਾਣਾ ਸੀਗਾ ਜੀ ਸਾਡੇ, ਇੱਕ ਬਹੁਤ ਸੱਚੀ ਕਹਾਣੀ ਦੇ ਉੱਤੇ ਹੋਈ ਆ ਵੀ ਇੱਕ ਵਜੀਦਾ ਨਾਂ ਦਾ ਕਰੈਕਟਰ ਨੂੰ ਇੱਥੋਂ ਸਾਡੇ ਅੰਮ੍ਰਿਤਸਰ ਰਹਿੰਦੇ ਇੱਕ ਉਹਦੇ ਦੋਸਤ ਨੂੰ ਇੱਕ ਖਤ ਲਿਖਿਆ ਜਾਂਦਾ ਤੇ ਉਹਨਾਂ ਚ ਕਿਹਾ ਜਾਂਦਾ ਸਾਡੇ ਨਾਲ ਉਹ ਚੰਗੇ ਨੇ ਜਨੌਰ ਵੇ ਵਜੀਦਿਆ, ਜਿਹੜੇ ਬਿਨਾਂ ਵੀਜ਼ਾ ਜਾਂਦੇ ਨੇ ਲਾਹੌਰ ਵੇ ਵਜੀਦਿਆ। ਬਹੁਤ ਖੂਬਸੂਰਤ ਗਾਣਾ ਗਾਇਆ ਸੀ ਇੱਕ ਨੌਜਵਾਨ ਨੇ ਤੇ ਉਹ ਮੈਨੂੰ ਗਾਣਾ, ਜੇ ਕਿਸੇ ਨੂੰ ਟਾਈਟਲ ਪਤਾ ਹੋਵੇ ਤਾਂ ਜ਼ਰੂਰ ਦਿਓ ਜੀ, ਅਸੀਂ ਜਾਂਦੇ ਜਾਂਦੇ ਉਹ ਗਾਣਾ ਜ਼ਰੂਰ ਸੁਣਾਉਣਾ ਚਾਹਾਂਗੇ। ਸਾਡੇ ਨਾਲ ਉਹ ਚੰਗੇ ਨੇ ਜਨੌਰ ਵੇ ਵਜੀਦਿਆ, ਇਹ ਹੋ ਸਕਦਾ ਉਹਦਾ ਟਾਈਟਲ ਆ ਤੇ, ਪਰ ਅਸੀਂ ਕੋਸ਼ਿਸ਼ ਕਰਾਂਗੇ ਜੇ ਸੁਣਾ ਸਕੇ ਤਾਂ ਤੇ। ਪਰ ਕੁੱਲ ਮਿਲਾ ਕੇ ਜੀ ਅੱਜ ਦੀ ਗੱਲਬਾਤ ਨੂੰ ਅਸੀਂ ਇੰਜੋਏ ਕੀਤਾ, ਸਾਡੇ ਸੱਜਣਾ ਮਿੱਤਰਾਂ ਨੇ ਇੰਜੋਏ ਕੀਤਾ ਤੇ ਬਹੁਤ ਸਾਰੇ ਸੁਨੇਹੇ ਮੈਸੇਜ ਆ ਰਹੇ ਆ। ਅਮਰਜੀਤ ਸਿੰਘ ਮਰਿੰਡਾ ਮੋਟਰ ਤੋਂ ਵੀ ਸਾਨੂੰ ਸੁਨੇਹਾ ਲਾਇਆ ਜੀ, ਉਹਨਾਂ ਨੇ ਇੱਕ ਫੋਟੋ ਭੇਜੀ ਆ, ਉਹ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਿਹੜਾ ਪ੍ਰੋਗਰਾਮ ਸੁਣ ਰਹੇ ਹੋ ਤੇ ਆਨੰਦ ਮਾਣ ਰਹੇ ਹੋ। ਸੋ ਇਸ ਲਈ ਤੁਹਾਨੂੰ ਜੀ ਆਇਆ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਜਿਹੜੀ ਜੇ ਸ਼ਿਰਕਤ ਕਰ ਸਕਦੇ ਹੋ ਤਾਂ ਕਾਲ ਇੱਕ ਮੈਂ ਲੈ ਸਕਦਾ ਸੀ, ਪਰ ਹੁਣ ਮੈਨੂੰ ਲੱਗਦਾ ਵੀ ਬਹੁਤ ਟਾਈਮ ਥੋੜਾ ਰਹਿ ਗਿਆ ਤੇ ਮੈਂ ਜਾਂਦਾ ਹੁਣ ਸਾਡੇ ਜਿਹੜੇ ਸਪੋਂਸਰਸ ਨੇ ਮੈਂ ਉਹਨਾਂ ਦਾ ਵੀ ਜ਼ਿਕਰ ਕਰਨਾ ਚਾਹੂੰਗਾ ਜੀ। ਸਾਡੇ ਜਿਹੜਾ ਇਸ ਪ੍ਰੋਗਰਾਮ ਦੇ ਸਪੋਂਸਰ ਨੇ ਜੀ, ਉਹ ਨੇ ਜੀ ਦਵਿੰਦਰ ਸਿੰਘ ਸੀਡੀ ਮੋਟਰ ਸੀਡੀ ਬੈਟਰੀਜ਼ ਬਠਿੰਡਾ ਤੋਂ, ਸੋਰੀ ਸੀਡੀ ਬੈਟਰੀਜ਼ ਸਿਡਨੀ ਤੋਂ, ਤੇ ਸੁਖਪਾਲ ਸਿੰਘ ACT ਕੈਨਬਰਾ ਤੋਂ, ਪ੍ਰਦੀਪ ਸਿੰਘ ਤੂਰ ਫ੍ਰਿਜ਼ਨਾ ਤੋਂ, ਅਮਰਦੀਪ ਸਿੰਘ ਮੈਲਬਨ ਤੋਂ, ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ ਤੇ ਗੁਰਜੋਬਨਜੀਤ ਸਿੰਘ ਮੈਲਬਨ ਤੋਂ। ਇਹ ਸਾਡਾ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਇਹਨਾਂ ਸੱਜਣਾ ਮਿੱਤਰਾਂ ਨੇ ਸਪੋਂਸਰ ਕੀਤਾ ਸੀ ਤੇ ਤੁਹਾਡੇ ਤੱਕ ਪਹੁੰਚਾਇਆ ਸੀ। ਅੱਜ ਦੇ ਪ੍ਰੋਗਰਾਮ ਦੌਰਾਨ ਹੋ ਸਕਦਾ ਵੀ ਅਸੀਂ ਗੱਲਾਂ ਬਾਤਾਂ ਚ ਕੁਝ ਮਨਮਤਾਂ ਘਸੋੜ ਗਏ ਹੋਈਏ, ਕੋਈ ਆਪਣੀ ਗੱਲਬਾਤ ਜ਼ਿਆਦਾ ਕਰ ਗਏ ਹੋਈਏ, ਤਾਂ ਉਸ ਲਈ ਖਿਮਾ ਦੇ ਜਾਚਕਾਂ। ਪਰ ਕੁੱਲ ਮਿਲਾ ਕੇ ਅਸੀਂ ਕੋਸ਼ਿਸ਼ ਜਿਹੜੀ ਸਾਡੀ ਸੀ ਉਹ ਇਹੀ ਸੀ ਵੀ ਅਸੀਂ ਇੱਕ ਸਾਂਝ ਬਣਾਈਏ, ਦੋ ਮੁਲਕਾਂ ਦੀ ਸਾਂਝ ਬਣਾਈਏ, ਉਹ ਸਾਂਝ ਦੇ ਜ਼ਰੀਏ ਅਸੀਂ ਜਿਹੜੀ ਆਮ ਲੋਕ ਸੋਚਦੇ ਆ ਉਹਨਾਂ ਲੋਕਾਂ ਨੂੰ ਇੱਕ ਦੂਜੇ ਤੱਕ ਪਹੁੰਚਾਈਏ, ਤੇ ਜਿਹਦੇ ਵਿੱਚ ਮੈਨੂੰ ਲੱਗਦਾ ਵੀ ਅਸੀਂ ਕਾਮਯਾਬ ਵੀ ਹੋਏ ਆ। ਜੇ ਕੋਈ ਕਿਤੇ ਕਮੀ ਰਹੀ ਆ ਜਾਂ ਆਉਣ ਵਾਲੇ ਦਿਨਾਂ ਚ ਕੋਈ ਸੁਝਾਅ ਤਾਂ ਤੁਸੀਂ ਸਾਨੂੰ request@harmanradio.com ਦੇ ਉੱਤੇ ਈਮੇਲ ਕਰ ਸਕਦੇ ਹੋ, feedback@harmanradio.com ਦੇ ਉੱਤੇ ਤੁਸੀਂ ਫੀਡਬੈਕ ਸਕਦੇ ਹੋ। ਜਾਂ ਸਾਨੂੰ ਪਰਸਨਲ ਪੱਧਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ। ਸੋ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਗੀਤ ਸੰਗੀਤ ਨਾਲ ਛੱਡ ਕੇ ਜਾ ਰਿਹਾ ਜੀ। ਮੈਨੂੰ ਹੁਣ ਮਿੰਟੂ ਬਰਾੜ ਨੂੰ ਦਿਓ ਐਡਲੇਡ ਦੇ ਸਟੂਡੀਓ ਤੋਂ ਇਜਾਜ਼ਤ, ਤੇ ਸਰਬਜੀਤ ਸਿੰਘ ਜਿਹੜੇ ਕਿ ਪਟਿਆਲੇ ਤੋਂ ਸਾਨੂੰ ਟੈਕਨੀਕਲ ਸਪੋਰਟ ਦੇ ਰਹੇ ਸੀ ਉਹਨਾਂ ਨੂੰ ਵੀ ਦਿਓ ਜੀ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ ਵੇਲ ਜਦ ਵੀ ਮਿਲੀ ਫਰ ਵੇਲ ਜਦ ਵੀ ਮਿਲੀ ਫਰਜ਼ਾਂ ਤੋਂ ਤੇਰੇ ਮੁਖ ਦੀ ਕਿਤਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਮੈਨੂੰ ਜਦ ਵੀ ਤੁਸੀਂ ਹੋ ਯਾਦ ਆਏ ਮੈਨੂੰ ਜਦ ਵੀ ਤੁਸੀਂ ਹੋ ਯਾਦ ਆਏ ਦਿਨ ਦਿਹਾੜੇ ਸ਼ਰਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ ਮੈਨੂੰ ਇਹੋ ਹਿਸਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਨੂੰ ਇੱਕ ਗਮ ਸਹੀ ਪਰੋਸਾ ਸੀ ਸ਼ਿਵ ਨੂੰ ਇੱਕ ਗਮ ਸਹੀ ਪਰੋਸਾ ਸੀ ਗਮ ਤੋਂ ਕੋਰਾ ਜਵਾਬ ਲੈ ਬੈਠਾ ਮੈਨੂੰ ਤੇਰਾ ਜਵਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ
ਆਸਟ੍ਰੇਲੀਆ ਵਰਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰਫੰਡ ਦੇ ਸੈਟਅਪ ਬਿਜ਼ਨਸ ਪਲਾਨ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਸੁਖਵਿੰਦਰ ਸਿੰਘ ਨੂੰ ਫੋਨ ਕਰੋ ਮੋਬਾਈਲ ਨੰਬਰ 0470-430-6503 ਜਾਂ 1300-886-518 ਪਤਾ ਨੋਟ ਕਰੋ 168 ਮੈਡਰ ਲੇਕਸ ਬੁਲੇਵਾਰਡ ਬਿੰਦਮ ਵੇਲ ਮੈਲਬਰਨ ਵੈਬਸਾਈਟ ਵੀ ਵਿਜ਼ਿਟ ਕਰੋ mmcpa.com.au ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲੋਇਰਸ ਨੂੰ ਡੋਮੈਸਟਿਕ ਵਾਇਲੈਂਸ